ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। 7 ਅਗਸਤ 2017 ਤੇ ਨਾਨਕਸ਼ਾਹੀ ਸੰਮਤ ਮੁਤਾਬਕ 549ਵਾਂ ਵਰ੍ਹਾ 23 ਸਾਉਣ ਤੇ ਬਿਕਰਮੀ ਸੰਮਤ 23 ਸਾਉਣ 2074ਵਾਂ ਸਾਲ। ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਦੋਸਤੋ, ਆਪ ਸਭ ਨੂੰ ਜੀ ਆਇਆਂ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਮੁੱਦਿਆਂ ਦੀ ਬਹੁਤ ਸਾਰਿਆਂ ਦੀ ਗੱਲ ਕਰਨੀ ਆ, ਇਧਰਲੀਆਂ ਉਧਰਲੀਆਂ ਗੱਲਾਂ ਕਰਨੀਆਂ ਤੇ ਆਪਾਂ ਚਿੰਤਨ ਵੀ ਕਰਨਾ। ਚਿੰਤਨ ਕਰਨਾ ਕਾਹਦੇ ਤੇ? ਬੇਲੋੜੀ ਚੀਜ਼ ਦੇ ਉੱਤੇ ਜਿਹਦੀ ਕੋਈ ਲੋੜ ਨਹੀਂ ਸੀ, ਪਰ ਕਰਨਾ ਪੈ ਰਿਹਾ। ਚਲੋ ਕਰਨਾ, ਦੁਨੀਆਂ ਦੇ ਨਾਲ ਸਮਾਜ ਦੇ ਨਾਲ ਚੱਲਣਾ ਪੈਂਦਾ। ਸੋ ਆਪਾਂ ਨੂੰ ਵੀ ਅੱਜ ਚੱਲਣਾ ਪੈਣਾ ਜੀ, ਤੇ ਕੋਈ ਨੀ, ਆਪਾਂ ਇਸ ਸਮਾਜ ਦੇ ਨਾਲ ਚੱਲਦੇ ਹੋਏ ਸਮੇਂ ਦੀ ਬਰਬਾਦੀ ਕਰਦੇ ਹੋਏ ਵੀ ਕੁਝ ਨਾ ਕੁਝ ਜ਼ਰੂਰ ਸਿੱਖਾਂਗੇ। ਵੈਸੇ ਮੇਰਾ ਮੰਨਣਾ ਸੀ ਵੀ ਇਹ ਜੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨੀ ਇੱਕ ਸਮੇਂ ਦੀ ਬਰਬਾਦੀ ਹੁੰਦੀ ਆ, ਪਰ ਕੀਤਾ ਕੀ ਜਾਵੇ, ਜਦੋਂ ਪਾਣੀ ਪੁਲਾਂ ਦੇ ਉੱਤੋਂ ਦੀ ਲੰਘ ਜੇ ਤਾਂ ਫਿਰ ਉਹ ਸਮੇਂ ਦੇ ਬਹਾਣੀ ਹੋਣਾ ਪੈਂਦਾ ਤੇ ਸਾਨੂੰ ਸਮੇਂ ਦੀ ਬਰਬਾਦੀ ਦੇ ਨਾਲ ਹੀ ਤੁਰਨਾ ਪੈਣਾ। ਸੋ ਤੁਹਾਨੂੰ ਪਤਾ ਲੱਗ ਗਈ ਅੱਜ ਮੇਰੀ ਮੁਰਾਦ ਕਿਸ ਵਿਸ਼ੇ ਵੱਲ ਹੈ, ਤੇ ਮੈਂ ਕੱਲ ਦੱਸਿਆ ਵੀ ਸੀ ਤੇ ਉਹ ਵਿਸ਼ਾ, ਕੱਲ ਤਾਂ ਮੈਂ ਇਕੱਲੀ ਠੱਗੀ ਦੀ ਗੱਲ ਕਹੀ ਸੀ, ਪਰ ਆ ਠੱਗੀ ਨਾਲ ਨਾਲ ਅੱਜ ਠੋਰੀ ਦੀ ਵੀ ਗੱਲ ਕਰਨੀ ਆ। ਤੇ ਮੈਨੂੰ ਪਾਤਰ ਸਾਹਿਬ ਦਾ ਉਹ ਸ਼ੇਰ ਦੀ ਕੱਲ ਦਾ ਬੜਾ ਘੁੰਮ ਰਿਹਾ ਦਿਮਾਗ ਚ, ਤੇ ਉਹ ਸ਼ੇਰ ਪਾਤਰ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ ਸੀ, ਉਸ ਹਾਲਾਤਾਂ ਚ ਲਿਖਿਆ ਸੀ ਜਦੋਂ ਹਾਲਾਤ ਪੰਜਾਬ ਦੇ ਮਾੜੇ ਸਨ। ਉਦੋਂ ਉਹਨਾਂ ਨੇ ਕਿਹਾ ਸੀ ਵੀ ਜੇ ਲੱਗੀ ਤੇਰੇ ਸੀਨੇ ਚ ਛੁਰੀ ਨਹੀਂ ਤੇ ਨਾ ਸਮਝੀ ਵੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਬੜਾ ਥਾਂ ਥਾਂ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਕੁਝ ਕੁ ਗਿਣਤੀ ਦੇ ਸ਼ੇਰ ਹੁੰਦੇ ਆ ਜਿਹੜੇ ਹਰ ਕਿਤੇ ਵਰਤੇ ਜਾ ਸਕਦੇ ਆ ਹਰ ਥਾਂ ਦੇ ਉੱਤੇ। ਉਹਨਾਂ ਦਾ ਪਾਤਰ ਸਾਹਿਬ ਨੇ ਪਤਾ ਨੀ ਉਹ ਇੱਕ 10 ਸੈਕਿੰਡ ਚ 20 ਸੈਕਿੰਡ ਜਾਂ ਇੱਕ ਦਿਨ ਚ ਲਿਖਿਆ ਹੋਣਾ ਤੇ, ਪਰ ਉਹ ਅੱਜ ਹਰ ਥਾਂ ਦੇ ਉੱਤੇ ਹਰ ਟਾਈਮ ਉਹ ਵਰਤਿਆ ਜਾਂਦਾ। ਪਰ ਵੇਲਾ ਬਦਲ ਗਿਆ, ਮਾਹੌਲ ਬਦਲ ਗਿਆ ਤੇ ਨਾਲ ਨਾਲ ਜਿਹੜੀ ਫਿਰ ਪਰੋਡੀ ਵੀ ਚੱਲਦੀ ਰਹਿੰਦੀ ਆ ਹਰ ਚੀਜ਼ ਦੀ। ਕੋਈ ਚੰਗੀ ਚੀਜ਼ ਜਾਂ ਚੰਗਾ ਗਾਣਾ ਹੋਵੇ ਜਾਂ ਕੁਛ ਵੀ, ਉਹਦੀ ਪਰੋਡੀ ਵੀ ਲਿਖੀ ਜਾਂਦੀ ਹੈ। ਕੱਲ ਮੈਨੂੰ ਸਾਡੇ ਗਰੁੱਪ ਦੇ ਵਿੱਚ ਕਰਨਵੀਰ ਹੋਰੇ ਇੱਕ ਮੈਸੇਜ ਪਾ ਰਹੇ ਸੀ ਤੇ ਉਹ ਪਾਤਰ ਸਾਹਿਬ ਦਾ ਸ਼ੇਰ ਮੈਂ ਦੇਖਿਆ ਵੀ ਸ਼ੇਰ ਤਾਂ ਪਾਤਰ ਸਾਹਿਬ ਵਰਗਾ ਹੀ ਲੱਗਦਾ, ਪਰ ਉਹਨਾਂ ਨੇ ਨਵਾਂ ਸ਼ੇਰ ਲਿਖਿਆ ਸੀ ਤਾਂ ਉਹ ਸ਼ੇਰ ਆ ਜੀ ਕਿਸੇ ਨੇ ਲਿਖਿਆ ਪਤਾ ਨੀ, ਉਹ ਸ਼ੇਰ ਉਹਨਾਂ ਨੇ ਕੀਤਾ ਸੀ ਮੇਰੇ ਨਾਲ। ਕਹਿੰਦੇ, ਲੱਗੀ ਜੇ ਬੀਬਾ ਤੇਰੀ ਗੁੱਤ ਨੂੰ ਹਲ ਕੈਂਚੀ ਨਹੀਂ, ਇਹ ਨਾ ਸਮਝੀ ਭੂਤ ਤੇਰੇ ਸ਼ਹਿਰ ਹਜੇ ਪਹੁੰਚੀ ਨਹੀਂ। ਸੋ ਇਸ ਗੱਲਬਾਤ ਤੇ ਵੀ ਅੱਜ ਆਪਾਂ ਨੂੰ ਗੱਲਬਾਤ ਕਰਨੀ ਪੈਣੀ ਹੈ, ਕਿਉਂਕਿ ਅੱਜ ਫੇਰ ਜਿਹੜਾ ਇੱਕ ਭਰਿਆ ਪਿਆ ਅਖਬਾਰ, ਰੇਡੀਓ, ਟੀਵੀ ਸਭ ਕੁਝ ਇਹਨਾਂ ਗੱਲਾਂ ਨਾਲ ਭਰੇ ਪਏ ਆ ਤੇ ਇਥੋਂ ਤੱਕ ਜਿਹੜਾ ਸਿਟੀ ਜਰਨਲਿਜ਼ਮ ਜਿਹਦੇ ਲਈ ਅਸੀਂ ਮੈਂ ਖੁਦ ਇਹਦੀ ਪ੍ਰੋੜਤਾ ਕਰਦਾ ਰਿਹਾ ਤੇ ਕਰਦਾ ਰਹਾਂਗਾ ਵੀ ਸਿਟੀ ਜਰਨਲਿਜ਼ਮ ਬਹੁਤ ਜ਼ਿਆਦਾ ਜ਼ਰੂਰੀ ਆ। ਹਰ ਬੰਦੇ ਨੂੰ ਜਰਨਲਿਸਟ ਹੋਣਾ ਪੈਣਾ, ਹਰ ਬੰਦੇ ਨੂੰ ਆਲੇ ਦੁਆਲੇ ਪ੍ਰਤੀ ਜਾਗਰੂਕ ਹੋ ਕੇ ਤੇ ਉਹਦੀ ਖਬਰ ਆ ਜਿਹੜੀ ਸੱਚੀ ਖਬਰ ਦੁਨੀਆਂ ਤੱਕ ਪਹੁੰਚਾਉਣੀ ਪੈਣੀ ਆ। ਤਾਂ ਸਿਟੀ ਜਰਨਲਿਜ਼ਮ ਦੇ ਤਹਿਤ ਮੈਂ ਦੇਖ ਰਿਹਾ ਸੀ ਅੱਜ ਕੁਝ ਪਿੰਡ ਦੇ ਨੌਜਵਾਨ ਦੱਸ ਰਹੇ ਆ ਜੀ ਅਸੀਂ ਫਲਾਣੇ ਕਲੱਬ ਤੋਂ ਬਿਲੋਂਗ ਕਰਦੇ ਹਾਂ ਤੇ ਅਸੀਂ ਲਾਈਵ ਹੋ ਕੇ ਮਾਤਾ ਦੇ ਦੀ ਜਿਹੜੀ ਕੰਡੀਸ਼ਨ ਆ ਉਹ ਦਿਖਾ ਰਹੇ ਆ ਵੀ ਮਾਤਾ ਦੀ ਜਿਹੜੀ ਗੁੱਤ ਕੱਟੀ ਗਈ ਆ ਤੇ ਗੁੱਤ ਕੱਟਣ ਤੋਂ ਬਾਅਦ ਉਹਦੀ ਕੀ ਕੰਡੀਸ਼ਨ ਹੋਈ ਆ। ਸੋ ਇਹ ਸਿਟੀ ਜਰਨਲਿਜ਼ਮ ਵੀ ਕਿਤੇ ਨਾ ਕਿਤੇ ਲਾਹੇਬੰਦ ਹੈ, ਲਾਹੇਬੰਦ ਸੀ, ਪਰ ਪਤਾ ਨਹੀਂ ਲੱਗ ਰਿਹਾ ਹੁਣ ਵੀ ਇਹਨੂੰ ਕਿਹੜੇ ਰੂਪ ਦੇ ਵਿੱਚ ਇਹਨਾਂ ਨੂੰ ਸਮਝਾਇਆ ਜਾਵੇ ਜਾਂ ਕਿਹੜੇ ਰੂਪ ਦੇ ਵਿੱਚ ਇਹ ਦੱਸਿਆ ਜਾਵੇ ਵੀ ਕੱਲ ਨੂੰ ਜੇ ਕੋਈ ਵੀ ਇਸ ਦੇ ਵਿੱਚ ਗਲਤ ਗੱਲ ਨਿਕਲਦੀ ਆ ਤਾਂ ਇਹਨਾਂ ਦਾ ਜਾਂ ਕਲੱਬ ਜਾਂ ਨੌਜਵਾਨਾਂ ਦਾ ਕੀ ਜਵਾਬ ਹੋਊਗਾ, ਕੀ ਰਿਐਕਸ਼ਨ ਹੋਊਗਾ ਫਿਰ ਜੇ ਇਹ ਗੱਲ ਝੂਠੀ ਨਿਕਲੀ, ਜੇ ਇਹਦੇ ਵਿੱਚ ਸੱਚ ਨਾ ਹੋਇਆ। ਤੇ ਸੱਚ ਹੋਣ ਦਾ ਇਹਦੇ ਵਿੱਚ 1% ਚਾਂਸ ਆ, ਮੇਰੇ ਹਿਸਾਬ ਨਾਲ ਤਾਂ 1% ਚਾਂਸ ਵੀ ਨਹੀਂ, ਪਰ 1% ਚਾਂਸ ਹੋ ਸਕਦਾ ਕੋਈ ਮੰਕੀ ਮੈਨ ਹੋਵੇ ਤੇ ਕੋਈ ਇਵੇਂ ਜਿਹਾ ਗੁੱਤ ਕੱਟਣ ਵਾਲਾ ਹੋਵੇ, ਪਰ ਹੋਊਗਾ ਨਿਕਲੂਗਾ ਅਖੀਰ ਚੋਂ ਵੀ ਬੰਦਾ ਹੀ, ਇਹ ਮੇਰੇ ਦਾਅਵੇ ਨਾਲ ਕਹਿ ਸਕਦਾ ਕੋਈ ਵੀ ਗੈਬੀ ਸ਼ਕਤੀ ਮੈਨੂੰ ਨਹੀਂ ਦਿਖਾਈ ਦਿੰਦੀ, ਕੋਈ ਨਿਕਲੂਗੀ। ਹਾਂ ਵੱਡੇ ਵੱਡੇ ਬੰਦਿਆਂ ਦੇ ਦਿਮਾਗ ਘੁੰਮ ਜਾਂਦੇ ਆ, ਵੱਡੇ ਵੱਡੇ ਆਪਦੇ ਆਪ ਨੂੰ ਪੱਕੇ ਇਰਾਦੇ ਵਾਲੇ ਜਾਂ ਮੇਰੇ ਵਰਗੇ ਲੋਕ ਨੂੰ ਗੱਲਾਂ ਸੁਣਾਉਣ ਵਾਲਿਆਂ ਦੇ ਦਿਮਾਗ ਵੀ ਘੁੰਮ ਜਾਂਦੇ ਆ ਜਦੋਂ ਕੋਈ ਪ੍ਰੀ ਪਲਾਂਡ ਇਹੋ ਜਿਹਾ ਸੀਨ ਕ੍ਰੀਏਟ ਕੀਤਾ ਜਾਂਦਾ। ਮੇਰੇ ਆਪਦੇ ਯਾਦ ਆ ਰਿਹਾ ਵੀ ਰਾਤੀ ਮੈਂ ਵੀ ਸੁਪਨੇ ਦੇ ਵਿੱਚ ਨਾ ਆਪਣੇ ਯਾਰਾਂ ਦੋਸਤਾਂ ਕੋਲੇ ਘੁੰਮ ਰਿਹਾ ਸੀ ਤੇ ਫਿਰ ਮੈਨੂੰ ਇੱਕ ਦੋਸਤ ਨੇ ਧਿਆਨ ਦਵਾਇਆ ਤੂੰ ਹੇਅਰ ਕੱਟ ਐ ਕਿਉਂ ਕਰਵਾਇਆ। ਮੈਂ ਕਿਹਾ ਮੈਂ ਤਾਂ ਕਿਵੇਂ ਨੀ ਕਰਵਾਇਆ, ਉਹਨਾਂ ਕਹਿੰਦਾ ਆ ਦੇਖੋ ਮੈਨੂੰ ਜੋ ਸ਼ੀਸ਼ੇ 'ਚ ਦਿਖਾਇਆ ਤੇ ਮੇਰਾ ਅੱਧਾ ਸਿਰ ਕੱਟਿਆ ਪਿਆ ਸੀਗਾ, ਵਾਲ ਕੱਟੇ ਹੋਏ ਸੀ, ਅੰਜ ਕੱਢ ਰੱਖਿਆ ਸੀ, ਤਾਂ ਮੈਂ ਬੜਾ ਹੈਰਾਨ ਹੋਇਆ ਵੀ ਆਹ ਕੀ ਹੋਇਆ। ਪਰ ਮੇਰੇ ਉਦੋਂ ਸੁਪਨੇ 'ਚ ਇਹ ਨੀ ਯਾਦ ਆਇਆ ਵੀ ਇਹ ਨਾਲ ਨਾਲ ਜਿਹੜਾ ਵਰਤਾਰਾ ਚੱਲ ਰਿਹਾ ਜਿਹੜਾ ਚੋਟੀ ਵਾਲੀ ਚੁੜੇਲ ਦਾ ਤੇ ਵੀ ਉਹਦੇ ਨਾਲ ਰਿਲੇਟਡ ਆ। ਪਰ ਫਿਰ ਮੈਂ ਇਹੀ ਮੰਨਿਆ ਸੁਬਹ ਉੱਠ ਕੇ ਵੀ ਸਾਰਾ ਦਿਨ ਹੀ ਇਹੀ ਖਬਰਾਂ ਆਹੀ ਆਲਾ ਦੁਆਲਾ ਦੇਖੀ ਜਾਂਦੇ ਆ ਤਾਂ ਮੈਨੂੰ ਵੀ ਮੇਰੇ ਵੀ ਕਿਸੇ ਨਾ ਕਿਤੇ ਅਚੇਤ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਤੇ ਮੈਨੂੰ ਵੀ ਅੱਜ ਇਹੋ ਜਿਹਾ ਸੁਪਨਾ ਆਇਆ। ਸੋ ਕਹਿ ਸਕਦੇ ਹਾਂ ਦੋਸਤੋ ਜਦੋਂ ਤੁਸੀਂ ਕਿਸੇ ਵੀ ਗੱਲ ਨੂੰ ਬਾਰ 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 ਕਰਦੇ ਹੋ, ਬਾਰ ਬਾਰ ਸੁਣਦੇ ਹੋ, ਬਾਰ ਬਾਰ ਦੇਖਦੇ ਹੋ ਤਾਂ ਝੂਠ ਵੀ ਅਕਸਰ ਸੱਚ ਲੱਗਣ ਲੱਗ ਜਾਂਦਾ। ਸੋ ਸਾਨੂੰ ਬਚਣਾ ਪੈਣਾ ਇਹਨਾਂ ਗੱਲਾਂ ਤੋਂ, ਸਾਨੂੰ ਇਹਨਾਂ ਗੱਲਾਂ ਦੀਆਂ ਤਹਿ ਤੇ ਜਾਣਾ ਪੈਣਾ ਤੇ ਅੱਜ ਆਪਾਂ ਤੁਹਾਡੇ ਫੋਨ ਕਾਲ ਲੈ ਕੇ ਤੁਹਾਡੇ ਵੀ ਆਲੇ ਦੁਆਲੇ ਦੀਆਂ ਗੱਲਾਂ ਬਾਰੇ ਜ਼ਿਕਰ ਕਰਨਾ, ਜੇ ਤੁਹਾਡੇ ਨੇੜੇ ਦੇ ਕੀ ਵਰਤਾਰੇ ਹੋਏ ਆ, ਕਿੱਥੇ ਹੋਏ ਆ, ਇਹ ਵੀ ਪੁੱਛਣਾ ਤੇ ਨਾਲ ਨਾਲ ਜਿਹੜੀ ਆ ਸੋਸ਼ਲ ਮੀਡੀਆ ਦੇ ਜ਼ਰੀਏ ਹੁੰਦੀ ਠੱਗੀ ਠੋਰੀ, ਜਿਹੜੀ ਦੇ ਬਾਰੇ ਕੱਲ ਵੀ ਮੈਂ ਗੱਲ ਕੀਤੀ ਸੀ। ਪਿਛਲੇ ਦਿਨੀ ਇੱਕ ਨੌਜਵਾਨ ਕਾਫੀ ਵੱਡੀ ਠੱਗੀ ਮਾਰ ਕੇ ਚਲਾ ਗਿਆ, ਉਹਦੇ ਪੀੜਤ ਬਹੁਤ ਸਾਰੇ ਲੋਕ ਆ, ਪਰ ਬੋਲਣ ਦਾ ਕੋਈ ਹੀਆ ਨਹੀਂ ਕਰ ਰਿਹਾ। ਸਾਰਿਆਂ ਨੂੰ ਇਹ ਲੱਗ ਰਿਹਾ ਵੀ ਕਿਤੇ ਇਹ ਨਾ ਸਮਝਿਆ ਜਾਵੇ ਵੀ ਮੈਂ ਮੂਰਖ ਬਣ ਗਿਆ, ਮੈਂ ਸਿਆਣਾ ਸੋਥਾ ਮੂਰਖ ਬਣ ਗਿਆ। ਪਰ ਦੋਸਤੋ ਕੋਈ ਗੱਲ ਨੀ, ਤੁਸੀਂ ਮੈਂ ਉਹ ਆਪਣਾ ਨਾਂ ਦੱਸੋ ਤੇ ਤੁਸੀਂ ਬਿਨਾਂ ਨਾਂ ਦੇ ਉੱਤੇ ਗੱਲ ਕਰ ਸਕਦੇ ਹੋ। ਬਾਕੀ ਮੇਰਾ ਮੰਨਣਾ ਇਹ ਆ ਵੀ ਜੇ ਮੰਨ ਲਓ ਮੈਂ ਮੂਰਖ ਬਣ ਗਿਆ, ਮੈਨੂੰ ਮੰਨ ਲਓ ਵੀ ਮੈਂ ਮੂਰਖ ਬਣ ਗਿਆ, ਤਾਂ ਜੇ ਮੈਂ ਮੂਰਖ ਬਣ ਕੇ ਤੇ ਹੋਰਾਂ ਨੂੰ ਵੀ ਉਸ ਖੂਹ ਦੇ ਦੁਆਲੇ ਛੱਡੂਗਾ ਤਾਂ ਮੈਂ ਫਿਰ ਮੇਰੇ 'ਚ ਤਾਂ ਉਹੀ ਗੱਲ ਹੀ ਆ ਗਈ ਵੀ ਮੈਨੂੰ ਕੀ ਆ ਫਿਰ, ਜਿਹੜਾ ਮੈਂ ਤਾਂ ਬਣ ਗਿਆ ਹੁਣ ਹੋਰਾਂ ਨੂੰ ਵੀ ਵੰਡ ਦਿਓ। ਸੋ ਫਿਰ ਤੁਹਾਡੀ ਸਮਾਜ ਪ੍ਰਤੀ ਤੁਹਾਡੇ ਚੇਤਨ ਹੋਣ ਦੀ ਜਾਂ ਤੁਹਾਡੇ ਦਾਅਵੇ ਕਰਨ ਦੀ ਕਿੱਥੇ ਰਹਿ ਗਈ ਤੁਹਾਡੀ ਉਹ ਗੱਲ ਵੀ, ਜੇ ਤੁਸੀਂ ਸਿਰਫ ਆਪਣੀ ਇੱਕ ਇਸ ਗੱਲ ਤੇ ਮਾਰੇ ਵੀ ਹਾਂ ਮੇਰਾ ਨਾ ਕਿਸੇ ਨੂੰ ਪਤਾ ਲੱਗ ਜੇ ਤੇ ਮੈਂ ਕਿਸੇ ਨਾਲ ਕਿਸੇ ਨੂੰ ਕਿਉਂ ਬਚਾਵਾਂ। ਸੋ ਇਹ ਤਾਂ ਕਿਤੇ ਨਾ ਕਿਤੇ ਫਿਰ ਜਿਹੜੀ ਕਹਿ ਸਕਦੇ ਹਾਂ ਵੀ ਆਪਦੇ ਪ੍ਰਤੀ ਆਪਦੇ ਦਾਇਰੇ 'ਚ ਰਹਿਣ ਵਾਲੀ ਗੱਲ ਆ। ਜੇ ਅਸੀਂ ਸਮਾਜ ਪ੍ਰਤੀ ਸੋਚਦੇ ਹਾਂ, ਆਲੇ ਦੁਆਲੇ ਪ੍ਰਤੀ ਸੋਚਦੇ ਹਾਂ, ਤਾਂ ਮੇਰਾ ਤਾਂ ਮੰਨਣਾ ਹੈ ਵੀ ਮੇਰੀ ਜਿੰਨੀ ਮਰਜ਼ੀ ਕਿਸੇ ਵੀ ਗੱਲ ਦੇ ਉੱਤੇ ਹੇਠੀ ਹੁੰਦੀ ਹੋਵੇ, ਬੇਇੱਜ਼ਤੀ ਹੁੰਦੀ ਹੋਵੇ, ਪਰ ਮੈਂ ਇਸ ਚੀਜ਼ ਤੋਂ ਅਵੇਅਰ ਹਾਂ, ਮੈਨੂੰ ਨਹੀਂ ਕੋਈ ਫਰਕ ਪੈਂਦਾ। ਮੈਂ ਇਸ ਚੀਜ਼ ਨਾਲ ਲੋਕਾਂ ਤੱਕ ਜ਼ਰੂਰ ਪਹੁੰਚਾਊਂਗਾ ਵੀ ਆਹ ਦੋਸਤੋ ਮੇਰੇ ਨਾਲ ਆਹ ਠੱਗੀ ਹੋ ਗਈ, ਮੇਰੇ ਨਾਲ ਆਹ ਮਾੜਾ ਹੋ ਗਿਆ ਤੇ ਮੈਂ ਤੁਸੀਂ ਇਸ ਚੀਜ਼ ਤੋਂ ਬਚੋ। ਤੇ ਕੱਲ ਨੂੰ ਮੈਨੂੰ ਜੇ 10 ਵੀ ਵੱਜ ਜਾਣਗੇ ਮੈਨੂੰ ਐਂ ਲੱਗਦਾ ਵੀ ਮੇਰੀ ਬੇਇੱਜ਼ਤੀ ਦਾ ਮੈਨੂੰ ਕੋਈ ਅਸਰ ਨਹੀਂ ਉਸ ਚੀਜ਼ ਦਾ, ਮੇਰੇ ਤੇ ਕੋਈ ਨੁਕਸਾਨ ਨਹੀਂ। ਬਾਕੀ ਜਿਹੜੀ ਗੱਲ ਹੁੰਦੀ ਆ ਉਹ ਜਾਣੇ ਅਣਜਾਣੇ 'ਚ ਹੁੰਦੀ ਆ। ਮੰਨ ਲਈਏ ਜਿੰਨੇ ਮਰਜ਼ੀ ਮੈਂ ਜਾਗਰੂਕ ਹਾਂ, ਮਰਜ਼ੀ ਤੁਸੀਂ ਜਾਗਰੂਕ ਹੋ, ਕਿਤੇ ਨਾ ਕਿਤੇ ਆ ਕੇ ਤੁਸੀਂ ਭਾਵੁਕਤਾ ਦੇ ਵਹਿਣ 'ਚ ਬਹਿ ਜਾਂਦੇ ਹੋ ਤੇ ਇਹੋ ਜਿਹੇ ਗਾਹਕ ਆਰਟਿਸਟ ਲੋਕ ਮਿਲ ਜਾਂਦੇ ਆ ਜਿਹੜੇ ਤੁਹਾਨੂੰ ਜਜ਼ਬਾਤਾਂ 'ਚ ਬਹਾਲ ਜਾਂਦੇ ਆ। ਸੋ ਇਹੋ ਜਿਹੇ ਆਰਟਿਸਟ ਲੋਕਾਂ ਦੇ ਕਾਰਨ ਤੁਸੀਂ ਜੇ ਕਿਸੇ ਮਾਰਚ ਆ ਗਏ ਹੋ ਤਾਂ ਤੁਸੀਂ ਇਹਦੇ 'ਚ ਬੁਰਾ ਨਾ ਸਮਝੋ, ਇਹਦੇ 'ਚ ਤੁਸੀਂ ਖੁਸ਼ੀ ਮਨਾਓ ਤੇ ਇਹ ਖੁਸ਼ੀ ਮਨਾ ਕੇ ਤੁਸੀਂ ਇਸ ਦੇ ਵਿੱਚ ਇਹ ਸੋਚੋ ਵੀ ਹੁਣ ਸਾਨੂੰ ਪਤਾ ਲੱਗ ਗਿਆ ਥੋੜੇ ਜਿਹੇ ਨਾਲ ਤੇ ਅਸੀਂ ਨਾ ਹੋਰ ਆਲੇ ਦੁਆਲੇ ਨੂੰ ਨਹੀਂ ਇਸ ਦਾ ਨੁਕਸਾਨ ਹੋਣ ਦੇਣਾ। ਪਰ ਮੈਂ ਕੱਲ ਨੋਟ ਕੀਤਾ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਮੇਰਾ ਸੰਪਰਕ ਹੋਇਆ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਮੈਨੂੰ ਡਿਟੇਲਾਂ ਭੇਜੀਆਂ, ਪਰ ਕੋਈ ਵੀ ਬੰਦਾ ਸਾਹਮਣੇ ਆ ਕੇ ਗੱਲ ਕਰਨ ਤੋਂ ਥੋੜਾ ਜਿਹਾ ਕੰਨੀ ਕਤਰਾ ਰਿਹਾ। ਥੋੜੇ ਜਿਹੇ ਸੱਜਣਾ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਕਰੂੰਗਾ ਗੱਲ, ਸੋ ਕੋਈ ਗੱਲ ਨੀ, ਥੋੜੇ ਜੇ ਸੱਜਣਾਂ ਤੋਂ ਸ਼ੁਰੂ ਕਰਕੇ ਆਪਾਂ ਗੱਲ ਤੱਕ ਵਧਾ ਲਾਂਗੇ, ਕਿਉਂਕਿ ਜੋ ਸਾਡੇ ਥੋੜੇ ਜਿਹੇ ਸੱਜਣ ਜੁਰਤ ਕਰਦੇ ਆ, ਹੀਆਂ ਕਰਦੇ ਆ, ਤਾਂ ਜ਼ਰੂਰ ਫਿਰ ਦੂਜਿਆਂ ਨੂੰ ਵੀ ਹੌਸਲਾ ਮਿਲਦਾ ਵੀ ਹਾਂ ਇਹ ਕੋਈ ਗੱਲ ਨੀ ਹੈ, ਜੇ 100-200 ਦੀ ਠੱਗੀ ਮੇਰੇ ਨਾਲ ਹੋ ਗਈ ਆ ਤੇ ਮੈਂ ਦੂਜੇ ਨੂੰ ਤਾਂ ਬਚਾ ਸਕਦਾ ਇਸ ਠੱਗੀ ਦੇ ਉੱਤੋਂ। ਸੋ ਦੋਸਤੋ ਇਹ ਇਮੋਸ਼ਨਲ ਜਿਹੜੀ ਬਲੈਕਮੇਲਿੰਗ ਦਾ ਜਿਹੜਾ ਗੱਲਬਾਤ ਚੱਲ ਰਹੀ ਹੈ, ਜੇ ਤੁਹਾਡੇ ਨਾਲ ਵੀ ਕਿਤੇ ਵਾਪਰੀ ਆ ਜਾਂ ਤੁਹਾਨੂੰ ਵੀ ਕਿਸੇ ਨੇ ਮਜਬੂਰ ਕੀਤਾ, ਇਮੋਸ਼ਨਲ ਬਲੈਕਮੇਲ ਕੀਤਾ ਕਿਸੇ ਢੰਗ ਨਾਲ, ਤਾਂ ਪਲੀਜ਼ ਸਾਡੇ ਨਾਲ ਅੱਜ ਜ਼ਰੂਰ ਸਾਂਝ ਪਾਇਓ ਇਸ ਗੱਲ ਦੀ। ਆਪਾਂ ਇਹਨਾਂ ਦੋਨਾਂ ਵਿਸ਼ਿਆਂ ਦੇ ਉੱਤੇ ਪੈਰਲਰ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਬੇਨਤੀ ਹੈ ਵੀ ਕੋਸ਼ਿਸ਼ ਕਰਿਓ ਵੀ ਵਿਸ਼ਿਆਂ ਦੇ ਉੱਤੇ ਰਹੀਏ ਤੇ ਇਹਨਾਂ ਉੱਤੇ ਗੱਲਬਾਤ ਕਰੀਏ, ਤਾਂ ਜ਼ਿਆਦਾ ਵਧੀਆ ਰਹੂਗਾ। ਤੇ ਨਹੀਂ ਤਾਂ ਕਈ ਵਾਰੀ ਹੁੰਦਾ ਨਾ ਪ੍ਰੋਗਰਾਮ ਕਿਸੇ ਪਾਸੇ ਨੂੰ ਚਲਾ ਜਾਂਦਾ, ਭਟਕ ਜਾਂਦਾ। ਸੋ ਦੋਸਤੋ ਇਹ ਤਾਂ ਸੀ ਪ੍ਰੋਗਰਾਮ ਦੀ ਰੂਪਰੇਖਾ, ਪ੍ਰੋਗਰਾਮ ਦੀ ਰੂਪਰੇਖਾ ਦੇ ਨਾਲ ਨਾਲ ਫਿਰ ਸੁਬਹਾ ਸੁਬਹਾ ਕਹਿੰਦੇ ਹੁੰਦੇ ਵੀ ਕਿਸੇ ਨੇ ਕਿਸੇ ਵਿਚਾਰ ਦੇ ਉੱਤੇ ਵੀ ਗੱਲ ਹੋ ਜੇ ਤਾਂ ਚੰਗੀ ਹੁੰਦੀ ਹੈ, ਕਿਸੇ ਚੰਗੇ ਵਿਚਾਰ ਨੂੰ ਜੇ ਆਪਾਂ ਦੁਨੀਆਂ ਤੱਕ ਲੈ ਕੇ ਜਾਈਏ ਤਾਂ ਉਹ ਸਭ ਤੱਕ ਪਹੁੰਚਣਾ ਚਾਹੀਦਾ ਕੋਈ ਨਾ ਕੋਈ, ਜੇ ਤੁਹਾਨੂੰ ਚੰਗੀ ਗੱਲ ਨਿਗਾਹ ਪੈਂਦੀ ਆ ਤਾਂ ਉਹ ਜ਼ਰੂਰ ਲੋਕਾਂ ਤੱਕ ਜਾਣੀ ਚਾਹੀਦੀ ਆ। ਸੋ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣ ਤੋਂ ਪਹਿਲਾਂ ਨਾ ਮੈਂ ਅੱਜ ਇੱਕ ਤੁਹਾਨੂੰ ਬਵਾਣੀਆਂ ਕਹਾਣੀਆਂ ਦੇ ਵਿੱਚੋਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝ ਕਰਦਾ। ਰਾਤੀ ਮੈਂ ਪੜ੍ਹੀ ਸੀ, ਵੈਸੇ ਮੈਂ ਬਹੁਤ ਪਹਿਲਾਂ ਇਹ ਕਿਤਾਬ ਪੜ੍ਹੀ ਸੀ ਪਰ ਹੁਣ ਰਾਤੀ ਫਿਰ ਮੇਰਾ ਜੀ ਕਰਿਆ ਵੀ ਮੈਂ ਕੁਝ ਨਾ ਕੁਝ ਛੋਟੀ ਚੀਜ਼ ਪੜ੍ਹਾਂ ਜਿਹਨੂੰ ਮੈਂ ਛੇਤੀ ਮੁਕਾ ਸਕਾਂ, ਇਹ ਨਾ ਹੋਵੇ ਮੈਂ ਵੱਡੀ ਕਿਤਾਬ ਸ਼ੁਰੂ ਕਰ ਲਾਂ ਤੇ ਮੈਨੂੰ ਔਖਾ ਹੋ ਜਾਵੇ ਮੁਕਾਉਣਾ। ਤਾਂ ਮੇਰੀ ਨਜ਼ਰ ਪਈ ਜਨਾਬ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਬਵਾਣੀਆਂ ਕਹਾਣੀਆਂ। ਵੈਸੇ ਤਾਂ ਬਵਾਣੀਆਂ ਕਹਾਣੀਆਂ ਸਾਡੇ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਤੋਂ ਵੀ ਤੁਹਾਡੇ ਨਾਲ ਹਰ ਸਾਂਝੀਆਂ ਕਰਦੇ ਰਹੇ ਆ ਗੁਰਬਾਣੀ ਵਿਚਾਰ ਸੈਕਸ਼ਨ ਦੇ ਵਿੱਚ, ਪਰ ਇਹ ਬਵਾਣੀਆਂ ਕਹਾਣੀਆਂ ਇੱਕ ਕਿਤਾਬ ਆ ਜੀ ਜਿਹੜੀ ਪਰਮਿੰਦਰ ਸੋਢੀ ਹੋਰਾਂ ਨੇ ਛਾਪੀ ਆ। ਜਪਾਨ ਰਹਿੰਦੇ ਸਾਡੇ ਬੜੇ ਪਿਆਰੇ ਮਿੱਤਰ ਨੇ, ਉਹਨਾਂ ਨੇ ਬਹੁਤ ਸਾਰਿਆ ਸਾਡੇ ਸਾਹਿਤ ਝੋਲੀ ਪਾਇਆ, ਖਾਸ ਕਰਕੇ ਜਪਾਨੀ ਸਾਹਿਤ ਨੂੰ ਟਰਾਂਸਲੇਟ ਕਰਕੇ ਸਾਡੇ ਝੋਲੀ ਪਾਇਆ, ਜਿਹੜਾ ਕਿ ਸਾਡੇ ਲਈ ਦੁਰਲਭ ਸੀ ਤੇ ਦੁਰਲਭ ਹੀ ਰਹਿਣਾ ਸੀ ਜੇ ਸੋਢੀ ਸਾਹਿਬ ਇਹ ਕੰਮ ਨਾ ਕਰਦੇ। ਤਾਂ ਉਹਦੇ ਚ ਨਾ ਤਕਰੀਬਨ ਸੈਂਕੜੇ ਕਹਾਣੀਆਂ ਉਹਨਾਂ ਨੇ ਵੱਖਰੋ ਵੱਖਰੀਆਂ ਕੀਤੀਆਂ ਆਪਣੀਆਂ ਕਿਤਾਬਾਂ ਦੇ ਆਪਣੇ ਜ਼ਰੀਏ ਚ ਵੱਖਰੋ ਵੱਖਰੀਆਂ ਕਿਤਾਬਾਂ ਚ, ਪਰ ਬਵਾਣੀਆਂ ਕਹਾਣੀਆਂ ਦੇ ਵਿੱਚ ਨਾ ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀਗਾ ਤੇ ਉਹ ਕਹਾਣੀ ਮੈਂ ਹੂਬਹੂ ਤੁਹਾਡੇ ਨਾਲ ਸਾਂਝੀ ਕਰਦਾ। ਛੋਟੀ ਜਿਹੀ ਕਹਾਣੀ ਹੈ ਮੈਂ 10 ਕੁ ਲਾਈਨਾਂ ਦੀ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ। ਕੁਦਰਤ ਦਾ ਮਾਰਗ ਇਹ ਕਹਾਣੀ ਦਾ ਟਾਈਟਲ ਹੈ ਜੀ। ਕਹਿੰਦੇ ਇੱਕ ਅਮੀਰ ਆਦਮੀ ਨੇ ਫਕੀਰ ਸੇਨਗਾਈ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਪਰਿਵਾਰ ਦੀ ਖੁਸ਼ਹਾਲੀ ਲਈ ਕੁਝ ਲਿਖ ਕੇ ਦੇਵੇ, ਇਸ ਲਿਖਤ ਨੂੰ ਉਹ ਪੀੜ੍ਹੀ ਦਰ ਪੀੜ੍ਹੀ ਸੰਭਾਲ ਕੇ ਰੱਖੇਗਾ। ਸੇਨਗਾਈ ਨੇ ਇੱਕ ਵੱਡਾ ਕਾਗਜ਼ ਲਿਆ ਤੇ ਉਸ ਤੇ ਲਿਖਿਆ, ਬਾਪ ਮਰੇ, ਪੁੱਤ ਮਰੇ, ਪੋਤਾ ਮਰੇ। ਜਦ ਉਸ ਅਮੀਰ ਨੇ ਇਹ ਪੜ੍ਹਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ। ਮੈਂ ਤੈਨੂੰ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲਈ ਕੁਝ ਲਿਖਣ ਲਈ ਕਿਹਾ ਸੀ, ਤੇਰਾ ਇਸ ਤਰ੍ਹਾਂ ਮਜ਼ਾਕ ਉਡਾਉਣ ਦਾ ਕੀ ਮਤਲਬ ਹੋਇਆ? ਉਸਨੇ ਫਕੀਰ ਨੂੰ ਪੁੱਛਿਆ। ਮੈਂ ਕੋਈ ਮਜ਼ਾਕ ਨਹੀਂ ਕੀਤਾ, ਜੇ ਤੇਰੇ ਤੋਂ ਪਹਿਲਾਂ ਤੇਰਾ ਪੁੱਤਰ ਮਰ ਜਾਵੇ ਤਾਂ ਇਸ ਨਾਲ ਤੈਨੂੰ ਡੂੰਘਾ ਦੁੱਖ ਪਹੁੰਚੇਗਾ, ਜੇ ਤੇਰੇ ਪੁੱਤਰ ਤੋਂ ਪਹਿਲਾਂ ਤੇਰਾ ਪੋਤਾ ਮਰ ਜਾਏ ਤੁਸੀਂ ਦੋਵੇਂ ਬਹੁਤ ਦੁਖੀ ਹੋਵੋਗੇ, ਜੇ ਤੇਰੇ ਪਰਿਵਾਰ ਵਾਲੇ ਪੀੜ੍ਹੀ ਦਰ ਪੀੜ੍ਹੀ ਮਰਨ ਜਿਵੇਂ ਕਿ ਮੈਂ ਆਪਣੇ ਕਾਗਜ਼ ਉੱਪਰ ਲਿਖਿਆ ਤਾਂ ਇਹ ਕੁਦਰਤ ਦਾ ਸਹਿਜ ਮਾਰਗ ਹੋਵੇਗਾ, ਇਸੇ ਨੂੰ ਮੈਂ ਖੁਸ਼ਹਾਲੀ ਸਮਝਦਾ ਹਾਂ, ਸੇਨਗਾਈ ਨੇ ਆਪਣੀ ਗੱਲ ਸਮਝਾਉਂਦੇ ਹੋਏ ਕਿਹਾ। ਸੋ ਦੋਸਤੋ ਬਹੁਤ ਅਹਿਮ ਮਸਲਾ ਜਾਂ ਅਹਿਮ ਮੈਸੇਜ ਇਸ ਦੇ ਵਿੱਚ ਛੁਪਿਆ ਹੋਇਆ, ਪਰ ਸਾਡੀ ਲਾਲਸਾ ਸਾਨੂੰ ਕਿੱਥੇ ਲੈ ਕੇ ਜਾਂਦੀ ਆ? ਜੇ ਸਾਡੇ ਦਰ ਦੇ ਉੱਤੇ ਕੋਈ ਫਕੀਰ ਆ ਗਿਆ, ਫਕੀਰ ਆਏ ਤੋਂ ਬਾਅਦ ਸਾਡੀ ਜਿਹੜੀ ਸੋਚ ਹੁੰਦੀ ਆ ਇਹ ਹੁੰਦੀ ਆ ਵੀ ਇਹ ਪਹੁੰਚੀ ਹੋਈ ਰੂਹ ਫਕੀਰ ਆਤਮਾ ਇਹਨੇ ਜ਼ਿੰਦਗੀ ਦੇ ਵਿੱਚ ਆਪਣੀ ਜਿਹੜੀ ਘਾਲਣਾ ਘਾਲੀ ਆ ਉਹਦੇ ਨਾਲ ਇਹਨੇ ਨਾ ਬਹੁਤ ਕੁਛ ਬਸ ਚ ਕਰ ਲਿਆ ਤੇ ਹੁਣ ਇਹ ਕੀ ਕਰੇ ਫਕੀਰ ਵੀ ਸਾਨੂੰ ਆਵੇ ਤੇ ਸਾਨੂੰ ਦਾਤਾਂ ਬਖਸ਼ ਜੇ, ਆਪਦੀ ਕਰੀ ਹੋਈ ਮਿਹਨਤ ਆਪਦੇ ਉਹਦਾ ਫਲ ਆ ਜਿਹੜਾ ਉਹ ਸਾਡੇ ਘਰੇ ਝੋਲੀ ਚ ਪਾ ਜੇ। ਇਹ ਇੱਕ ਤਾਂ ਇਹ ਗੱਲ ਇਸ ਕਹਾਣੀ ਚੋਂ ਨਿਕਲ ਕੇ ਆਉਂਦੀ ਆ ਵੀ ਸਾਡੀ ਮੈਂਟੈਲਿਟੀ ਇੱਥੇ ਆ ਗਈ ਆ, ਜੇ ਕੋਈ ਫਕੀਰ ਨੂੰ ਜੇ ਕਿਸੇ ਰੱਬ ਦੇ ਬੰਦੇ ਨੂੰ ਅਸੀਂ ਇੱਕ ਰੋਟੀ ਦਾ ਟੁੱਕ ਦੇਤਾ ਜਾਂ ਕੁਛ ਹੋਰ ਦੇਤਾ ਤਾਂ ਅਸੀਂ ਉਹਦੀਆਂ ਜਿਹੜੀਆਂ ਘਾਲਨਾਵਾਂ ਦੀ ਕਮਾਈ ਉਹਨੂੰ ਸਾਨੂੰ ਇਹ ਲੱਗਦਾ ਵੀ ਉਹ ਸਾਡੀ ਝੋਲੀ ਪਾ ਜੇ, ਅਸੀਂ ਹੱਸਦੇ ਵੱਸਦੇ ਖੇਡਦੇ ਮੁੱਜਾਂ ਮਾਰੀਏ ਕੁਲਸ਼ਰ ਲੜਾਈਏ ਤੇ ਕਿਸੇ ਫਕੀਰ ਦੀ ਕੀਤੀ ਘਾਲਣਾ ਸਾਡੀ ਖੁਸ਼ਹਾਲੀ ਦਾ ਕਾਰਨ ਬਣ ਜੇ। ਦੂਜਾ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਫਕੀਰ ਨੇ ਜੋ ਗੱਲ ਲਿਖੀ ਆ ਕਿੱਡੀ ਅਹਿਮ ਗੱਲ ਲਿਖੀ ਆ, ਪਰ ਅਸੀਂ ਸ਼ਬਦਾਂ ਦੇ ਜਾਲ ਚ ਉਲਝ ਕੇ ਸਾਨੂੰ ਇਹ ਲੱਗਦਾ ਵੀ ਜੇ ਇਹੀ ਲਿਖਣਾ ਸੀਗਾ ਵੀ ਤੂੰ ਅਮੀਰ ਹੋ ਜੇ, ਤੈਨੂੰ ਦੁੱਧ ਪੁੱਤਰਾਂ ਦੀ ਦਾਤ ਬਖਸ਼ੇ, ਤੇਰੇ ਸਿਉਣੇ ਦੇ ਚਮਚਿਆਂ ਨਾਲ ਖਾਵੇ, ਇਹ ਜਿਹੜੀਆਂ ਦਾਤਾਂ ਦੀ ਜਿਹੜੀ ਆਸ ਅਸੀਂ ਅਕਸਰ ਰੱਖਦੇ ਹਾਂ, ਪਰ ਕੁਦਰਤ ਦੀ ਇੱਕ ਵੱਡੀ ਦਾਤ ਜਿਹੜੀ ਉਹਨਾਂ ਨੇ ਦਿੱਤੀ ਉਹ ਕੁਦਰਤ ਦਾ ਮਾਰਗ ਆ ਵੀ ਜਿਹੜਾ ਮਾਰਗ ਆ ਸਮੇਂ ਸਿਰ ਹਰ ਇੱਕ ਚੀਜ਼ ਸੌਂਦੀ ਆ ਤਾਂ ਉਹਨਾਂ ਨੇ ਬੜੀ ਕਮਾਲ ਦੀ ਗੱਲ ਲਿਖੀ ਆ ਵੀ ਜੇ ਸਮੇਂ ਸਿਰ ਕੋਈ ਵੀ ਚੀਜ਼ ਤੁਰੂਗੀ ਜਾਊਗੀ ਸੰਸਾਰ ਦੇ ਉੱਤੋਂ ਤਾਂ ਉਹਦੀ ਤਕਲੀਫ ਘੱਟ ਹੋਊਗੀ ਤਾਂ ਉਹ ਸੁਲਝੇ ਹੋਏ ਫਕੀਰ ਨੇ ਇੱਕ ਬਹੁਤ ਹੀ ਵੱਡੀ ਗੱਲ ਜਿਹੜੀ ਲਿਖਤ ਦੇ ਵਿੱਚ ਉਹ ਦੇ ਦਿੱਤੀ ਆ ਪਰ ਮੰਨਣਾ ਸਾਡਾ ਇਹ ਹੈ ਵੀ ਸਾਡੇ ਲਈ ਤਾਂ ਮੈਨੂੰ ਲੱਗਦਾ ਲਿਖਤ ਦੇ ਵਿੱਚ ਜੇ ਲਿਖਿਆ ਹੁੰਦਾ ਵੀ 2 ਮਿਲੀਅਨ ਦੀ ਲਾਟਰੀ ਆਊਗੀ ਤਾਂ ਉਹ ਜ਼ਿਆਦਾ ਕੰਮ ਦੀ ਚੀਜ਼ ਆਊਗੀ ਮੇਰੇ ਯਾਦ ਆ ਜਾਂਦਾ ਕਹਿੰਦੇ ਵੀ ਇੱਕ ਜੱਟ ਨੂੰ ਰੱਬ ਮਿਲ ਗਿਆ ਤੇ ਰੱਬ ਕਹਿੰਦਾ ਵੀ ਮੰਗ ਕੀ ਮੰਗਦਾ ਤੇ ਉਹ ਰੱਬ ਕੋਲੋਂ ਜੱਟ ਨੂੰ ਤਾਂ ਰੱਬ ਨੂੰ ਤਾਂ ਉਮੀਦ ਸੀ ਵੀ ਮੁਕਤੀ ਮੰਗੂਗਾ ਵੀ ਮੈਨੂੰ ਮੁਕਤੀ ਦੇ ਦਿਓ ਕਹਿੰਦਾ ਨਹੀਂ ਮੈਨੂੰ 40 ਕਿੱਲੇ ਜ਼ਮੀਨ ਦੇ ਦਿਓ ਸੋ ਰੱਬ ਨੇ 40 ਕਿੱਲੇ ਜ਼ਮੀਨ ਦਿੱਤੀ ਜੀ ਤੇ ਫਿਰ 40 ਕਿੱਲੇ ਜ਼ਮੀਨ ਵਾਲੇ ਦਾ ਜਿਹੜਾ ਹਸ਼ਰ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਵੀ ਪਾਪੜ ਸਾਰੀ ਉਮਰ ਬਾਲਦਾ ਉਹ ਤੁਰ ਗਿਆ ਕਿਤੇ ਰੱਬ ਉਹਨੂੰ ਉਸੇ ਪਲ ਮੁਕਤੀ ਦੇਣ ਆਇਆ ਸੀ ਪਰ ਵੱਖਰੀ ਗੱਲ ਆ ਜੀ ਸਾਡੀ ਸੋਝੀ ਕਿੱਥੇ ਕੰਮ ਕਰਦੀ ਆ ਸੋ ਦੋਸਤੋ ਗੱਲਾਂ ਬਾਤਾਂ ਜ਼ਿਆਦਾ ਹੋਈਆਂ ਅੱਜ ਦੇ ਪ੍ਰੋਗਰਾਮ ਚ ਸ਼ੁਰੂਆਤ ਦੇ ਵਿੱਚ ਤੇ ਗੀਤ ਕਹਿੰਦਾ ਮੈਨੂੰ ਵੀ ਸੁਣੋ ਪਹਿਲਾਂ ਕਿਉਂਕਿ ਜ਼ਿਆਦਾ ਗੱਲਾਂ ਵੀ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ ਮੌਸਮ ਦੀ ਜਾਣਕਾਰੀ ਤੇ ਮੈਂ ਤੁਹਾਡੇ ਮੈਸੇਜ ਦੇ ਨਾਲ ਹਾਜ਼ਰ ਹੁੰਦਾ ਪਹਿਲਾਂ ਮੈਂ ਗੀਤ ਸੁਣੀ ਜੀ ਆਪਾਂ ਸਰਬਜੀਤ ਦੇਖਦੇ ਹਾਂ ਕੌਣ ਸਾ ਗੀਤ ਸੁਣਾਉਂਦੇ ਆ
ਕੋਈ ਵਰ ਦੇ ਦਿਓ ਐਸਾ ਕੋਈ ਵਰ ਦੇ ਦਿਓ ਕੋਈ ਨਾ ਲੱਗੇ ਗਏ धर्म दा कोई ग्रंथ भी किसे धर्म दा कोई ग्रंथ नहीं वैत जुल्म सिखाउंदा वैत जुल्म सिखाउंदा फिर क्यों धर्म दे नाते बंदा मंगा सर बत दा दातिया भला मंगा सर बत दा दातिया पा दे चोली है
ਜੇ ਅਸੀਂ ਕਰਦੇ ਮਿਹਰ ਮੇਰੇ ਮਾਲਕਾ ਮੁੱਕ ਜਾਵਣ ਸਭ ਬੈਰ ਇੰਦਰਜੀਤ ਨਿੱਕੂ ਹੋਰਾਂ ਦਾ ਗੀਤ ਜਿਹੜੀ ਉਹਨਾਂ ਦੀ ਆਉਣ ਵਾਲੀ ਫਿਲਮ ਦੇ ਵਿੱਚੋਂ ਇਹ ਗੀਤ ਆ ਤੇ ਬਹੁਤ ਖੂਬਸੂਰਤ ਗੀਤ ਉਹਨਾਂ ਨੇ ਗਾਇਆ ਕਾਫੀ ਲੰਮੇ ਚਿਰ ਬਾਅਦ ਨਿੱਕੂ ਦੀ ਆਵਾਜ਼ ਚ ਕੋਈ ਵਧੀਆ ਗੀਤ ਸੁਣਿਆ ਜੀ ਸੋ ਉਮੀਦ ਆ ਤੁਹਾਨੂੰ ਵੀ ਚੰਗਾ ਲੱਗਿਆ ਹੋਣਾ ਜੀ ਗੀਤ ਸੋ ਆਪਾਂ ਸੁਨੇਹੇ ਬਹੁਤ ਸਾਰੇ ਆ ਗਏ ਆ ਆਪਾਂ ਪਹਿਲਾਂ ਸੁਨੇਹੇ ਲੈ ਲਈਏ ਜੀ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਸਤੀ ਸਿੰਘ ਜੁੜਿਆ ਜੀ ਭਵਸਾਰ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਭਾਅ ਜੀ ਯੂ ਆਰ ਗ੍ਰੇਟ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸਤੀ ਭਾਈ ਤੇ ਮੈਨੂੰ ਲੱਗਦਾ ਬੇਰੀ ਪਿਕਿੰਗ ਦਾ ਜਿਹੜਾ ਕੰਮ ਬਾਤ ਚੱਲ ਰਿਹਾ ਤੇ ਬਹੁਤ ਵਧੀਆ ਲੱਗਦਾ ਤੁਸੀਂ ਮਿਹਨਤ ਕਰਦੇ ਹੋ ਨਾਲ ਨਾਲ ਤੇ ਨਾਲ ਨਾਲ ਰੇਡੀਓ ਸੁਣਦੇ ਹੋ ਸੋ ਬਹੁਤ ਧੰਨਵਾਦ ਦਲਜੀਤ ਸਿੰਘ ਮਹਿਤਾ ਚੌਕ ਤੋਂ ਸਾਡੇ ਨਾਲ ਜੁੜਿਆ ਜੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਰੱਖੜੀ ਦੇ ਲਈ ਖਾਸ ਉਹਨਾਂ ਨੇ ਇੱਕ ਭੇਜੀ ਹੈ ਫੋਟੋ ਮੈਸੇਜ ਲਿਖਿਆ ਜੀ ਕਹਿੰਦੇ ਭਰਾ ਤੈਨੂੰ ਗਿਫਟ ਕੀ ਚਾਹੀਦਾ ਭੈਣ ਬਸ ਇੱਕ ਬਚਨ ਭਰਾ ਕਿਹੜਾ ਬਚਨ ਭੈਣ ਜ਼ਿੰਦਗੀ ਵਿੱਚ ਕਦੀ ਮਾਂ ਬਾਪ ਨੂੰ ਅਨਾਥ ਆਸ਼ਰਮ ਚ ਛੱਡ ਕੇ ਨਾ ਆਏਗਾ ਭਰਾ ਤੂੰ ਵੀ ਬਚਨ ਦੇ ਕਦੀ ਆਪਣੇ ਸੱਸ ਸਹੁਰੇ ਨੂੰ ਉਹਨਾਂ ਦੇ ਮੁੰਡੇ ਤੋਂ ਦੂਰ ਨਹੀਂ ਕਰੇਗੀ ਵਾਹ ਕਿਆ ਬਾਤ ਹੈ ਕਮਾਲ ਦਾ ਜਿਹੜਾ ਮੈਸੇਜ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੈਣ ਭਰਾ ਦਾ ਵਾਰਤਾਲਾਪ ਦੇ ਵਿੱਚ ਭੇਜਿਆ ਜੀ ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਤੁਸੀਂ ਬਹੁਤ ਵਧੀਆ ਮੈਸੇਜ ਸਾਂਝਾ ਕੀਤਾ ਰਾਜ ਮਹਿੰਦਰ ਸਿੰਘ ਜੁੜੇ ਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤਾਂ ਉਹਨਾਂ ਨੇ ਨਾਲ ਇੱਕ ਕਵਿਤਾ ਭੇਜੀ ਆ ਕਹਿੰਦੇ ਚੇਤ ਚ ਬੱਦਲ ਮਾੜਾ ਖੇਤ ਚ ਖੱਬੜ ਮਾੜਾ ਪੁੱਤਰ ਜੱਬੜ ਮਾੜਾ ਲੱਕ ਜਮਾ ਤੋੜ ਦੇ ਮੈਨੂੰ ਲੱਗਦਾ ਤਾਂ ਬਾਬੂ ਰਜਬਲੀ ਦੀ ਜਿਹੜੀ ਰਚਨਾ ਜੀ ਚੇਤ ਦਾ ਚਿੱਤ ਚ ਬੱਦਲ ਮਾੜਾ ਖੇਤ ਚ ਖੱਬੜ ਮਾੜਾ ਪੁੱਤਰ ਜੱਬੜ ਮਾੜਾ ਲੱਕ ਜਮਾ ਤੋੜੇ ਕਿਉਂਕਿ ਛੱਦਬੰਦੀ ਦੇ ਵਿੱਚ ਲਿਖੀ ਗਈ ਕਵਿਤਾ ਝੋਟਿਆਂ ਦਾ ਭੇੜ ਮਾਰਾ ਸਾਧੂਆਂ ਦਾ ਗੇੜ ਮਾੜਾ ਬੈਲੀਆਂ ਦਾ ਨੇੜ ਮਾੜਾ ਪੁੱਤ ਜਮਾ ਰੋੜ ਦੇ ਪੱਤ ਜਮਾ ਰੋੜ ਦੇ ਕੱਲਰ ਜ਼ਮੀਨ ਮਾੜੀ ਪਰੇ ਚ ਤੁਹੀਨ ਮਾੜੀ ਪਤਨੀ ਸ਼ੁਕੀਨ ਮਾੜੀ ਕੰਮ ਜਮਾ ਛੋੜ ਦੇ ਪੈਸੇ ਦਾ ਸ਼ਵਾਬ ਲਾਲਚ ਜਾਣੀ ਕਿ ਪੈਸੇ ਦਾ ਸ਼ਵਾਬ ਮਾੜਾ ਸੇਠ ਦਾ ਹਿਸਾਬ ਮਾੜਾ ਝੂਠ ਦਾ ਨਕਾਬ ਮਾੜਾ ਯਕੀਨ ਜਮਾ ਤੋੜ ਦੇ ਚੋਰ ਲਈ ਹਨੇਰ ਚੰਗਾ ਸੈਰ ਲਈ ਸਵੇਰ ਚੰਗਾ ਜੁੱਧ ਲਈ ਦਲੇਰ ਚੰਗਾ ਬੈਰੀ ਮੂੰਹ ਫੋੜ ਦੇ ਵੱਡੇ ਨਾਲ ਚੌੜ ਮਾੜੀ ਗੱਲਾਂ ਚ ਗਪੌੜ ਮਾੜੀ ਨੰਗੇ ਪੈਰੀ ਦੌੜ ਮਾੜੀ ਚੁਭ ਜਾਂਦੇ ਰੋਡ ਜੇ ਪਾਣੀ ਚ ਮਧਾਣੀ ਮਾੜੀ ਮੱਤ ਚ ਨਿਆਣੀ ਮਾੜੀ ਝਿੜਕੀ ਧਿਆਣੀ ਮਾੜੀ ਦਿਲ ਲਵੇ ਤੋੜ ਜੀ ਸੂਏ ਨਾਲੋਂ ਧੂਆ ਭੈੜਾ ਤਾਸ਼ ਨਾਲੋਂ ਜੂਆ ਭੈੜਾ ਸਕੇ ਨਾਲੋਂ ਦੂਆ ਭੈੜਾ ਪੈਰਾਂ ਵਿੱਚ ਰੋਲ ਦੇ ਬੱਚੇ ਦਾ ਰਿਹਾੜ ਮਾੜਾ ਗਿੱਲੇ ਚ ਸਿਆੜ ਮਾੜਾ ਜਾਰਾਂ ਚ ਦੁਫਾੜ ਮਾੜਾ ਪੋਤੜੇ ਫਰੋਲ ਦੇ ਚੇਲੇ ਦੀ ਕਲਮ ਮਾੜੀ ਲਾਹ ਦੀ ਸ਼ਰਮ ਮਾੜੀ ਨਿੰਦਿਆ ਧਰਮ ਮਾੜੀ ਬੰਦੇ ਤਾਂ ਹੀ ਰੋਲ ਦੇ ਬਹੁਤ ਕਮਾਲ ਦੀ ਜਿਹੜੀ ਰਚਨਾ ਇਹ ਬਾਬੂ ਰਜਬਲ ਅਲੀ ਹੋਰਾਂ ਦੀ ਰਚਨਾ ਜੀ ਮੈਨੂੰ ਜਦੋਂ ਤੱਕ ਪੂਰਾ ਸ਼ਿਓਰ ਆ ਮੈਂ ਤੇ ਤੁਸੀਂ ਰਾਜਮਿੰਦਰ ਬਾਈ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਸ਼ਿਸ਼ ਕਰਿਆ ਕਰੋ ਜੀ ਕਿਤੇ ਵੀ ਕੋਈ ਰਚਨਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਗੂਗਲ ਕਰਕੇ ਦੇਖਿਆ ਕਰੋ ਤੇ ਉਹ ਰਚਨਾ ਜਿਹਦੇ ਵੀ ਨਾਂ ਹੇਠ ਬੋਲਦੀ ਆ ਉਹਦੇ ਨਾਂ ਹੇਠ ਹੀ ਅੱਗੇ ਜੇ ਸ਼ੇਅਰ ਕੀਤੀ ਜਾਵੇ ਤਾਂ ਇਹ ਵੀ ਇੱਕ ਮੇਰੇ ਹਿਸਾਬ ਨਾਲ ਇੱਕ ਚੰਗਾ ਕਾਰਜ ਹੀ ਹੈ ਕਿਸੇ ਬੰਦੇ ਦਾ ਹੱਕ ਉਹਨੂੰ ਦੇਣਾ ਵੀ ਇੱਕ ਚੰਗਾ ਕਾਰਜ ਆ ਜਗਤਾਰ ਸਿੰਘ ਗਿੱਲ ਢੁੱਡੀਕੇ ਤੋਂ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਫੋਟੋ ਮੈਸੇਜ ਭੇਜਿਆ ਤੇ ਲੰਮਾ ਚੌੜਾ ਮੈਸੇਜ ਵੀ ਭੇਜਿਆ ਕਹਿੰਦੇ ਸੰਸਾਰ ਵਿੱਚ ਹਰ ਨੂੰ ਖੁਸ਼ ਕਰਨਾ ਨਾਮੁਮਕਿਨ ਹੈ ਪਰ ਹਰ ਇੱਕ ਨਾਲ ਖੁਸ਼ ਰਹਿਣਾ ਮੁਮਕਿਨ ਹੈ ਸ਼ੁਭ ਸਵੇਰ ਦੋਸਤੋ ਬਹੁਤ ਵਧੀਆ ਗੱਲ ਆ ਜੀ ਦੇਖੋ ਹਰ ਇੱਕ ਨੂੰ ਕੁਛ ਕਰਨਾ ਭਾਵੇਂ ਮੁਸ਼ਕਲ ਆ ਪਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਜਦੋਂ ਤੁਸੀਂ ਕੁਛ ਖੁਸ਼ ਰਹੋਗੇ ਕਿਸੇ ਨਾਲ ਵੀ ਤੇ ਅਗਲਾ ਵੀ ਤੁਹਾਡੇ ਨਾਲ ਖੁਸ਼ ਰਹੇਗਾ ਭਾਵੇਂ ਮਜਬੂਰੀ ਬਸ ਹੀ ਰਹੇ ਮੈਸੇਜ ਚ ਲਿਖਿਆ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬਰਾੜ ਵੀਰੇ ਪਿਛਲੇ ਦਿਨ ਇੱਕ ਖਬਰ ਆਈ ਸੀ ਟਰੱਕ ਆਪਰੇਟਰ ਯੂਨੀਅਨ ਭੰਗ ਹੋਣ ਦੀ ਰੋਸ ਵਜੋਂ ਟਰੱਕ ਨੂੰ ਅੱਗ ਲਗਾ ਕੇ ਰੋਸ ਪ੍ਰਗਟ ਕੀਤਾ ਪਰ ਕੁਝ ਕੁ ਸੋਸ਼ਲ ਮੀਡੀਆ ਨੇ ਮਜ਼ਾਕ ਤੌਰ ਤੇ ਲਿਆ ਗਿਆ ਤੇ ਕੁਝ ਨੇ ਇਥੇ ਤੱਕ ਕਹਿ ਦਿੱਤਾ ਕਿ ਇਹ ਸਾਰੇ ਡਰਾਮੇ ਕਰ ਰਹੇ ਆ ਇੰਜਨ ਵਗੈਰਾ ਕੱਢ ਲਿਆ ਹੋਵੇਗਾ ਤੇ ਬਾਡੀ ਨੂੰ ਅੱਗ ਲਗਾ ਦਿੱਤੀ ਹੋਵੇਗੀ, ਇਸ ਬਾਰੇ ਤੁਹਾਡਾ ਕੀ ਕਹਿਣਾ? ਪੰਜਾਬ ਸਰਕਾਰ ਨੇ ਟਰੱਕ ਯੂਨੀਅਨ ਖਤਮ ਕਰ ਦਿੱਤੀ ਹੈ। ਮੋਗਾ ਫਿਰੋਜ਼ਪੁਰ ਰੋਡ ਤੇ ਵੱਡਾ ਡੰਪ ਬਣਾਇਆ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜੇ ਰੇਲਵੇ ਕੰਟੇਨਰ ਦੇਖੇ ਗਏ ਹਨ ਜੇ ਕਾਰਪੋਰਟ ਘਰਾਣੇ ਦਾ ਨਾਮ ਲਿਖਿਆ ਹੋਇਆ। ਇਹ ਫੈਸਲਾ ਇੱਕ ਦੋ ਟਰੱਕਾਂ ਦੇ ਮਾਲਕਾਂ ਲਈ ਬਹੁਤ ਘਾਤਕ ਹੈ। ਇਸ ਸਾਰੇ ਵਰਤਾਰੇ ਵਿੱਚ ਤੁਹਾਡਾ ਕੀ ਕਹਿਣਾ? ਗੱਡੀਆਂ ਭਰਨ ਵਾਲੀ ਲੇਬਰ ਦਾ ਕੀ ਵੀ ਕਾਫੀ ਰੌਲਾ ਪਿਆ? 10 ਸਾਲ ਪੁਰਾਣੀ ਲੇਬਰ ਹਟਾ ਦਿੱਤੀ ਗਈ ਹੈ, ਨਵੇਂ ਆਰਡਰ ਤੇ ਨਵੀਂ ਲੇਬਰ ਲਾਈ ਜਾ ਰਹੀ ਹੈ। ਕੱਲ ਇੱਕ ਵੀਡੀਓ ਦੇਖੀ ਗਈ ਜਿਸ ਵਿੱਚ ਸਿਮਰਜੀਤ ਵੈਸ ਨੇ ਇੱਕ ਬੈਂਕ ਦੇ ਬੋਰਡਰ ਤੇ ਕਰਾਈ ਕਿਸਾਨਾਂ ਦੀਆਂ ਫੋਟੋਆਂ ਉਤਾਰੀਆਂ। ਫੋਟੋਆਂ ਸਿਰਫ ਕਿਸਾਨਾਂ ਦੀਆਂ ਸਨ, ਲੁਧਿਆਣੇ ਦੇ ਬਹੁਤ ਸਾਰੇ ਕਾਰਖਾਨੇ ਕਰਜਾਈ ਹੋਣਗੇ, ਉਹਨਾਂ ਤਸਵੀਰ ਨਹੀਂ ਸੀ। ਤੁਹਾਡੀ ਇੱਕ ਅਖਬਾਰੇ ਵਰਤਾਰੇ ਕਿਵੇਂ ਦੇਖਦੀ ਹੈ? ਜਗਤਾਰ ਸਿੰਘ ਟੁੱਡੀਕੇ, ਟੁੱਡੀਕੇ ਸਾਹਿਬ ਤੁਸੀਂ ਕਈ ਮਸਲੇ ਉਠਾਏ ਆ। ਵੈਸੇ ਆਪਾਂ ਟਰੱਕ ਯੂਨੀਅਨ ਵਾਲਾ ਮਸਲਾ ਤਾਂ ਪਹਿਲਾਂ ਵੀ ਇੱਕ ਦਿਨ ਕਰ ਚੁੱਕੇ ਹਾਂ ਤੇ ਪਰ ਮੈਂ ਬਰੀਫ ਦੇ ਵਿੱਚ ਇਹੀ ਦੱਸਾਂਗਾ ਵੀ ਪਹਿਲੀ ਗੱਲ ਤਾਂ ਜੇ ਕਿਸੇ ਵੀ ਚੀਜ਼ ਦੀ ਵਿਰੋਧਤਾ ਕਰਨੀ ਹੈ, ਕਿਸੇ ਵੀ ਚੀਜ਼ ਨੂੰ ਨਕਾਰਨਾ ਤੇ ਉਹਦੇ ਲਈ ਅਗਜਨਰੀ ਅੱਗਾਂ ਲਾਉਣੀਆਂ, ਚੀਜ਼ ਦੀ ਤੋੜ ਫੜ ਕਰਨੀ, ਚਾਹੇ ਇੰਜਨ ਕੱਢਿਆ ਚਾਹੇ ਨਹੀਂ ਕੱਢਿਆ ਵੱਖਰੀ ਗੱਲ ਆ, ਪਹਿਲੀ ਉਹ ਮੁੱਢੋਂ ਹੀ ਮਾੜੀ ਆ। ਇਹ ਗੱਲ ਹੋ ਹੀ ਨਹੀਂ ਸਕਦੀ। ਜਦੋਂ ਮਸਲੇ ਹਮੇਸ਼ਾ ਗੱਲਬਾਤ ਨਾਲ ਹੱਲ ਹੁੰਦੇ ਆ ਤਾਂ ਫਿਰ ਇਸ ਨੂੰ ਗੱਲਬਾਤ ਹੀ ਕਰਨੀ ਚਾਹੀਦੀ ਆ, ਗੱਲਬਾਤ ਦਾ ਪ੍ਰੈਸ਼ਰ ਹੀ ਪਾਉਣਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਆ। ਅੱਗਾਂ ਲਾ ਕੇ ਹੋਰ ਕਰਕੇ ਜੇ ਤੁਹਾਨੂੰ ਇਹ ਲੱਗਦਾ ਵੀ ਜ਼ਿਆਦਾ ਛੇਤੀ ਸਰਕਾਰਾਂ ਅਟਰੈਕਟ ਹੋਣਗੀਆਂ, ਇਹ ਵਹਿਮ ਆ। ਸਰਕਾਰਾਂ ਜੇ ਐਡੀ ਛੇਤੀ ਅਟਰੈਕਟ ਹੁੰਦੀਆਂ ਹੋਣ, ਇਹ ਅੱਗਾਂ ਨਾਲ ਛੇਤੀ ਹੁੰਦੀਆਂ ਹੋਣ ਤਾਂ ਕਦੇ ਵੀ ਇਹ ਜਿਹਾ ਕੁਛ ਹੋਵੇ ਹੀ ਨਾ। ਸੋ ਸਰਕਾਰਾਂ ਨੇ ਤਾਂ ਪ੍ਰੋਪਰ ਜਿਹੜੇ ਢੰਗ ਨਾਲ ਹੀ ਗੱਲ ਕਰਨਾ। ਜੇ ਤੁਸੀਂ ਇਹਨੂੰ ਵਧੀਆ ਢੰਗ ਨਾਲ ਸਾਰੀਆਂ ਟਰੱਕ ਯੂਨੀਅਨਾਂ ਇਕੱਠੀਆਂ ਹੋ ਕੇ ਮੁੱਖ ਮੰਤਰੀ ਤੋਂ ਟਾਈਮ ਲੈਂਦੀਆਂ, ਉਹਨਾਂ ਨੂੰ ਮਿਲਦੀਆਂ ਤੇ ਉਹਨਾਂ ਨੂੰ ਦੱਸਦੀਆਂ ਵੀ ਅਸੀਂ ਸਿੱਧੇ ਰਾਹ ਪੈ ਕੇ ਫੈਸਲਾ ਕਰਨਾ ਚਾਹੁੰਦੇ ਆ, ਤੇ ਮੈਨੂੰ ਨਹੀਂ ਉਮੀਦ ਆ ਵੀ ਮੁੱਖ ਮੰਤਰੀ ਐਂ ਕਹਿ ਕੇ ਤੋਰਦਾ ਵੀ ਨਹੀਂ ਪੁੱਠੇ ਰਾਹ ਹੀ ਆਓ ਤੁਸੀਂ, ਸਿੱਧੇ ਰਾਹ ਮੈਂ ਨਹੀਂ ਸੁਣਦਾ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਚੋਂ ਸਾਨੂੰ ਬਾਹਰ ਨਿਕਲਣਾ ਪਊਗਾ, ਪ੍ਰੋਪਰ ਵੇ ਜਿਹੜਾ ਕੰਮ ਕਰਨਾ ਪਊਗਾ। ਤੇ ਬਾਕੀ ਜਿਹੜੀਆਂ ਕਈ ਵਾਰੀ ਕੀ ਹੁੰਦਾ ਵੱਡੇ ਘਰਾਣਿਆਂ ਲਈ ਇਹ ਰਾਹ ਖੁੱਲ੍ਹੇ ਜਾਂਦੇ ਹੁੰਦੇ ਆ, ਕਿਉਂਕਿ ਵੱਡੇ ਘਰਾਣਿਆਂ ਤੋਂ ਉੱਠਾ ਜਿਹੜੀ ਮਿਹਰ ਮਿਲ ਜਾਂਦੀ ਹੁੰਦੀ ਹੈ, ਮਿਹਰ ਹੋ ਜਾਂਦੀ ਹੈ, ਉਹ ਲੱਗਦਾ ਹੋ ਸਕਦਾ ਉਹਦਾ ਕਾਰਨ ਹੋਵੇ। ਤੇ ਦੂਜੇ ਜਿਹੜੀ ਲੇਬਰ ਦੀ ਗੱਲ ਆ ਤਾਂ ਲੇਬਰ ਦੇ ਮਾਮਲੇ ਚ ਕਈ ਵਾਰੀ ਹੁੰਦਾ ਨਾ ਵੀ ਜੋ ਪੁਰਾਣਾ ਕੋਈ ਵੀ ਚੀਜ਼ ਆ ਯੂਨੀਅਨਾਂ ਬਣੀਆਂ ਹੋਈਆਂ ਹੋਰ, ਉਹਨਾਂ ਚ ਬਹੁਤ ਸਾਰੀਆਂ ਊਨਤਾਈਆਂ ਆ ਜਾਂਦੀਆਂ। ਤੇ ਮੈਂ ਨੋਟ ਕੀਤਾ ਵੀ ਪਲੇਦਾਰੀ ਲੇਬਰ ਦੇ ਵਿੱਚ ਜੇ ਸਾਡੇ ਕਹੀਏ ਸਾਡੇ ਬਹੁਤ ਸਪੈਸ਼ਲਾਂ ਲੱਗਦੀਆਂ ਆਪਦੀ ਸਾਡੀ ਕਾਲਿਆਂ ਦੀ ਮੰਡੀ ਵਿੱਚ, ਤਾਂ ਉੱਥੇ ਮੈਂ ਦੇਖਿਆ ਜਿਹੜੀ ਲੇਬਰ ਦੇ ਵਿੱਚ ਜਿੰਨੇ ਪੁਰਾਣੇ ਬੰਦੇ ਹੋ ਗਏ ਉਹ ਵੀ ਬਰਾਬਰ ਦਾ ਹਿੱਸਾ ਲੈ ਰਹੇ ਆ, ਤੇ ਹਾਲਾਂਕਿ ਉਹ ਓਨਾ ਕੰਮ ਨਹੀਂ ਕਰ ਪਾ ਰਹੇ। ਤੇ ਹੋ ਸਕਦਾ ਕਿ ਇਹਦੀ ਸਟਰਕਚਰ ਨਵਾਂ ਬਣਾਉਣ ਵਾਸਤੇ ਲੋੜ ਪਈ ਹੋਵੇ, ਤੇ ਕਿਉਂਕਿ ਜੇ ਨਵੇਂ ਵੀ ਬੰਦੇ ਕੋਈ ਚੁਣੇ ਜਾਂਦੇ ਆ ਤਾਂ ਉਹ ਵੀ ਲੋੜਵੰਦ ਲੇਬਰ ਵਾਲਾ ਹੀ ਚੁਣਿਆ ਜਾਊਗਾ। ਸੋ ਕੰਮ ਮਿਲਣਾ ਚਾਹੀਦਾ ਜੀ, ਕਿਸੇ ਵੀ ਰੂਪ ਚ ਮਿਲੇ, ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਬਾਕੀ ਜਿਹੜੀ ਸਿਮਰਨਜੀਤ ਬੈਂਸ ਹੋਰਾਂ ਦੀ ਵੀਡੀਓ ਦੀ ਗੱਲ ਆਈ ਹੈ ਜੀ, ਉਹ ਉਹਨਾਂ ਨੇ ਬਹੁਤ ਵਧੀਆ ਇਹ ਕਾਰਜ ਵਿੱਢਿਆ ਹੋਇਆ ਜੀ, ਤੇ ਉਹਨਾਂ ਦਾ ਵੈਸੇ ਤਾਂ ਪਹਿਲਾਂ ਵੀ ਇਹ ਮੰਨਣਾ ਸੀਗਾ, ਦੁਨੀਆ ਲੁਧਿਆਣੇ ਦੇ ਲਾਗੇ ਦੇ ਲੋਕ ਦੱਸਦੇ ਸੀ ਵੀ ਬੈਂਸ ਭਾਵਾਂ ਦੀ ਇੱਕ ਕੁਆਲਿਟੀ ਆ ਵੀ ਉਹ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਬਹੁਤ ਕਰਾਉਂਦੇ ਤੇ ਕਰਦੇ ਆ, ਜਿਹਦਾ ਨਤੀਜਾ ਹੋਇਆ ਵੀ ਉਹ ਕੋਈ ਲਹਿਰ ਆਈ ਗਈ ਤੇ ਉਹ ਆਜ਼ਾਦ ਤੌਰ ਤੇ ਵੀ ਜਿੱਤਦੇ ਰਹੇ, ਤੇ ਉਹਨਾਂ ਨੇ ਚਾਹੇ ਗਲਤ ਸਟੈਪ ਵੀ ਇੱਕ ਦੋ ਵਾਰੀ ਲੈ ਲਏ, ਗਲਤ ਪਾਰਟੀਆਂ ਜੁਆਇਨ ਕਰ ਲਈਆਂ, ਸਭ ਕੁਝ ਕਰਕੇ ਦੇਖਿਆ, ਪਰ ਉਹ ਫੇਰ ਵੀ ਉਹ ਜਿੱਤਣ ਦਾ ਕਾਰਨ ਉਹਨਾਂ ਦਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨਾ। ਸੋ ਉਹ ਕੰਮਾਂ ਦੇ ਤਹਿਤ ਤੁਸੀਂ ਪਹਿਲਾਂ ਵੀ ਉਹਨਾਂ ਦੀਆਂ ਵੀਡੀਓ ਕਈ ਦੇਖੀਆਂ ਹੋਣੀਆਂ, ਪਟਵਾਰਖਾਨੇ ਚ ਜਾ ਕੇ ਸਿੱਧਾ ਪਟਵਾਰੀ ਨਾਲ ਜਿਹੜੀ ਪੈਸੇ ਮੜਵਾਉਣ ਦੀ ਵੀਡੀਓ ਆਈ ਸੀ, ਕੱਲ ਜਿਹੜੀ ਬੈਂਕ ਦੇ ਮੈਨੇਜਰ ਤੋਂ ਜਿਹੜੀਆਂ ਫੋਟੋਆਂ ਲਵਾਉਣ ਦੀ ਗੱਲ ਆਈ ਸੀ। ਸੋ ਚੰਗਾ ਲੱਗਿਆ ਜੀ ਉਹਨਾਂ ਦੇ ਕੰਮ ਕਰਨ ਤਰੀਕਾ, ਸਾਡੇ ਹੋਰਾਂ ਲੀਡਰਾਂ ਨੂੰ ਵੀ ਇਹ ਕੰਮ ਇਹੋ ਜਿਹੇ ਢੰਗ ਨਾਲ ਹੀ ਕਰਨੇ ਚਾਹੀਦੇ ਆ, ਜਿੱਥੇ ਕਿਤੇ ਧੱਕੇ ਨਾਲ ਲੋਕ ਆਜ਼ਾਦੀ ਤੇ ਅਧਿਕਾਰ ਵਰਤ ਰਹੇ ਆ ਉਹਨਾਂ ਨੂੰ ਰੋਕਣਾ ਚਾਹੀਦਾ। ਤੁਸੀਂ ਦੇਖਿਆ ਵੀ ਕੱਲ ਇਹੀ ਚੀਜ਼ ਦਾ ਸਾਹਮਣੇ ਆਇਆ ਵੀ ਕਿਸੇ ਕੋਲੇ ਕਿਸੇ ਦੀ ਪ੍ਰਾਈਵੇਸੀ ਲੀਕ ਕਰਨ ਦਾ ਅਧਿਕਾਰ ਨਹੀਂ ਹੈ, ਤੇ ਜੇ ਕੋਈ ਬੈਂਕ ਮੈਨੇਜਰ ਸ਼ਰੇਆਮ ਫੋਟੋਆਂ ਲਾ ਰਿਹਾ ਤਾਂ ਇਹਦਾ ਮਤਲਬ ਤੁਹਾਡੀ ਪ੍ਰਾਈਵੇਸੀ ਜਿਹੜੀ ਤੁਹਾਡੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਉਹ, ਤੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਹਾਡੇ ਲਈ ਮੌਤ ਦਾ ਰਾਹ ਖੋਲ ਰਿਹਾ। ਸੋ ਬੈਂਸ ਹੋਰਾਂ ਨੇ ਜਿਹੜਾ ਇਹ ਲਾਈਵ ਇਹ ਕੰਮ ਕਾਜ ਕਰਕੇ ਵੀਡੀਓ ਬਣਾ ਕੇ ਪਾਈ ਇਹਦੇ ਹੋਰ ਵੀ ਵੱਧ ਅਸਰ ਹੁੰਦੇ ਆ, ਕਿਉਂਕਿ ਕਈ ਲੋਕ ਇਹ ਮੰਨ ਲਏ ਮੈਨੂੰ ਗੱਲਾਂ ਕਰਦੇ ਸੁਣੇ ਵੀ ਉਹ ਆਪਦੀ ਪਬਲਿਸਿਟੀ ਕਰ ਰਹੇ ਆ, ਪਰ ਮੇਰਾ ਇਹ ਮੰਨਣਾ ਵੀ ਮੰਨ ਲਓ ਉਹ ਬੈਂਕ ਜਾਂਦੇ ਤੇ ਬੈਂਕ ਜਾ ਕੇ ਉਹ ਫੋਟੋਆਂ ਲਵਾ ਆਉਂਦੇ ਤੇ ਉਹ ਗੱਲਬਾਤ ਕਰ ਦਿੰਦੇ ਤਾਂ ਉਹਦੇ ਨਾਲ 10-5 ਬੰਦਿਆਂ ਨੂੰ ਤਾਂ ਫਾਇਦਾ ਹੋ ਗਿਆ ਸੀ, ਜਾਂ 10-5 ਬੰਦਿਆਂ ਦਾ ਜਾਂ ਇੱਕ ਦੇਰੇ ਬੈਂਕ ਬ੍ਰਾਂਚ ਦਾ ਇਹ ਗੱਲ ਆ ਗਈ ਸੀ। ਤੇ ਜੇ ਉਹਨਾਂ ਨੇ ਵੀਡੀਓ ਪਾਈ ਆ ਤਾਂ ਹੁਣ ਕੋਨੇ ਕੋਨੇ ਚ ਗਈ ਆ, ਉਹ ਕੋਨੇ ਕੋਨੇ ਚ ਜਾਣ ਨਾਲ ਹਰ ਪਿੰਡ ਦੇ ਵਿੱਚ ਜੇ ਕਿਸੇ ਜ਼ਿਮੀਦਾਰ ਦੀ ਫੋਟੋ ਲੱਗੀ ਆ ਤਾਂ ਉਹ ਖੁਦ ਬੈਂਸ ਬਣ ਕੇ ਜਾ ਸਕਦਾ ਹੁਣ ਉੱਥੇ, ਉਹਨੂੰ ਮਹਿਸੂਸ ਹੁੰਦਾ ਵੀ ਮੇਰੇ ਨਾਲ ਕੋਈ ਖੜਾ ਵੀ ਮੇਰਾ ਲਾਅ ਆ ਤੇ ਮੈਂ ਇਸ ਲਾਅ ਦੇ ਤਹਿਤ ਜੇ ਕੋਈ ਮੈਂ ਆਪਦਾ ਹੱਕ ਮੰਗ ਸਕਦਾ ਤਾਂ ਉਹ ਖੁਦ ਹੀ ਬੈਂਸ ਬਣ ਜੂ। ਪਤਾ ਨਹੀਂ ਕਿੰਨੇ ਕੁ ਬੈਂਸ ਬਣ ਜਾਣਗੇ ਹੁਣ ਇਸ ਵੀਡੀਓ ਤੋਂ ਬਾਅਦ। ਸੋ ਮੇਰਾ ਮੰਨਣਾ ਵੀ ਪਬਲਿਸਿਟੀ ਅੱਡ ਇੱਕ ਚੈਪਟਰ ਆ, ਜ਼ਰੂਰ ਉਹਨਾਂ ਨੂੰ ਚਲੋ ਉਹਨਾਂ ਦਾ ਕੀਤਾ, ਉਹਨਾਂ ਦੀ ਇੱਕ ਜਿਹੜੀ ਉਹਨਾਂ ਦਾ ਲੀਡਰਸ਼ਿਪ ਜਾਂ ਉਹਨਾਂ ਨੇ ਇਸ ਲਾਈਨ ਚ ਆਏ ਆ ਸਿਆਸਤ ਦੇ ਵਿੱਚ ਤਾਂ ਉਹ ਇੱਕ ਅੱਡ ਕੀਤਾ ਵੀ ਹੈ, ਪਰ ਨਾਲ ਨਾਲ ਜੇ ਉਹਨਾਂ ਨੇ ਕਿਸੇ ਕੰਮ ਨੂੰ ਉਹਨਾਂ ਨੇ ਪਬਲਿਕਲੀ ਇਸ ਢੰਗ ਨਾਲ ਕੀਤਾ ਤਾਂ ਕੋਈ ਬੁਰਾ ਨਹੀਂ ਹੈ। ਇਹਦੇ ਵਿੱਚ ਹਰ ਗੱਲ ਨੂੰ ਆਪਾਂ ਨਿੰਦਿਆ ਭੰਡੀ ਦੇ ਮਾਮਲੇ ਚ ਨਾ ਦੇਖੀਏ। ਮੇਰੇ ਹਿਸਾਬ ਨਾਲ ਚੰਗੀ ਗੱਲ ਹੀ ਆ ਵੀ ਬਹੁਤ ਸਾਰੇ ਹੋਰ ਬੈਂਸ ਪੈਦਾ ਹੋਣਗੇ ਤੇ ਬੈਂਸ ਬ੍ਰਦਰਸ ਦੇ ਉੱਤੇ ਵੀ ਪ੍ਰੈਸ਼ਰ ਪਊਗਾ ਵੀ ਹੋਰ ਚੰਗਾ ਕਰੀਏ ਤਾਂ ਕਿ ਲੋਕ ਹੋਰ ਵੱਧ ਉਹਨਾਂ ਨਾਲ ਜੁੜਨ। ਸੋ ਇਸ ਕਾਰਜ ਲਈ ਮੈਂ ਤਾਂ ਆਪਣੇ ਵੱਲੋਂ ਪਰਸਨਲ ਤੌਰ ਤੇ ਸਲੂਟ ਕਰਦਾ ਜੀ ਬੈਂਸ ਸਾਹਿਬ ਨੂੰ ਤੇ ਇਹੋ ਜਿਹੇ ਨਿੱਕੇ ਨਿੱਕੇ ਕਾਰਜ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਜਿਨ੍ਹਾਂ ਲਈ ਉਹਨਾਂ ਦੀ ਮਸ਼ਹੂਰੀ ਆ ਉਹ ਕਰਦੇ ਰਹਿਣ ਤੇ ਅਸੀਂ ਇਹੀ ਦੁਆ ਦਿੰਦੇ ਹਾਂ। ਜਸ ਬਾਈ ਜਿੱਤੇ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਫੋਟੋਆਂ ਭੇਜੀਆਂ ਜੀ, ਬਹੁਤ ਅਜੀਬ ਗਰੀਬ ਫੋਟੋਆਂ ਅੱਜ ਕੱਲ੍ਹ ਆ ਰਹੀਆਂ ਜੀ। ਇੱਕ ਬੀਬੀ ਨੇ ਮਿਰਚਾਂ ਤੇ ਨਿੰਬੂ ਆਪਦੀ ਗੁੱਤ ਨਾਲ ਟੰਗੇ ਹੋਏ ਆ ਜੀ ਤੇ ਉਹਨਾਂ ਨੇ ਲਿਖਿਆ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਐਂਡ ਕਾਪੀ ਟੂ ਆਲ ਲਿਸਨਰ, ਪ੍ਰੋਗਰਾਮ ਗੋਇੰਗ ਗੁੱਡ, ਹੋਰ ਕੀ ਹਾਲ ਚਾਲ ਹੈ ਜੀ। ਇਹ ਪੋਸੀਬਲ ਪਲੇ ਸੌਂਗ ਖੇਤ ਵਾਲਾ ਬਾਏ ਗੈਰੀ ਸੰਧੂ, ਕੋਈ ਨੀ ਜੀ ਜ਼ਰੂਰ ਗੈਰੀ ਸੰਧੂ ਹੋਰਾਂ ਦਾ ਗੀਤ ਵੀ ਸੁਣਾਵਾਂਗੇ, ਪਰ ਤੁਹਾਡੀਆਂ ਫੋਟੋਆਂ ਵੀ ਅਸੀਂ ਬਲੌਗ ਦੇ ਉੱਤੇ ਸ਼ੇਅਰ ਕਰ ਦਿੰਦੇ ਹਾਂ ਜੀ। ਇੱਕ ਪਾਸੇ ਹਰੀਆਂ ਮਿਰਚਾਂ ਟੰਗੀਆਂ ਹੋਈਆਂ ਤੇ ਦੂਜੇ ਪਾਸੇ ਇੱਕ ਬੀਬੀ ਨੇ ਪੇਂਡੂ ਬੀਬੀ ਨੇ ਤਾਂ ਆਪਦੇ ਗੁੱਤ ਚ ਹਰੀਆਂ ਮਿਰਚਾਂ ਟੰਗੀਆਂ ਤੇ ਸ਼ਹਿਰੂ ਬੀਬੀ ਨੇ ਇੱਕ ਜਿਹੜਾ ਜਿੰਦਾ ਕਾਫੀ ਭਾਰਾ ਜਿੰਦਾ ਅੱਧਾ ਕਿਲੋ ਪੱਕੇ ਦਾ ਜਿੰਦਾ ਜਿਹੜਾ ਆਪਦੇ ਜੂੜੇ ਦੇ ਵਿੱਚ ਲਾਇਆ ਹੋਇਆ। ਪਰ ਇੱਕ ਹੋਰ ਫੋਟੋ ਕੱਲ ਮੇਰੇ ਕੋਲ ਆਈ ਸੀ ਜੀ, ਉਸ ਫੋਟੋ ਦੇ ਵਿੱਚ ਦੋ ਬੀਬੀਆਂ ਆਰਾਮ ਫਰਮਾਈਆਂ ਬੜੀ ਐਨ ਤਸੱਲੀ ਨਾਲ, ਕਿਉਂਕਿ ਉਹਨਾਂ ਨੇ ਉੱਤੇ ਆਪਦੇ ਉੱਤੇ ਸਿਰ ਦੇ ਉੱਤੇ ਹੈਲਮੈਟ ਲੈ ਕੇ ਪਈਆਂ ਹੋਈਆਂ ਤੇ ਆਪਦੀਆਂ ਜਿਹੜੀਆਂ ਗੁੱਤਾਂ ਉਹ ਹੈਲਮੈਟ ਦੇ ਵਿੱਚ ਲੌਕ ਕਰਕੇ ਉਹਨਾਂ ਨੇ ਆਰਾਮ ਦੀ ਨੀਂਦ ਸੁੱਤੀਆਂ ਹੋਈਆਂ। ਸੋ ਦੇਖੋ ਇੱਕ ਹਿੰਦੁਸਤਾਨ ਇਹ ਜਿਹਾ ਮੁਲਕ ਆ ਜਿਹਨੂੰ ਕੋਈ ਚੀਜ਼ ਕੰਮ ਮਿਲ ਜੇ ਤਾਂ ਉਹ ਚੜ੍ਹ ਜਾਂਦਾ, ਚਾਹੇ ਉਹ ਗਣੇਸ਼ ਦੁੱਧ ਪੀਣ ਲੱਗ ਜੇ ਤਾਂ ਚਾਹੇ ਚੋਟੀਆਂ ਕੱਟਣ ਦਾ ਕੰਮ ਹੋਵੇ। ਦੇਖੋ ਚੋਟੀਆਂ ਕੱਟਣ ਦੇ ਕੰਮ ਦੇ ਵਿੱਚ ਜੇ ਤੁਸੀਂ ਨੋਟ ਕਰੋ ਵੀ ਇੱਕ ਬੰਦੇ ਨੇ, ਜੇ ਮੇਰੇ ਅੱਜ ਲਾਓ ਵੀ ਦੋ ਘੰਟੇ ਮੈਂ ਆਪਦੇ ਇਸ ਬਰਬਾਦ ਕਰ ਰਿਹਾ ਤੇ ਪਤਾ ਨੀ ਕਿੰਨੇ ਕੁ ਲਿਸਨਰਸ ਦੇ ਮੈਂ ਕਿੰਨਾ ਕੁ ਟਾਈਮ ਬਰਬਾਦ ਕਰ ਰਿਹਾ। ਜੇ ਇੱਕ ਬੰਦੇ ਦੇ ਇੱਕ ਇੱਕ ਮਿੰਟ ਵੀ ਬਰਬਾਦ ਹੋਵੇ ਤਾਂ ਇੰਨੀ ਆਬਾਦੀ ਦੇ ਵਿੱਚ ਕਿੰਨਾ ਕ੍ਰੀਏਸ਼ਨ ਦਾ ਟਾਈਮ ਆ ਜਿਹੜਾ ਉਹ ਚੋਟੀਆਂ ਕੱਟਣ ਦੇ ਉੱਤੇ ਲੱਗ ਜੂਗਾ। ਸੋ ਇਹ ਇੱਕ ਹਿੰਦੁਸਤਾਨ ਦੀ ਬਿਊਟੀ ਹੈ ਜੀ ਜਿਹਨੂੰ ਅਸੀਂ ਕਹਿ ਸਕਦੇ ਹਾਂ। ਜੋਗਿੰਦਰ ਸਿੰਘ ਸੋਹੀ ਸਿਡਨੀ ਵਾਲੇ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਕਿਹਾ ਜੀ ਗੁੱਡ ਮਾਰਨਿੰਗ ਬਰਾੜ ਸਾਹਿਬ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਹਰਮਨ ਫੈਮਿਲੀ ਨੂੰ ਜੀ। ਤੇ ਉਹਨਾਂ ਨੇ ਇੱਕ ਪੋਸਟਰ ਸਾਂਝਾ ਕੀਤਾ ਜੀ, ਕਹਿੰਦੇ ਨੇ ਪੰਜਾਬੀ ਸੰਗੀਤ ਸੈਂਟਰ ਮਿਸ ਸਿਡਨੀ ਪੇਸ਼ ਕਰਦੇ ਆ ਜੀ ਕਵੀ ਦਰਬਾਰ, ਸ਼ਹੀਦ ਊਧਮ ਸਿੰਘ ਜੀ ਦੀ ਯਾਦ ਦੇ ਵਿੱਚ ਕਵੀ ਦਰਬਾਰ ਹੋ ਰਿਹਾ ਜੀ ਜਿਹਦੇ ਚ ਸਰਦਾਰ ਜਗਜੀਤ ਸਿੰਘ ਭੁੱਲਰ ਉਹ ਮੁੱਖ ਮਹਿਮਾਨ ਹੋਣਗੇ ਜੀ ਤੇ ਨਾਲ ਉਹਨਾਂ ਨੇ ਕਿਹਾ ਜੀ ਬਾਬਾ ਬੁੱਢਾ ਜੀ ਹਾਲ ਗੁਰਦੁਆਰਾ ਪਾਰਕ ਕਲੀ ਵਿਖੇ ਦੇ ਪਿੱਛੇ ਪੰਜਾਬੀ ਸਕੂਲ ਦੀ ਇਮਾਰਤ ਦੇ ਵਿੱਚ ਇਹ ਹੋਣ ਜਾ ਰਿਹਾ ਜੀ 6 ਅਗਸਤ ਮੀਨਸ ਐਤਵਾਰ, ਕੱਲ ਸੀ, ਅੱਛਾ 6 ਕੱਲ ਇਹ ਪ੍ਰੋਗਰਾਮ ਸੀ ਜੀ ਤੇ ਦਵਿੰਦਰ ਧਾਰੀਆ ਤੇ ਹਰਕੀਰਤ ਸੰਦਰ ਹੋਰਾਂ ਨੇ ਇਹਨੂੰ ਮੈਨੇਜ ਕੀਤਾ ਸੀ। ਸੋ ਉਹਦੀਆਂ ਫੋਟੋਆਂ ਵੀ, ਅੱਛਾ ਬਾਅਦ ਚ ਮੈਨੂੰ ਫੋਟੋਆਂ ਵੀ ਭੇਜੀਆਂ ਉਸ ਪ੍ਰੋਗਰਾਮ ਦੀਆਂ ਜਿਹਦੇ ਵਿੱਚ ਜਗਜੀਤ ਸਿੰਘ ਭੁੱਲਰ ਹੋਰਾਂ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਜੀ ਚ ਮੈਂ ਸੋਹੀ ਸਾਹਿਬ ਵੀ ਬੈਠੇ, ਕੁਲਵਿੰਦਰ ਸਿੰਘ ਸਾਡੇ ਗਿਆਨੀ ਜੀ ਤਾਜ ਗਿਆਨੀ ਸੰਤੋਖ ਸਿੰਘ ਜੀ ਤੇ ਉਹ ਵੀ ਬੈਠੇ ਦਿਖਾਈ ਦੇ ਰਹੇ ਆ ਜੀ। ਸੋ ਮੈਨੂੰ ਲੱਗਦਾ ਕੱਲ ਵਧੀਆ ਜਿਹੜਾ ਇੱਕ ਸਾਹਿਤਕ ਸਮਾਗਮ ਸਿਡਨੀ ਦੇ ਵਿੱਚ ਹੋਇਆ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਸਾਡੇ ਨਾਲ ਇਸ ਸਮਾਗਮ ਦੀਆਂ ਜਿਹੜੀਆਂ ਫੋਟੋਆਂ ਸ਼ੇਅਰ ਕੀਤੀਆਂ। ਹਰਿੰਦਰ ਸਿੰਘ ਨਨੂਆ ਜੁੜਿਆ ਜੀ ਬਲੈਕ ਟਾਊਨ ਤੋਂ ਤੇ ਉਹ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਮਿੰਟੂ ਬਾਜੀ ਐਂਡ ਸਰਵਜੀਤ ਬਾਈ ਜੀ ਤੇ ਸਾਰੇ ਅਰਮਨ ਪਰਿਵਾਰ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਾਈਸ ਸਟਾਰਟ ਟੂ ਦਾ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਜੀ, ਦੇਖੋ ਧੂੰਆਂ ਧਾਂ ਜਾ ਮਾਰ ਕੇ ਕਿਹੜਾ ਤੇਲ ਤੂਲ ਜਾ ਪਾ ਕੇ ਸਟਾਰਟ ਕਰ ਲਈਦਾ, ਉਦੋਂ ਬਾਅਦ ਸੱਜਣ ਮਿੱਤਰ ਆਪੇ ਤੋਰੀ ਜਾਂਦੇ ਆ ਜੀ ਨਾਲ। ਅਮਨ ਢਿੱਲੋਂ ਟੌਂਸਵਿਲ ਤੋਂ ਜੁੜੇ ਆ ਜੀ ਤੇ ਗੁੱਡ ਮਾਰਨਿੰਗ ਭਾਜੀ ਕਹਿੰਦੇ ਆ ਜੀ, ਗੁੱਡ ਮਾਰਨਿੰਗ ਅਮਨ ਬਾਈ ਤੁਹਾਨੂੰ ਵੀ। ਰਮਨਜੀਤ ਜੰਡੋਰੀਆ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਭ ਨੂੰ। ਦਰਿਆ ਨੇ ਜਰਨੇ ਨੂੰ ਪੁੱਛਿਆ ਤੁਝੇ ਸਮੁੰਦਰ ਨਹੀਂ ਬਣਨਾ ਹੈ ਕਿਆ? ਜਰਨੇ ਨੇ ਬੜੀ ਨਿਮਰਤਾ ਸੇ ਕਿਹਾ, ਬੜਾ ਬਣਕਰ ਖਾਰਾ ਹੋ ਜਾਣੇ ਸੇ ਅੱਛਾ ਹੈ ਛੋਟਾ ਰਹਿ ਕਰ ਮੀਠਾ ਹੀ ਰਹੂੰ। ਪਲੀਜ਼ ਪਲੇ ਪਾਣੀ ਗੰਧਲੇ ਹੋ ਗਏ, ਹਰਿੰਦਰ ਸੰਧੂ ਦਾ ਗੀਤ। ਜੋ ਰਮਨਜੀਤ ਬਾਈ ਜ਼ਰੂਰ, ਬਹੁਤ ਖੂਬਸੂਰਤ ਸੁਨੇਹਾ ਤੁਸੀਂ ਸਾਂਝਾ ਕੀਤਾ, ਗੀਤ ਵੀ ਆਪਾਂ ਕੋਸ਼ਿਸ਼ ਕਰਾਂਗੇ। ਭਿੰਦਰ ਕਿਸ਼ਨਪੁਰੀ ਆ ਸਿਡਨੀ ਤੋਂ ਜੁੜੇ ਆ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ। ਉਹਨਾਂ ਨੇ ਇੱਕ ਸਾਡੇ ਨਾਲ ਛੋਟੀ ਜਿਹੀ ਕਹਾਣੀ ਸਾਂਝੀ ਕੀਤੀ ਆ, ਕਹਿੰਦੇ ਜੀ ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਨੂੰ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ, ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ, ਮਿਲੀ ਕਿ ਨਹੀਂ? ਨਹੀਂ ਮਿਲੀ ਅਜੇ ਤੱਕ। ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੇ, ਨਹੀਂ ਤਾਂ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਕੇ ਆ ਕੇ ਰੇ ਜਾਵਾਂਗੇ। ਉਸੇ ਸ਼ਾਮ ਹੀ ਪਿੰਡ ਦੀ ਫੋਨ ਦੀ ਘੰਟੀ ਵੱਜ ਗਈ, ਰਾਣੋ ਮਿਲ ਗਈ ਰੱਖੜੀ ਤੇਰੀ, ਹੁਣੇ ਡਾਕੀਆ ਦੇ ਕੇ ਗਿਆ। ਸੁਣਦਿਆਂ ਹੀ ਪੱਥਰ ਬਣ ਗਈ ਤੇ ਕੋਲ ਖੇਡਦੇ ਨਿੱਕੇ ਵੀਰ ਨੂੰ ਬੁੱਕਲ ਵਿੱਚ ਲੈ ਲਿਆ ਤੇ ਭਿੱਜੀਆਂ ਅੱਖਾਂ ਬੰਦ ਕਰਕੇ ਸੋਚਣ ਲੱਗੀ ਕਿ ਜਿਹੜੀ ਭੇਜੀ ਨੀ ਉਹ ਕਿੱਦਾਂ ਮਿਲ ਗਈ। ਲਿਖਣ ਵਾਲੇ ਨੇ ਸ਼ਹਿਰ ਚਾਰੇ ਪਾਸੇ ਛਾਏ ਹੋਏ ਪਦਾਰਥਵਾਦ ਦੇ ਕਾਲੇ ਬੱਦਲਾਂ ਹੇਠ ਕਮਜ਼ੋਰ ਪੈ ਚੁੱਕੇ ਨਾਜ਼ੁਕ ਰਿਸ਼ਤਿਆਂ ਦੀ ਦਾਸਤਾਨ ਕੁਝ ਸਤਰਾਂ ਵਿੱਚ ਬਿਆਨ ਕਰ ਕੁਝੇ ਚ ਸਮੁੰਦਰ ਕੈਦ ਕਰ ਦਿੱਤਾ ਜੀ। ਬਿਲਕੁਲ ਇਹ ਕਹਾਣੀ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੈ ਜੀ, ਬਹੁਤ ਥਾਂ ਤੇ ਤੁਸੀਂ ਇਹ ਪੜ੍ਹ ਸਕਦੇ ਹੋ ਤੇ ਮਿਲੀ ਆ, ਤੁਸੀਂ ਫੇਰ ਸਾਡੇ ਨਾਲ ਸਾਂਝੀ ਕਰੀ ਹੈ, ਬਹੁਤ ਮਿਹਰਬਾਨੀ ਜੀ। ਗੌਰਵ ਸ਼ਰਮਾ ਜੁੜੇ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮਿੰਟੂ ਭਾਜੀ, ਸਬਜੀਤ ਭਾਜੀ ਤੇ ਨਾਲ ਫੋਟੋ ਮੈਸੇਜ ਹੈ ਜੀ। ਪਿਆਜ 8 ਰੁਪਏ ਲੈ ਕੇ ਮਗਰੋਂ ਵਿੱਚੋਂ 80 ਨੂੰ ਸਾਡੇ ਦੁੱਧ ਦੇ ਨਾਲੋਂ ਮਹਿੰਗੀ ਵੇਚਦੇ ਤੁਸੀਂ ਲੱਸੀ ਨੂੰ, ਪੌਪਕੌਰਨ ਕਹਿ ਕੇ ਮੱਕੀ ਨੂੰ ਤੁਸੀਂ ਲੱਖਾਂ ਕਮਾਉਂਦੇ ਹੋ। ਇੱਕ ਆਲੂ ਨੀ ਹੁੰਦਾ ਲੇਜ ਜਿਹੜੀ 20 ਦੀ ਲਾਉਣੇ ਹੋ ਕੇ ਤਰਲੋ ਮੱਛੀ ਫਸਲਾਂ ਤਰਲੇ ਨਾਲ ਵੇਚਦੇ ਹਾਂ। ਅਜੇ ਕਹਿੰਦੇ ਹੋ ਜੱਟ ਬਾਰੇ, ਜੱਟਾਂ ਬਾਰੇ ਅਸੀਂ ਬੜਾ ਸੋਚਦੇ ਹਾਂ। ਅਵਤਾਰ ਚਹਿਲ ਹੋਰਾਂ ਦੀ ਜਿਹੜੀ ਕਵਿਤਾ, ਇੱਕ ਜ਼ਿਮੀਦਾਰ ਕਹੀ ਨਾਲ ਖੇਤ ਦੀ ਗੁਡਾਈ ਕਰ ਰਿਹਾ ਤੇ ਨਾਲ ਨਾਲ ਇਹ ਜਿਹੜੀ ਸੋਚ ਉਹਨਾਂ ਦੀ ਬਹੁਤ ਵਧੀਆ ਲਿਖੀ ਹੈ ਜੀ। ਬਹੁਤ ਮਿਹਰਬਾਨੀ ਗੌਰਵ ਬਾਈ, ਤੁਸੀਂ ਸਾਂਝੀ ਕੀਤੀ ਆ। ਧਨੀ ਸਾਹਿਬ ਨੇ ਗੁੱਡ ਮਾਰਨਿੰਗ ਭਾਜੀ ਕਿਹਾ ਜੀ, ਕੰਮ ਚ ਬਿਜ਼ੀ ਹੈ ਜੀ ਤੇ ਕਹਿੰਦੇ ਗੁੱਡ ਮਾਰਨਿੰਗ, ਬਹੁਤ ਪਿਆਰੀ ਗੁੱਡ ਮਾਰਨਿੰਗ ਜੀ। ਤੇ ਜਗਤਾਰ ਸਿੰਘ ਗਿੱਲ ਹੋਰਾਂ ਨੇ ਕਿਹਾ ਜੀ, ਜੇ ਬੈਂਸ ਵੀਰੇ ਨੇ ਪਬਲਿਕਲੀ ਕੰਮ ਕੀਤਾ ਪਬਲਿਸਿਟੀ ਮਿਲੇਗੀ। ਬਿਲਕੁਲ ਜੀ, ਜਦੋਂ ਕੋਈ ਪਬਲਿਕਲੀ ਕੰਮ ਕਰਦਾ, ਪਬਲਿਕ ਲਈ ਕਰਦਾ, ਪਬਲਿਕ ਲਈ ਕਰਦਾ ਤਾਂ ਜ਼ਰੂਰ ਉਹਦੀ ਜਿਹੜੀ ਪਬਲਿਸਿਟੀ ਵੀ ਮਿਲਦੀ ਆ। ਤੇ ਇੱਧਰ ਈਮੇਲ ਜਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਆ ਜੀ, ਤੇ ਸਾਡੇ ਨਾਲ ਜੀ ਜੁੜੇ ਆ ਜੀ ਦਵਿੰਦਰ ਸ਼ਰਮਾ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਟੂ ਯੂ ਐਂਡ ਯੂ ਆਲ ਜੀ, ਯੂ ਐਂਡ ਯੂ ਆਲ ਜੀ। ਚਲੋ ਜੀ, ਦੇਖੋ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਪਤਾ ਨਹੀਂ, ਤੇ ਕੋਈ ਨੀ, ਜਿਵੇਂ ਵੀ ਹੈ ਮੈਨੂੰ ਪਤਾ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਸਾਡੇ ਤੱਕ ਪਹੁੰਚ ਗਈਆਂ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਪ੍ਰਭ ਸਿਮਰਨ ਅਜੀਤ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਬਾਈ ਜੀ, ਕਿਸ ਠੱਗੀ ਦੀ ਗੱਲ ਕਰ ਰਹੇ ਹੋ ਜੀ, ਸਾਨੂੰ ਦੁਬਾਰਾ ਦੱਸ ਸਕਦੇ ਹੋ ਪਲੀਜ਼? ਬਿਲਕੁਲ ਜੀ, ਮੈਂ ਮੈਸੇਜ ਦੋ ਕੁ ਲੈ ਲਾਂ ਪ੍ਰਭ ਜੀ, ਪ੍ਰਭ ਬਾਈ, ਫਿਰ ਆਪਾਂ ਠੱਗੀ ਦੀਆਂ ਗੱਲਾਂ ਕਰਦੇ ਹਾਂ। ਗੁਰਜੀਤ ਸਿੱਖੋਂ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਭ ਨੂੰ, ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਗੁਰਜੀਤ ਸਿੱਖੋਂ ਕਰੇਗੀ ਵਰਨ ਤੋਂ। ਸੋ ਬਿਲਕੁਲ ਜੀ, ਪਰਮਾਤਮਾ ਸਰਬਾਤਾ ਨੂੰ ਭਲਾ ਬਖਸ਼ੇ। ਜੈਸੀ ਗਰੇਵਾਲ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਗੁੱਤਾਂ ਕੱਟੀਆਂ ਜਾ ਰਹੀਆਂ, ਬਹੁਤ ਰੌਲਾ ਪਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਸਮਝਾ ਨਹੀਂ ਰਿਹਾ ਕਿ ਉਹਨਾਂ ਨੂੰ ਮੀਡੀਆ ਦੱਬ ਕੇ ਖਬਰਾਂ ਚਲਾ ਰਿਹਾ, ਲੋਕ ਚੁਸਕੀਆਂ ਲੈ ਰਹੇ ਨੇ। ਇੱਕ ਵਿਅੰਗ ਦੇ ਤੌਰ ਤੇ ਲਿਖਿਆ ਸੀ, ਪਸੰਦ ਕਰੋਗੇ, ਨਾਈਆਂ ਦਾ ਕੰਮ ਹੁਣ ਬੰਦ ਹੋਣ ਲੱਗਿਆ, ਪਿੰਡਾਂ ਵਿੱਚ ਆਖਦੇ ਚੜੋਲ ਆਈ ਹੈ, ਸੁੱਤਿਆਂ ਦੇ ਬਾਲ ਕੱਟੇ, ਪੈਸਾ ਨਾ ਲਵੇ ਕੋਈ, ਮੋੜਾਂ ਤੇ ਖੁੰਡਾਂ ਤੇ ਖਬਰ ਛਾਈ ਹੈ, ਊਤ ਲੋਕ ਸੁੱਤੇ ਪਏ ਬਾਲਾਂ ਨੂੰ ਖਿਲਾਰ ਕੇ, ਸਿਆਣਿਆਂ ਨੂੰ ਟਿਕ ਟਿਕੀ ਤਮਾਸ਼ੇ, ਸਿਆਣਿਆਂ ਨੇ ਟਿਕ ਟਿਕੀ ਤਮਾਸ਼ੇ ਤੇ ਲਾਈ ਆ। ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਸ਼ੁਰੂ ਚ ਕਹਿ ਚੁੱਕੇ ਹਾਂ ਵੀ ਸਾਨੂੰ ਵੀ ਮਜਬੂਰ ਨੇ ਟਾਈਮ ਬਰਬਾਦ ਕਰਨਾ ਪੈ ਰਿਹਾ, ਵੈਸੇ ਮੇਰੇ ਮੰਨਣ ਮੁਤਾਬਕ ਟਾਈਮ ਦੀ ਬਰਬਾਦੀ ਆ। ਜਗਵੀਰ ਸਿੰਘ ਸੇਖੋਂ, ਸਤਿ ਸ੍ਰੀ ਅਕਾਲ ਬਾਈ ਜੀ ਅਤੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰਿਓ। ਜਗਵੀਰ ਸਿੰਘ ਸੇਖੋਂ ਕੇਂਸ ਤੋਂ ਜਿਹੜਾ ਉਹਨਾਂ ਨੇ ਮੈਸੇਜ ਕੀਤਾ ਜੀ ਸਾਨੂੰ। ਸੋ ਨਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਫੇਰ ਜੁੜੇ ਆ ਜੀ, ਉਹਨਾਂ ਨੇ ਕਿਹਾ, ਇੱਕ ਮੁੰਡੇ ਨੇ ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਜੀ ਜਦੋਂ ਇੱਕ ਦਿਨ ਸਭ ਨੇ ਇਸ ਦੁਨੀਆਂ ਤੋਂ ਤੁਰ ਜਾਣਾ ਹੈ, ਲੋਕ ਪੈਸੇ ਪਿੱਛੇ ਕਿਉਂ ਭੱਜਦੇ ਹਨ? ਜਦੋਂ ਜ਼ਮੀਨ ਜਾਇਦਾਦ ਨੇ ਇੱਥੇ ਹੀ ਰਹਿ ਜਾਣਾ ਤਾਂ ਲੋਕ ਇਹਨੂੰ ਕਿਉਂ ਬਣਾਉਂਦੇ ਹਨ? ਜਦੋਂ ਰਿਸ਼ਤੇ ਨਿਭਾਉਣੇ ਦੀ ਬਾਰੀ ਆਉਂਦੀ ਹੈ ਤਾਂ ਦੋਸਤ ਹੀ ਦੁਸ਼ਮਣ ਕਿਉਂ, ਦੁਸ਼ਮਣੀਆਂ ਕਿਉਂ ਨਿਭਾਉਂਦੇ ਨੇ? ਬਜ਼ੁਰਗ ਨੇ ਤਿੰਨੇ ਸਵਾਲ ਗੌਰ ਨਾਲ ਸੁਣੇ, ਫਿਰ ਉਸਨੂੰ ਤੀਲਾਂ ਵਾਲੀ ਡੱਬੀ ਚੋਂ ਤਿੰਨ ਤੀਲੀਆਂ ਕੱਢੀਆਂ, ਇੱਕ ਤੀਲੀ ਉਸਨੇ ਆਪਣੇ ਖੱਬੇ ਅਤੇ ਇੱਕ ਸੱਜੇ ਸੁੱਟ ਦਿੱਤੀ ਤੇ ਇੱਕ ਤੀਲੀ ਨੂੰ ਅੱਧੀ ਤੋੜ ਕੇ ਉੱਪਰ ਵਾਲਾ ਹਿੱਸਾ ਸੁੱਟ ਦਿੱਤਾ ਤੇ ਹੇਠਲੇ ਭਾਗ ਨੂੰ ਚੰਗੀ ਤਰ੍ਹਾਂ ਤਿੱਖਾ ਕਰਕੇ ਆਪਣੇ ਦੰਦਾਂ 'ਚ ਮਾਰਦਾ ਹੋਇਆ ਕਹਿੰਦਾ, ਮੈਨੂੰ ਕੀ ਪਤਾ? ਸੋ ਵਾਹ, ਕਮਾਲ ਕਰਦੇ ਸੀ ਅੱਜ ਕੱਲ ਜਿਹੜੇ ਮੈਸੇਜ ਲਿਖਣ ਵਾਲੇ, ਅਸੀਂ ਤਾਂ ਜਗਿਆਸਾ 'ਚ ਹੋ ਗਏ ਸੀ ਵੀ ਪਤਾ ਨੀ ਮਿਲਿਆ ਸਾਨੂੰ ਵੀ ਕੋਈ ਗੱਲ ਸਿੱਖਣ ਨੂੰ ਮਿਲੂਗੀ ਬਜ਼ੁਰਗ ਤੋਂ। ਸੋ ਬਜ਼ੁਰਗ ਨੇ ਆਪਦਾ ਜਿਹੜਾ ਕੰਮ ਦਿਖਾਇਆ ਜੀ, ਕਹਿੰਦਾ ਮੈਨੂੰ ਕੀ ਪਤਾ। ਸੋ ਇਹ ਬੁੱਢੇ ਤੇ ਬਜ਼ੁਰਗਾਂ ਵਾਲੀ ਗੱਲ ਆ ਜੀ, ਵੀ ਬੁੱਢਾ ਹਰ ਕੋਈ ਹੋ ਸਕਦਾ, ਬਜ਼ੁਰਗ ਕੋਈ ਕੋਈ ਹੁੰਦਾ। ਤੇ ਅਮਰ ਸਿੱਧੂ ਹੋਰਾਂ ਬੜੇ ਹੱਥ ਨਾਲ ਲਿਖੀ ਸਤਿ ਸ੍ਰੀ ਅਕਾਲ ਭੇਜਿਆ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਿੱਧੂ ਸਾਹਿਬ, ਤੇ ਉਮੀਦ ਆ ਜੀ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਗੇ। ਸੋ ਦੋਸਤੋ, ਹੁਣ ਮੈਨੂੰ ਲੱਗਦਾ ਬੇਲਾ ਮੇਰੇ ਵੀ ਚਾਹ ਦੇ ਕੱਪ ਦਾ ਹੋ ਗਿਆ ਤੇ ਨਾਲ ਨਾਲ ਬੇਲਾ ਬ੍ਰੇਕ ਦਾ ਵੀ ਹੋ ਗਿਆ, ਤੇ ਆਪਾਂ ਨਾ ਇੱਕ ਗੀਤ ਵੀ ਸੁਣਨਾ, ਤੇ ਇੱਕ ਗੀਤ ਦੇ ਨਾਲ ਇੱਕ ਛੋਟਾ ਜਿਹਾ ਗੀਤ ਨਾ ਵਟਸਐਪ ਤੇ ਘੁੰਮ ਰਿਹਾ ਅੱਜ ਕੱਲ ਗੁੱਤਾਂ ਕੱਟੀਆਂ ਦੇ ਮਾਮਲੇ ਚ ਵੀ, ਤੇ ਦੇਖਦੇ ਹਾਂ ਉਹ ਆਪਾਂ ਉੱਤੇ ਥੱਲੇ ਦੋਨੇ ਲਾਉਣੇ ਇੰਨੇ ਚਿਰ ਚ ਮੈਂ ਵੀ ਚਾਹ ਪੀ ਲੂਆਂ। ਪਹਿਲਾਂ ਇੱਕ ਗੀਤ ਸੁਣਦੇ ਤੇ ਗੀਤ ਤੋਂ ਬਾਅਦ ਫਿਰ ਉਹ ਗੁੱਤਾਂ ਕੱਟੀਆਂ ਵਾਲਾ ਜਿਹੜਾ ਗੀਤ ਆਇਆ ਉਹ ਸੁਣਦੇ ਆ, ਤੇ ਫਿਰ ਆਪਾਂ ਤੁਹਾਡੀਆਂ ਫੋਨ ਲਾਈਨ ਖੋਲ ਕੇ ਤੇ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਇਸ਼ਕ ਯਾਰ
ਬਖਸ਼ਿਸ਼ ਤੂੰ ਚੀਰ ਨੇਰੇ ਤੂੰ ਚੀਰ ਨੇਰੇ ਤੂੰ ਕਰ ਨਾ ਕੋਈ ਲਿਹਾਜ਼ ਆ ਜਾ ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ ਤੂੰ ਬਾਲ ਰੀਤਾ ਰਿਵਾਜ਼ ਆ ਜਾ ਉਮੀਦ ਵਾਲੀ ਨਾ ਟਾਟਾਰੀ ਨਾ ਬੰਦ ਕਰੀਏ ਉਡੀਕ ਬਾਰੀ ਟੋ ਨਾ ਬੂਹੇ ਬੁਝਾ ਨਾ ਦੀਵੇ ਵਿਛੋੜਿਆ
ਸੀ
ਕਦੇ ਆ ਮਿਲ ਜਾਲ ਜਾਰ ਪਿਆ ਰਿਹਾ। ਬੁੱਲੇ ਸ਼ਾਹ ਦੀ ਬੜੀ ਅਜੀਮ ਕਾਫੀ ਹੈ ਜੀ, ਤੇ ਮਨਰਾਜ ਪਾਤਰ ਹੋਰਾਂ ਨੇ ਜਿਹੜੀ ਇਹਨਾਂ ਨੂੰ ਆਵਾਜ਼ ਦਿੱਤੀ ਹੈ, ਪਾਤਰ ਸਾਹਿਬ ਦੇ ਪੁੱਤਰ ਮਨਰਾਜ ਸਿੰਘ ਉਹਨਾਂ ਨੇ ਇਹ ਖੂਬਸੂਰਤ ਜਿਹੜੀ ਇੱਕ ਫਿਲਮ ਲਈ ਗਾਇਆ ਜੀ। ਸੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਹੁਣ ਇੱਕ ਪਾਸੇ ਬੁੱਲੇ ਸ਼ਾਹ ਵਰਗਾ ਕਲਾਮ ਤੇ ਦੂਜੇ ਪਾਸੇ ਹਲਕੀ ਫੁਲਕੀ ਇੱਕ ਸ਼ਾਇਰੀ, ਹਲਕੀ ਫੁਲਕੀ ਪਿੰਡਾਂ ਦੇ ਵਿੱਚੋਂ ਨਿਕਲੀ ਹੋਈ ਇੱਕ ਪਿੰਡੂ ਨੌਜਵਾਨ ਬੰਦੇ ਅਚਨਚੇਤ ਨਿਕਲੀ ਹੋਈ ਗੱਲ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ। ਸੋ ਤੁਸੀਂ ਜ਼ਰੂਰ ਸੁਣੋ ਹੁਣ ਜਿਹੜੀ ਇੱਕ ਜਿਹੜੀ ਵਟਸਐਪ ਦੇ ਉੱਤੇ ਕੱਲ ਦੀ ਘੁੰਮਰੀ ਕਹਾਣੀ ਆ, ਤੇ ਮੈਂ ਛੇਤੀ ਫੇਰ ਹਾਜ਼ਰ ਹੁੰਦਾ ਇਸ ਗੱਲ ਤੋਂ ਬਾਅਦ।
ਗੁੱਤਾਂ ਵੱਜਣ ਦਾ ਜੋ ਸਿਲਸਿਲਾ ਚੱਲਿਆ ਇਹਦੇ ਬਾਰੇ ਚਾਰ ਕਲਿਆਣਾ ਲਿਖੀਆਂ ਨੇ, ਥੋੜੀ ਸੇਵਾ ਦੇ ਵਿੱਚ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਮੀਆਂ ਬੀਬੀ ਦਾ ਸਵਾਲ ਜਵਾਬ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਕਿੰਨੀਆਂ ਕੀ ਕਹਿੰਦਾ ਤੇ ਬੀਬੀ ਕੀ ਕਹਿੰਦੀ ਹੈ। ਮਾਈਆ ਕੰਮ ਹੋ ਗਿਆ ਸਾਵਾਂ ਵੇ, ਮਾਈਆ ਕੰਮ ਹੋ ਗਿਆ ਸਾਵਾਂ ਵੇ, ਡਰ ਲੱਗਦਾ ਮਰਨਾ ਜਾਵਾਂ ਵੇ। ਮਾਈਆ ਕੰਮ ਹੋ ਗਿਆ ਸਾਵਾਂ ਵੇ, ਡਰ ਲੱਗਦਾ ਮਰਨਾ ਜਾਵਾਂ ਵੇ। ਸਰੀਰ ਤਾਂ ਮੇਰਾ ਕੰਮੀ ਜਾਂਦਾ, ਸਰੀਰ ਤਾਂ ਮੇਰਾ ਕੰਮੀ ਹੀ ਜਾਂਦਾ। ਜਬ ਕਸੂਤਾ ਪੈ ਗਿਆ ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਉਹ ਗੱਲ ਮੰਨਣ ਵਿੱਚ ਤਾਂ ਆਉਂਦੀ ਹੀ ਨੀ, ਤੂੰ ਐਵੇਂ ਬਹਾਨੇ ਲਾਉਂਦੀ ਨੀ। ਗੱਲ ਮੰਨਣ ਵਿੱਚ ਤਾਂ ਆਉਂਦੀ ਹੀ ਨੀ, ਤੂੰ ਐਵੇਂ ਬਹਾਨੇ ਲਾਉਂਦੀ ਨੀ। ਮੈਂ ਤਾਂ ਇਹਨਾਂ ਚੀਜ਼ਾਂ ਤੇ ਨਾ ਰੱਖਦਾ ਭੋਰਾ ਬਸਵਾਸ ਕੁੜੇ। ਤੂੰ ਪਟੇ ਰੱਖਣ ਦੀ ਮਾਰੀ ਨੇ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਪਟੇ ਰੱਖਣ ਦੀ ਮਾਰੀ ਨੇ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਇਕਦਮ ਸਿਰ ਨੂੰ ਵੱਜਿਆ ਝਟਕਾ, ਸੁਣ ਮਥਾਂ ਤੇ ਹੋ ਗਈ ਵੇ। ਗਲ ਮੇਰਾ ਹੈ ਦਬਲਿਆ, ਉਹਨੇ ਰੌਲਾ ਪਾਉਣ ਜੋਗੀ ਵੇ। ਗਲ ਮੇਰਾ ਹੈ ਦਬਲਿਆ, ਉਹਨੇ ਰੌਲਾ ਪਾਉਣ ਜੋਗੀ ਵੇ। ਹੱਥ ਪੈਰ ਮੈਂ ਮਾਰੇ ਬਾਦੂ, ਬੋਲ ਗਲ ਵਿੱਚ ਰਹਿ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਉਹ ਹਰਖ ਚੜਾਈ ਜਾਣੀਆਂ, ਤੂੰ ਬਣ ਵੀ ਚਲਾ ਕਹਿਵਾਲੀ ਨੀ। ਰਹਿੰਦੇ ਜਿਹੜੇ ਨੇ ਚਾਰ ਵਾਲ ਹੈ, ਉਹ ਵੀ ਨਾ ਪਟਵਾਲੀ ਨੀ। ਰਹਿੰਦੇ ਜਿਹੜੇ ਚਾਰ ਵਾਲ ਨੇ, ਉਹ ਵੀ ਨਾ ਪਟਵਾਲੀ ਨੀ। ਹਿੰਡ ਨੂੰ ਪਿੱਛਾ ਦਿੰਦੀਆਂ ਨੀ, ਹਿੰਡ ਨੂੰ ਪਿੱਛਾ ਦਿੰਦੀਆਂ ਨੀ। ਬਸ ਇਹੀ ਤੁਹਾਡੇ ਵਿੱਚ ਘਾਟ ਕੁੜੇ। ਉਹ ਪਟੇ ਰੱਖਣ ਦੀ ਮਾਰੀ ਨੀ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਪਟੇ ਰੱਖਣ ਦੀ ਮਾਰੀ ਨੀ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਕਿਹੋ ਜੀ ਪਤਾ ਨੀ ਚੀਜ਼ ਚੰਦਰੀ ਟੈਗ ਬਾਲਾ ਤੇ ਕਰਦੀ ਹੈ। ਸ਼ੁਕਰ ਖੁਦਾ ਦਾ ਘਰ ਤੋਂ ਬਚ ਗਈ, ਜਾਂ ਤਾਂ ਹੌਕੇ ਪਰਦੀ ਹੈ। ਸ਼ੁਕਰ ਖੁਦਾ ਦਾ ਘਰ ਤੋਂ ਬਚ ਗਈ, ਜਾਂ ਤਾਂ ਹੌਕੇ ਪਰਦੀ ਹੈ। ਦੁੱਖ ਤਾਂ ਮੇਰਾ ਵਡਾਉਣਾ ਕੀ ਸੀ, ਉੱਤੋਂ ਗਲ ਤੂੰ ਪੈ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੇ, ਕੋਈ ਗੁੱਤ ਵੱਢ ਕੇ ਲੈ ਗਿਆ। ਉਹ 365 ਚਲਿੱਤਰ ਨਾਲ ਰਵੇ, ਕਹਿੰਦੇ ਸੱਚ ਸਿਆਣੇ ਨੀ। ਤੜਕੇ ਉੱਠ ਕੇ ਮੈਂ ਵੇਖੀ ਸੀ, ਕੈਂਚੀ ਤੇਰੇ ਸਰਾਣੇ ਨੀ। ਤੜਕੇ ਉੱਠ ਕੇ ਮੈਂ ਵੇਖੀ ਸੀ, ਕੈਂਚੀ ਤੇਰੇ ਸਰਾਣੇ ਨੀ। ਬੱਗੂ ਬਾਲੀਏ ਮਹਿੰਦਰ ਮੂਹਰੇ, ਬਣਨਾ ਬੜੀ ਚਲਾਕ ਕੁੜੇ। ਪਟੇ ਰੱਖਣ ਦੀ ਮਾਰੀ ਨੇ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਪਟੇ ਰੱਖਣ ਦੀ ਮਾਰੀ ਨੇ, ਗੁੱਤ ਵੱਢਲੀ ਜੜ ਚੋਂ ਆਪ ਕੁੜੇ। ਸੁੱਤੀ ਪਈ ਦੀ ਮਾਈਆ ਵੀ, ਕੋਈ ਗੁੱਤ ਵੱਢ ਕੇ ਲੈ ਗਿਆ। ਮੇਰੀ ਸੁੱਤੀ ਪਈ ਦੀ ਮਾਈਆ ਵੀ, ਕੋਈ ਗੁੱਤ ਵੱਢ ਕੇ ਲੈ ਗਿਆ।
ਸੋ ਉਮੀਦ ਆ ਜੀ ਤੁਹਾਨੂੰ ਇਹ ਜਿਹੜੀ ਨਵੀਂ ਰਚਨਾ ਹੈ ਪਸੰਦ ਆਈ ਹੋਏਗੀ। ਕੱਲ ਦੀ ਇਹ ਰਚਨਾ ਤਕਰੀਬਨ ਮੈਨੂੰ ਲੱਗਦਾ ਸਾਰਿਆਂ ਕੋਲੇ ਤੁਹਾਡੇ ਕੋਲੇ ਪਹੁੰਚੀ ਵੀ ਹੋਣੀ ਆ, ਕਿਉਂ ਅੱਜ ਕੱਲ ਕੋਈ ਵੀ ਚੀਜ਼ ਆ ਬੜੀ ਤੇਜ਼ੀ ਨਾਲ ਫੈਲਦੀ ਆ, ਤੇ ਖਾਸ ਕਰਕੇ ਇਹੋ ਜਿਹੀਆਂ ਗੱਲਾਂ ਤਾਂ ਮਿੰਟੋ ਮਿੰਟੀ ਸਭ ਤੱਕ ਪਹੁੰਚ ਜਾਂਦੀਆਂ। ਸੋ ਪਰ ਆਪਾਂ ਰੇਡੀਓ ਦੇ ਉਹਨਾਂ ਲਿਸਨਰਸ ਲਈ ਇਹ ਸਾਂਝੀ ਕੀਤੀ ਹੈ ਜੀ, ਜਿਨ੍ਹਾਂ ਤੱਕ ਨਹੀਂ ਪਹੁੰਚ ਸਕੀ ਸੀ ਰਚਨਾ, ਤੇ ਕਿਤੇ ਨਾ ਕਿਤੇ ਇਸ ਰਚਨਾ ਦੇ ਵਿੱਚ ਕੁਝ ਕੁ ਸੱਚਾਈ ਆ। ਮੈਂ ਕੱਲ ਵੀ ਕਿਹਾ ਸੀ ਵੀ ਕਈ ਵਾਰ ਕੀ ਹੁੰਦਾ ਵੀ ਇੰਦਰਾ ਗਾਂਧੀ ਬਣਨ ਦੀ ਜਿਹੜੀ ਇੱਛਾ ਜਾਗ ਪੈਂਦੀ ਆ, ਤੇ ਉਹ ਉਸ ਢੰਗ ਦਾ ਸਟਾਈਲ ਬਣਾਉਣ ਲਈ ਫਿਰ ਇਜਾਜ਼ਤ ਨਹੀਂ ਮਿਲਦੀ, ਤਾਂ ਇਹ ਵੀ ਇੱਕ ਤਰੀਕਾ ਹੋ ਸਕਦਾ। ਪਰ ਕਿਤੇ ਨਾ ਕਿਤੇ ਜਿਹੜੀ ਆਪਾਂ ਮਜ਼ਾਕ ਮਜ਼ਾਕ ਨਾਲ ਪਰ ਇਹ ਹਮੇਸ਼ਾ ਮਿਡਲ ਵਰਗ ਨੂੰ ਵੀ ਨਹੀਂ, ਮਿਡਲ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ ਲੋਕਾਂ ਨੂੰ ਹੀ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ। ਜਿੱਦਾਂ ਮੈਂ ਕੱਲ ਵੀ ਆਈਡੀਆ ਦਿੱਤਾ ਸੀ ਇਸ ਚੁੜੇਲ ਬੀਬੀ ਨੂੰ ਵੀ, ਚੁੜੇਲ ਬੀਬੀ ਜੇ ਤੂੰ ਇੰਨੀ ਕ੍ਰੈਡਿਟ ਜਾਂ ਏਡਾ ਆਪਦੀ ਜੇ ਹੋਰ ਵੱਧ ਲੈਣੀ ਆ, ਜਿਹਨੂੰ ਕਹਿ ਸਕਦੇ ਆ ਦਹਿਸ਼ਤ ਨੂੰ ਹੋਰ ਵੱਧ ਫੈਲਾਉਣਾ, ਤਾਂ ਵੱਡੇ ਬੰਗਿਆਂ ਨਾਲ ਬੰਦਿਆਂ ਨਾਲ ਪੰਗਾ ਲੈ ਜਾ ਕੇ ਐਸ਼ਵਰੀਆ ਰਾਏ ਦੀ ਗੁੱਤ ਕੱਟ, ਤੇ ਜਾ ਕੇ ਭਾਈ ਹੋਰ ਬਥੇਰੇ ਜਿਹੜੇ ਵੱਡੇ ਵੱਡੇ ਜਿਹੜੇ ਸਟਾਰ ਆ ਉਹਨਾਂ ਨਾਲ ਪੰਗਾ ਲੈ, ਨਾ ਐਵੇਂ ਗਰੀਬਾਂ ਨਾਲ ਵਿਚਾਰਿਆਂ ਨਾਲ ਕਿੱਧਰ ਪੰਗਾ ਲੈਂਦੀ ਫਿਰਦੀ ਆ। ਗਰੀਬਾਂ ਨਾਲ ਤੈਨੂੰ ਦੁਨੀਆਂ ਤੱਕ ਪਹੁੰਚਣ ਚ ਬਹੁਤ ਟਾਈਮ ਲੱਗੂਗਾ, ਸਟਾਰ ਬੰਦਾ ਤੂੰ ਰਾਤੋਂ ਰਾਤ ਸਟਾਰ ਬਣਾ ਦੂਗਾ। ਸੋ ਇਹ ਵੀ ਇੱਕ ਸੱਚਾਈ ਆ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਪੁੱਛਿਆ ਸੀ ਵੀ ਕਿਹੜੀ ਠੱਗੀ ਦੀ ਗੱਲ ਕਰਦੇ ਹੋ ਸਾਡੇ ਦੋਸਤ ਮਿੱਤਰਾਂ ਨੇ, ਠੱਗੀ ਦੀ ਗੱਲ ਇਹ ਆ ਜੀ ਵੀ ਸੋਸ਼ਲ ਮੀਡੀਆ ਜ਼ਰੀਏ ਅੱਜ ਕੱਲ ਇਮੋਸ਼ਨਲ ਬਲੈਕਮੇਲਿੰਗ ਕਰਕੇ ਤੁਹਾਨੂੰ ਵੀਡੀਓ ਭੇਜੀਆਂ ਜਾਂਦੀਆਂ ਵੀ ਆਹ ਦੇਖੋ ਜੀ ਫਲਾਨਾ ਬੰਦਾ ਐ ਜ਼ਿੰਦਗੀ ਕੱਟ ਰਿਹਾ, ਧਿਮਕੇ ਬੰਦੇ ਦੇ ਮੌਤ ਗਲੇ ਲਾ ਗਈ, ਫਲਾਨੇ ਨੂੰ ਫਲਾਨੇ ਨੇ ਨੀ ਸੰਭਾਲਿਆ, ਤੇ ਇਹੋ ਜਿਹੀਆਂ ਚੀਜ਼ਾਂ ਪਾ ਪਾ ਕੇ ਫਿਰ ਪੈਸੇ ਭੇਜੇ ਪੈਸੇ ਮੰਗੇ ਜਾਂਦੇ ਆ। ਜਦੋਂ ਪੈਸੇ ਭੇਜੇ ਜਾਂਦੇ ਆ ਤਾਂ ਕਈ ਵਾਰੀ ਉਹਨਾਂ ਦੇ ਜਦੋਂ ਪੈਸਿਆਂ ਦਾ ਹਿਸਾਬ ਕਿਤਾਬ ਮੰਗਿਆ ਜਾਂਦਾ ਤਾਂ ਫਿਰ ਮੂਹਰੋਂ ਗਾਲੀ ਗਲੋਚ ਸੁਣਨ ਨੂੰ ਮਿਲਦਾ। ਇਹ ਕਿਹਾ ਜਾਂਦਾ ਵੀ ਤੁਸੀਂ ਇਸ ਚੀਜ਼ ਦੇ ਕਾਬਲ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਕੰਮ ਕਿਵੇਂ ਹੁੰਦੇ ਆ, ਉਲਟਾ ਸਵਾਲ ਜਵਾਬ ਕਰਦੇ ਹੋ। ਦੇਖੋ ਬਹੁਤ ਸਾਰੇ ਥਾਵਾਂ ਦੇ ਉੱਤੇ ਸਵਾਲ ਜਵਾਬ ਗਲਤ ਵੀ ਹੁੰਦਾ, ਪਰ ਹਰ ਥਾਂ ਦੇ ਉੱਤੇ ਸਵਾਲ ਜਵਾਬ ਗਲਤ ਨਹੀਂ ਹੋ ਸਕਦਾ। ਜੇ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹ ਪੁੱਛਣ ਦਾ ਹੱਕਦਾਰ ਵੀ ਹੈ ਵੀ ਭਾਈ ਮੈਂ ਪੈਸਿਆਂ ਦੀ ਮਦਦ ਕਰੀ ਸੀ ਕਿੱਥੇ ਕਿਵੇਂ ਕੀ ਹੋਇਆ। ਪਿਛਲੇ ਦਿਨ ਇੱਕ ਕੋਈ ਕਮਲਪ੍ਰੀਤ ਸਿੰਘ ਨਾਂ ਦਾ ਨੌਜਵਾਨ ਸੀ ਜਿਹਨੇ ਕਿ ਆਪਦੀ ਆਈਡੀ ਬਣਾਈ ਹੋਈ ਸੀ ਕਿਸੇ ਬਰਾੜ ਦੇ ਨਾਂ ਦੇ ਉੱਤੇ ਕੋਈ ਸੀ ਜੋ ਵੀ, ਮੈਨੂੰ ਮੈਂ ਤੁਹਾਨੂੰ ਐਗਜੈਕਟ ਵੀ ਉਹਦੀਆਂ ਸ਼ੇਅਰ ਕਰਾਂਗੇ ਲਾਜ਼ਮੀ ਜੇ ਟਾਈਮ ਆਇਆ ਤਾਂ ਫੋਟੋਆਂ ਵੀ। ਤਾਂ ਉਸ ਬੰਦੇ ਨੇ ਜਿਹੜੀਆਂ ਉਹ ਆਪਣੀ ਆਈਡੀ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਨਾਲ ਲੋਕਾਂ ਨੂੰ ਭੇਜੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਉਹਨਾਂ ਨੇ ਜਿਹੜੀਆਂ ਉਹ ਚੀਜ਼ਾਂ ਸ਼ੇਅਰ ਕੀਤੀਆਂ ਵੀ ਆਮ ਆਦਮੀ ਪਾਰਟੀ ਇਹ ਕਰ ਰਹੀ ਹੈ, ਤੇ ਆਮ ਆਦਮੀ ਪਾਰਟੀ ਨੇ ਇਸ ਬੰਦੇ ਨੂੰ ਜਿਹੜਾ ਕਿ ਨਾਂ ਇਹਦਾ ਕਮਲਪ੍ਰੀਤ ਸਿੰਘ ਸੀ ਜਿਹਦਾ ਸਨ ਆਫ ਬਲਬੀਰ ਸਿੰਘ ਕਿਹਾ ਜਾਂਦਾ, ਤੇ ਬੀ ਪੀ ਓ ਉਹਨਾਂ ਨੂੰ ਕਿਹਾ ਗਿਆ ਜਹਾਂਗੀਰ, ਤਹਿਸੀਲ ਖਡੂਰ ਸਾਹਿਬ ਤੇ ਡਿਸਟ੍ਰਿਕਟ ਤਰਨ ਤਾਰਨ ਤੋਂ ਸੀ। ਤਾਂ ਜਿਹੜੀ ਉਹਨਾਂ ਦੀ ਆਈ ਡੀ ਸਿਮਰਨ ਬਰਾੜ ਦੇ ਨਾਂ ਤੇ ਸੀ, ਤੇ ਉਹ ਸਿਮਰਨ ਬਰਾੜ ਦੇ ਨਾਂ ਤੇ ਉਹਨਾਂ ਨੇ ਕਾਫ਼ੀ ਕੁਛ ਕੀਤਾ। ਯੂਥ ਵਿੰਗ ਨੇ ਉਹਨਾਂ ਨੂੰ ਪੁਜੀਸ਼ਨ ਵੀ ਦਿੱਤੀ ਹੈ ਜੁਆਇੰਟ ਸੈਕਟਰੀ ਦੀ ਖਡੂਰ ਸਾਹਿਬ ਤੋਂ ਜਾਂ ਜਿੱਥੋਂ ਵੀ, ਪਰ ਉਸ ਇਨਸਾਨ ਨੇ ਬਹੁਤ ਸਾਰੇ ਲੋਕਾਂ ਤੋਂ ਜਿਹੜਾ ਪੈਸਾ ਲਿਆ। ਜੇ ਕਹਿੰਦੇ ਆ ਵੀ ਉਹਦੇ ਕੋਲ ਆਪਣੇ 2 ਕਿੱਲੇ ਸਨ, ਪਰ ਉਹ ਜਿਹੜੀ ਰਹਿਣੀ ਸਹਿਣੀ ਠਾਠ ਵਾਠ ਉਹ 2 ਕਿੱਲਿਆਂ ਵਾਲੀ ਨਹੀਂ ਸੀ, ਜਿਹਦੇ ਪਿੱਛੇ ਕਾਰਨ ਇਹ ਸੀ ਵੀ NRI ਲੋਕਾਂ ਤੋਂ ਜਾਂ ਇਧਰੋਂ ਉਧਰੋਂ ਉਹ ਪੈਸਾ ਇਕੱਠਾ ਕਰਦਾ ਸੀ। ਇਹ ਸਾਰੇ ਮਸਲੇ ਨੂੰ ਦੇਖੋ ਪਰਸਨਲ ਪੱਧਰ ਤੇ ਤਾਂ ਮੇਰੇ ਕੋਲੇ, ਮੈਂ ਅਣਗਿਣਤ ਬੰਦਿਆਂ ਦੇ ਮੇਰੇ ਕੋਲੇ ਪਹੁੰਚ ਚੁੱਕਿਆ ਵੀ ਬਾਈ ਇਸ ਮਸਲੇ ਨੂੰ ਵਿਚਾਰੋ, ਪਰ ਮੈਨੂੰ ਦਿਖਾਈ ਦੇ ਰਿਹਾ ਹੁਣ ਤੱਕ ਦੇ ਸਾਰੇ ਘਟਨਾਕ੍ਰਮ ਤੋਂ ਕੋਈ ਵੀ ਬੰਦਾ ਇਹਨੂੰ ਵਿਚਾਰਨਾ ਨਹੀਂ ਚਾਹੁੰਦਾ। ਜਿਹੜੇ ਬੰਦੇ ਨਾਲ ਠੱਗੀ ਹੋਈ ਆ ਉਹ ਇਹ ਮਹਿਸੂਸ ਕਰ ਰਹੇ ਆ ਵੀ ਮੇਰੇ ਨਾਲ ਠੱਗੀ ਹੋ ਗਈ ਆ ਤਾਂ ਮੈਂ ਪਬਲਿਕਲੀ ਨਾ ਆਵਾਂ। ਮੈਂ ਪਰ ਬੇਨਤੀ ਕਰਦਾ ਦੋਸਤੋ ਇਸ ਮਾਇਰੇ ਤੋਂ ਉੱਚਾ ਉੱਠ ਕੇ ਆਓ, ਤੁਸੀਂ ਆਪਣਾ ਨਾਂ ਨਾ ਜ਼ਿਕਰ ਕਰੋ ਜੇ ਤੁਸੀਂ ਨਹੀਂ ਆਪਦਾ ਅਸਲੀ ਨਾਂ ਜ਼ਿਕਰ ਕਰਨਾ, ਪਰ ਤੁਸੀਂ ਅਗਲਿਆਂ ਨੂੰ ਤਾਂ ਬਚਾਓ ਨਾ, ਤੁਸੀਂ ਬਚਾਉਣਾ ਚਾਹੁੰਦੇ ਹੋ, ਮੈਨੂੰ ਚਾਹੁੰਦੇ ਵੀ ਮੈਂ ਗੱਲਬਾਤ ਕਰਾਂ, ਤੇ ਪਰ ਉਹ ਗੱਲਬਾਤ ਮੈਂ ਕੱਲਾ ਅੱਧੀ ਗੱਲ ਦੱਸ ਸਕਦਾ, ਮੈਂ ਇੱਕ ਤਰਫੀ ਗੱਲ ਦੱਸ ਸਕਦਾ, ਮੈਂ ਅੰਦਾਜ਼ੇ ਲਾ ਸਕਦਾ, ਪਰ ਜੇ ਕੋਈ ਵੀ ਸੱਜਣ ਮਿੱਤਰ ਮੂਹਰੇ ਆ ਕੇ ਆਪਦੀ ਹੱਡ ਬੀਤੀ ਸੁਣਾਊ ਤਾਂ ਚੰਗੀ ਗੱਲ ਆ। ਪਰ ਮੈਨੂੰ ਪਤਾ ਵੀ ਮੇਰੇ ਕੋਲੇ 170-180 ਦੇ ਕਰੀਬ ਮੈਸੇਜ ਆਏ ਪਏ ਆ ਜਿਹੜੇ ਕਿ ਇਸ ਚੀਜ਼ ਤੋਂ ਪ੍ਰਭਾਵਿਤ ਹੋਏ ਆ, ਜਿਨ੍ਹਾਂ ਨੇ ਗਾਏ ਵਗਾਏ ਭੇਜਿਆ, ਚਾਹੇ $100 ਹੀ ਆ, ਪਰ ਉਹ ਕਈ ਵਾਰੀ ਜ਼ਮੀਰ ਦੀ ਆਵਾਜ਼ ਕਹਿ ਦਿੰਦੀ ਆ ਵੀ ਯਾਰ $100 ਵੀ ਮੈਂ ਕਿਉਂ ਮੂਰਖ ਬਣਿਆ ਇਸ ਬੰਦੇ ਨੂੰ ਭੇਜਣ ਲਈ। ਸੋ ਦੋਸਤੋ ਹਰ ਰੋਜ਼ ਤੁਹਾਡੇ ਕੋਲ ਅਸੀਂ ਬੇਨਤੀ ਕਰਦੇ ਹਾਂ ਵੀ ਫੇਸਬੁੱਕ ਤੇ ਇਮੋਸ਼ਨਲ ਬਲੈਕਮੇਲਿੰਗ ਦੇ ਨਾਂ ਦੇ ਉੱਤੇ ਜਿਹੜਾ ਕੁਛ ਕੀਤਾ ਜਾਂਦਾ ਉਸ ਤੋਂ ਬਿਹਤਰ ਆ ਤੁਸੀਂ ਆਪਦੇ ਆਲੇ ਦੁਆਲੇ ਜਾਂ ਆਪਦੇ ਕੋਲੇ ਜਿਹੜੀ ਵੀ ਮਦਦ ਜਿਹਦੀ ਵੀ ਕਰਨੀ ਆ ਉਹ ਕਰ ਸਕਦੇ ਹੋ, ਕਿਉਂ ਤੁਸੀਂ ਥਰਡ ਪਰਸਨ ਦੇ ਉੱਤੇ ਡਿਪੈਂਡ ਹੁੰਦੇ ਹੋ, ਤੁਹਾਡੇ ਕੋਲੇ ਹੀ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਜਿਨ੍ਹਾਂ ਦੀ ਤੁਸੀਂ ਮਦਦ ਕਰ ਸਕਦੇ ਹੋ। ਸੋ ਇੱਕ ਤਾਂ ਇਹ ਆਪਾਂ ਠੱਗੀਆਂ ਦੇ ਮਸਲੇ ਦੇ ਵਿੱਚ ਵਿਚਾਰਨਾ ਚਾਹੁੰਦੇ ਸੀ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਸੱਜਣ ਮਿੱਤਰ ਕਾਲ ਕਰੂਗਾ। ਚਲੋ ਦੋਸਤੋ ਜੇ ਤੁਸੀਂ ਜਿਹਦੇ ਨਾਲ ਹੋਈ ਆ ਉਹ ਨਹੀਂ ਕਰਨਾ ਚਾਹੁੰਦਾ ਤਾਂ ਦੂਜਾ ਤਾਂ ਕਰ ਸਕਦਾ, ਜੇ ਕੱਲ ਕਿਸੇ ਨਾਲ ਇਹ ਜੀ ਕੋਸ਼ਿਸ਼ ਹੁੰਦੀ ਹੋਈ ਆ ਜਾਂ ਕਿਸੇ ਨੇ ਕਰਨ ਦੀ ਕੋਸ਼ਿਸ਼ ਹੋਈ ਆ ਜਾਂ ਉਹ ਬਲੈਕਮੇਲ ਹੋਇਆ ਜਾਂ ਕਿਤੇ ਇਮੋਸ਼ਨਲ ਕਰਨ ਦੀ ਗੱਲ ਹੋਈ ਆ, ਤਾਂ ਜ਼ਰੂਰ ਆਪਦੇ ਵਿਚਾਰ ਸਾਰਿਆਂ ਨਾਲ ਸਾਂਝੇ ਕਰੋ ਤਾਂ ਕਿ ਅਸੀਂ ਜਿਹੜਾ ਕਿਸੇ ਨੂੰ ਵੀ ਬਚਾ ਸਕੀਏ ਇਸ ਕੰਮ ਤੇ। ਤੇ ਦੂਜਾ ਜਿਹੜਾ ਗੁੱਤਾ ਕੱਟਣ ਦੇ ਮਾਮਲੇ ਦੇ ਵਿੱਚ ਜਿਹੜਾ ਮਸਲਾ ਚੱਲੀ ਜਾਂਦਾ ਸੀ, ਗੀਤ ਵੀ ਤੁਹਾਨੂੰ ਸੁਣਾਇਆ, ਉਸ ਮਸਲੇ ਦੇ ਉੱਤੇ ਵੀ ਮੈਂ ਚਾਹਾਂਗਾ ਵੀ ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ, ਤੁਹਾਡੇ ਆਲੇ ਦੁਆਲੇ ਇਹ ਜੀ ਘਟਨਾ ਵਾਪਰੀ ਆ ਤੇ ਤੁਸੀਂ ਉਹਦੀ ਕਿੱਥੋਂ ਤੱਕ ਪੜਤਾਲ ਕੀਤੀ ਆ ਜਾਂ ਕੀ ਤੁਸੀਂ ਸੋਚਦੇ ਹੋ ਵੀ ਉਹ ਘਟਨਾ ਸਹੀ ਆ, ਤਾਂ ਜ਼ਰੂਰ ਉਹ ਵੀ ਤੁਹਾਡੇ ਨਾਲ ਸਾਂਝ ਪਾਇਓ। 02-85-99-28-11 ਇਹ ਸਾਡਾ ਕੰਟੈਕਟ ਨੰਬਰ ਹੈ ਜੀ 02-85-99-28-11 ਤੇ ਜੇ ਤੁਸੀਂ ਸਾਡੇ ਨਾਲ ਸਕਾਈਪ ਦੀ ਜ਼ਰੀਏ ਗੱਲ ਕਰਨਾ ਚਾਹੁੰਦੇ ਹੋ ਤਾਂ harman.radio.com ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਸਾਨੂੰ ਇੱਧਰੋਂ ਕੋਸ਼ਿਸ਼ ਹੋ ਰਹੀ ਸੀ ਕਾਲ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਦੀ ਕਾਲ ਆ ਰਹੀ ਸੀ ਕੋਈ ਨਹੀਂ ਜੀ ਦੁਬਾਰਾ ਟਰਾਈ ਕਰੋ ਜਗਤਾਰ ਸਿੰਘ ਗਿੱਲ ਢੁੱਡੀ ਕੇ ਵੀ ਬਾਅਦ 'ਚ ਪ੍ਰੋਗਰਾਮ 'ਚ ਕਈ ਵਾਰੀ ਲੇਟ ਤੁਸੀਂ ਕਾਲ ਕਰਦੇ ਹਾਂ ਜੀ ਪਲੀਜ਼ ਹੁਣ ਤੁਸੀਂ ਕਾਲ ਕਰ ਸਕਦੇ ਹੋ ਤੇ ਲਾਈਨਸ ਖੁੱਲੀਆਂ ਤਾਂ ਕਿ ਅਸੀਂ ਤੁਹਾਡੇ ਸਭ ਦੇ ਵਿਚਾਰ ਲੈ ਸਕੀਏ ਸਪੇਨ ਤੋਂ ਸਾਹਿਬ ਰਾਏ ਜੁੜਿਆ ਸਾਡੇ ਨਾਲ ਤੇ ਉਹ ਵੀ ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਆ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਸਾਹਿਬ ਰਾਏ ਜੀ ਤੁਹਾਡੇ ਨਾਲ ਸਪੇਨ ਤੋਂ ਜ਼ਰੂਰ ਸਾਂਝ ਪਾਵਾਂਗੇ ਤੇ ਅਰਸ਼ਦੀਪ ਮੱਲੀ ਸਾਡੇ ਨਾਲ ਜੁੜੇ ਆ ਜੀ ਮੈਸੇਜ ਦੇ ਜ਼ਰੀਏ ਤੇ ਉਹਨਾਂ ਨੇ ਇੱਕ ਬੜੀ ਖੂਬਸੂਰਤ ਫੋਟੋ ਭੇਜੀ ਹੈ ਜੀ ਸੂਰਜ ਛਿਪਣ ਦੀ ਬਰਫੀਲੇ ਏਰੀਆ ਦੇ ਵਿੱਚ ਕਦੇ ਵੀ ਇੱਕ ਗਲਤੀ ਦੁਬਾਰਾ ਨਾ ਕਰੋ ਕਰਨ ਲਈ ਲੱਖਾਂ ਕਰੋੜਾਂ ਗਲਤੀਆਂ ਹਨ ਹਰ ਰੋਜ਼ ਨਵੀਂ ਗਲਤੀ ਕਰੋ ਜਲਦੀ ਸਿਆਣੇ ਬਣ ਜਾਓਗੇ ਬਿਲਕੁਲ ਜੀ ਬਹੁਤ ਇਹ ਵੀ ਇੱਕ ਫਾਰਮੂਲਾ ਜੀ ਨਵੀਂ ਤੋਂ ਨਵੀਂ ਗਲਤੀ ਰੋਜ਼ ਕਰੋ ਤੇ ਤੁਸੀਂ ਫਿਰ ਸਿਆਣੇ ਹੋ ਜਾਓਗੇ ਸੋ ਤਾਂ ਹੀ ਕਿਸੇ ਨੇ ਕਿਹਾ ਜੀ ਵੀ ਗਲਤੀ ਹੈ ਜਿਹੜੀ ਉਹ ਗਲਤੀਆਂ ਨਾਲ ਹੀ ਬੰਦਾ ਸਿੱਖਦਾ ਸੋ ਸਿੱਖਣ ਲਈ ਗਲਤੀ ਵੀ ਇੱਕ ਜ਼ਰੂਰੀ ਚੀਜ਼ ਆ ਤੇ ਸੋ ਕਹਿੰਦੇ ਹੁੰਦੇ ਵੀ ਕਈ ਵਾਰ ਕਈ ਮਾੜੇ ਕੰਮਾਂ ਦੇ ਵਿੱਚੋਂ ਵੀ ਸਾਨੂੰ ਚੰਗੀ ਚੀਜ਼ ਮਿਲਦੀ ਆ ਤੇ ਉਹ ਸਾਨੂੰ ਗ੍ਰਹਿਣ ਕਰ ਲੈਣੀ ਚਾਹੀਦੀ ਆ ਸੋ ਦੋਸਤੋ ਜਿੰਨਾ ਚਿਰ ਤੁਹਾਡੀ ਕਾਲ ਆਉਂਦੀ ਹੈ ਤੇ ਆਪਾਂ ਵੀ ਇੱਕ ਛੋਟਾ ਜਿਹਾ ਹੋਰ ਬ੍ਰੇਕ ਲੈਣਾ ਗਾ ਕਿਉਂਕਿ ਕਮਰਸ਼ੀਅਲ ਆਪਾਂ ਐਡ ਹਜੇ ਤੱਕ ਨਹੀਂ ਚਲਾ ਸਕੇ ਸੀ ਤੇ ਸਰਬਜੀਤ ਕਹਿੰਦੇ ਵੀ ਸਾਡੇ ਜਿਹੜੇ ਸੱਜਣ ਮਿੱਤਰ ਕਮਰਸ਼ੀਅਲ ਸਾਨੂੰ ਹੈਲਪ ਕਰਦੇ ਆ ਉਹਨਾਂ ਦੀ ਵੀ ਐਡ ਸਾਨੂੰ ਚਲਾਉਣੀ ਚਾਹੀਦੀ ਆ ਤੇ ਉਹ ਦੁਬਾਰਾ ਦੱਸੀ ਫੋਨ ਕਾਲ ਵੀ ਤੁਹਾਡੀ ਲੈਣੀ ਆ ਸੋ ਤੁਸੀਂ ਕਾਲ ਕਰ ਸਕਦੇ ਹੋ ਇਸ ਐਡ ਤੋਂ ਬਾਅਦ ਹਾਂਜੀ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਲਓ ਜੀ ਦੋਸਤੋ ਸਾਡੇ ਕੋਲ ਕਾਲ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਤੋਂ ਜੁੜ ਚੁੱਕੇ ਆ ਧਨੀ ਸਾਹਿਬ ਜੁੜ ਚੁੱਕਿਆ ਸਾਡੇ ਨਾਲ ਪਹਿਲਾਂ ਆਪਾਂ ਧਨੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਧਨੀ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ
ਚੜ੍ਹਦੀ ਕਲਾ ਜੀ ਚੜ੍ਹਦੀ ਕਲਾ
ਅੱਛਾ ਭਾਜੀ ਗੱਲ ਚੱਲਦੀ ਪਈ ਹੈ ਜੀ ਮੈਂ ਵੀ ਥੋੜਾ ਜਿਹਾ ਦੱਸੀ ਜੀ ਆਪਣੇ ਬਾਰੇ ਮੇਰੇ ਨਾਲ ਵੀ ਇੱਦਾਂ ਦੀ ਘਟਨਾ ਬੀਤੀ ਹੈ ਜੀ ਤੇ ਪਿੱਛੇ ਜੇ ਨਾ ਮੈਨੂੰ ਨਾ ਭਾਜੀ ਇੱਕ ਨਾ ਮੁੰਡੇ ਦਾ ਫੋਨ ਹੁੰਦਾ ਸੀ ਜਲੰਧਰ ਤੋਂ ਤੇ ਮੈਨੂੰ ਫੋਨ ਕੀਤਾ ਕਾਫੀ ਵਾਰ ਫੋਨ ਕੀਤਾ ਉਹਨੇ ਮੈਨੂੰ ਮੈਨੂੰ ਕਹਿੰਦਾ ਵੀ ਇੱਦਾਂ ਵੀ ਤੰਨੀ ਵੀ ਗੱਲ ਸੁਣ ਮੇਰੀ ਮੈਂ ਹਾਂਜੀ ਦੱਸੋ ਮੈਂ ਥੋੜਾ ਬਹੁਤਾ ਵਾਕਫ ਸੀ ਇੱਦਾਂ ਯਾਰੀ ਦੋਸਤੀ ਚੋ ਬੰਦਾ ਮਿਲ ਗਿਆ ਸੀ ਮੈਨੂੰ ਤੇ ਮੈਨੂੰ ਕਹਿੰਦਾ ਵੀ ਯਾਰ ਇੱਦਾਂ ਨਾ ਆਪਾਂ ਨਾ ਇੱਕ ਕਲੱਬ ਬਣਾਇਆ ਤੇ ਉਹਦੇ ਵਿੱਚ ਨਾ ਆਪਾਂ ਕਿਸੇ ਦੀ ਮਤਲਬ ਕਿ ਅੱਖਾਂ ਦੇ ਓਪਰੇਸ਼ਨ ਕਰਵਾਈ ਦੇ ਆ ਤੇ ਮੈਨੂੰ ਕਹਿੰਦਾ ਵੀ ਪੈਸੇ ਉਹ ਸੇਵਾ ਕਰ ਉਹਦੇ ਵਿੱਚ ਤੇ ਮੈਂ ਉਹਨੂੰ ਪੁੱਛਿਆ ਕਿੰਨੇ ਕੇ ਪੈਸੇ ਕਹਿੰਦਾ 5,000 ਰੁਪਿਆ ਫੀਸ ਆ ਜੀ ਉਹਦੀ ਤੇ ਮੈਂ ਕਿਹਾ ਚਲੋ ਕੋਈ ਚੱਕਰ ਨੀ ਕਰ ਦਿੰਦੇ ਜੀ ਮੈਂ ਕਿਹਾ ਮੈਨੂੰ ਕੱਲ ਨੂੰ ਫੋਨ ਕਰੀ ਜੀ ਉਹਨੇ ਜੀ ਮੈਨੂੰ ਅਗਲੇ ਦਿਨ ਫੋਨ ਕੀਤਾ ਮੈਨੂੰ ਕਹਿੰਦਾ ਵੀ ਹਾਂਜੀ ਪੈਸੇ ਫਿਰ ਅੱਜ ਪਾ ਰਹੇ ਹੋ ਮੈਂ ਕਿਹਾ ਬਾਈ ਵੀ ਏਦਾਂ ਗੱਲ ਆ ਕਿ ਵੀ ਵੈਸਟਰਨ ਯੂਨੀਅਨ ਰਾਹੀਂ ਸੈਂਡ ਨੀ ਹੁੰਦੇ ਇੱਥੋਂ ਤੇ ਤੁਸੀਂ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਜਾਓ ਵੀ ਉਹਨੇ ਉਹ ਮੈਨੂੰ ਨਾ ਵੀ 10 ਜਾਂ 15 ਮਿੰਟ ਬਾਅਦ ਆਪਣੇ ਆਪਣਾ ਪਰਸਨਲ ਅਕਾਊਂਟ ਸੈਂਡ ਕਰਤਾ ਜੀ ਉਹਨੇ ਤੇ ਜਦੋਂ ਭਾਜੀ ਫਿਰ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਅੱਖਾਂ ਦਾ ਪ੍ਰੇਸ਼ਰ ਕਿੱਥੇ ਕਰਾਉਂਦੇ ਕਹਿੰਦਾ ਇੱਦਾਂ ਤੁਹਾਨੂੰ ਦੱਸਿਆ ਮੈਨੂੰ ਜਲੰਧਰ ਕਰਾਉਂਦੇ ਆ ਤੇ ਮੈਂ ਕਿਹਾ ਐਂ ਕਰੋ ਪਹਿਲਾਂ ਕਹਿੰਦਾ ਮੇਰੀ ਦਾਦੀ ਦੀ ਅੱਖਾਂ ਥੋੜੀਆਂ ਖਰਾਬ ਆ ਪਹਿਲਾਂ ਉਹ ਠੀਕ ਕਰੋ ख्याल कर चाहिदा जी, काफी लोग ठगिया मारदे वेले आ जी, नशे करदे आ जी, नशा नहीं पूरा हुंदा ते फिर साडे वर्गे बंदे पता करदे आ, ते ऐ चक्कर बनिया जी।
जी जी
ਜਲੰਧਰ ਤੋਂ ਮੁੰਡਾ ਸਰਦਾਰ ਪੱਗ ਵਾਲੀ ਫੋਟੋ ਲਾਈ ਸੀ ਉਹਨੇ ਆਪਣੀ, ਨੰਬਰ ਵੀ ਮੇਰੇ ਕੋਲ ਹੈਗਾ, ਉਹ ਤੇ ਮੈਨੂੰ ਗੱਲ ਕਰਦਾ ਰਿਹਾ, ਕਹਿੰਦਾ ਵੀ ਆਪਾਂ ਅੱਖਾਂ ਦੇ ਓਪਰੇਟ ਕਰਵਾਈ ਦੇ, ਮੈਂ ਕਿਹਾ ਪਹਿਲਾਂ ਮੇਰੀ ਦਾਦੀ ਦਾ ਕਰਵਾ, ਮੈਂ ਕਿਹਾ ਉਹਨੂੰ ਵਿਚਾਰੀ ਨੂੰ ਲੱਭਦਾ ਨੀ ਹੈਗਾ, ਮੈਂ ਕਿਹਾ ਤੈਨੂੰ 5,000 ਦੱਸ ਦੇਗਾ। ਉਸ ਤੋਂ ਬਾਅਦ ਨਾ ਭਾਜੀ ਮੈਨੂੰ ਫੇਸਬੁੱਕ ਤੇ ਲੱਭਾ, ਨਾ ਹੀ ਉਹਨੇ ਮੈਨੂੰ ਫੋਨ ਕੀਤਾ, ਨਾ ਹੀ ਕਦੇ ਮੈਸੇਜ ਕੀਤਾ।
ਚਲੋ ਚਲੋ ਕੋਈ ਚੱਕਰ ਨੀ ਜੀ, ਤੁਸੀਂ ਆਪਦਾ ਸਾਂਝੀ ਕੀਤੀ, ਤੇ ਪਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਬਚੋ ਕਰੋ।
ਹਾਂਜੀ ਹਾਂਜੀ, ਬਸ ਠੀਕ ਆ ਭਾਜੀ, ਥੈਂਕ ਯੂ
ਜੀ ਕਾਲਿੰਗ ਜੀ, ਸੋ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ,
ਥੈਂਕ ਯੂ।
ਸੋ ਧਨੀ ਸਾਹਿਬ ਸਾਡੇ ਨਾਲ ਜੁੜੇ ਜੀ, ਤੇ ਉਹਨਾਂ ਨੇ ਆਪਣਾ ਜਿਹੜਾ ਇੱਕ ਸਾਂਝ ਪਾਈ ਹੈ, ਤੇ ਪਰ ਆਪਾਂ ਇਧਰੋਂ ਢਿੱਲੋਂ ਸਾਹਿਬ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜੇ ਆ, ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਰਾਤ ਉਹਨਾਂ ਨੇ ਜਿਹੜੀ ਰਾਖੀ ਜਾ ਕੇ ਕੱਟੀ ਕੇ ਕਿਵੇਂ ਕੱਟੀ ਗੁੱਤਾਂ ਦੀ ਰਾਖੀ ਦੇ ਮਾਮਲੇ ਚ। ਸੋ ਢਿੱਲੋਂ ਸਾਹਿਬ ਸਵਾਗਤ ਆ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਤੇ ਸਾਰੇ ਦੋਸਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਭਾਜੀ ਸਰਬਜੀਤ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਢਿੱਲੋਂ ਸਾਹਿਬ ਦੇਖੋ, ਜਿਹੜਾ ਵਰਤਾਰਾ ਹੋ ਰਿਹਾ ਦੁਆਬਾ ਮਾਝਾ ਆਪਣੇ ਮਾਲਵੇ ਤੋਂ ਹੁੰਦਾ ਹੋਇਆ, ਹਰਿਆਣਾ ਰਾਜਸਥਾਨ ਤੋਂ ਹੁੰਦਾ ਹੋਇਆ, ਤੇ ਫੇਰ ਗਾਂ ਮਾਝੇ ਕੱਜ ਦੁਆਬੇ ਚ ਵੀ ਦੋ ਚਾਰ ਥਾਂ ਸੁਣੇ ਆ, ਤੇ ਮਾਝਾ ਮਾਝੇ ਚ ਕਿਵੇਂ ਰਾਖੀ ਜਿਹੜੇ ਜਿਹੜੇ ਪਹਿਰੇ ਲੱਗਦੇ ਆ, ਕਹਿੰਦੇ ਨੀ ਹੁੰਦੇ ਪਿੰਡ ਪਹਿਰਾ ਲੱਗਦਾ, ਤੇ ਉਹ ਕੀ ਚੱਲ ਰਿਹਾ ਫਿਰ ਹੁਣ?
ਪਹਿਰੇ ਦੀ ਗੱਲ ਵੀ ਤੁਹਾਡੇ ਨਾਲ ਕਰਾਂਗੇ, ਪਰ ਮੈਨੂੰ ਇਉਂ ਜਾਪਦਾ ਹੈ ਕਿ ਇਹਦੇ ਵਿੱਚ ਜਿਹੜੀ ਆਪਣੀ ਇੱਛਾ ਹੁੰਦੀ ਆ, ਜਿਹੜਾ ਇਹ ਕਹਿ ਲਓ ਇੱਕ ਉਹ ਪੇਸ਼ੈਂਟ ਵੀ ਹੋ ਸਕਦਾ, ਮਾਨਸਿਕ ਰੋਗੀ ਵੀ ਹੋ ਸਕਦਾ, ਤੇ ਉਹ ਜੇ ਆਮ ਜਵਾਨੀ ਵਿੱਚ ਗੁਜ਼ਰ ਰਹੀ ਆ ਬੀਬਾ, ਤੇ ਉਹਦੀ ਆਪਣੀ ਇੱਛਾ ਵੀ ਹੋ ਸਕਦੀ ਆ, ਤੇ ਜੀ
ਤੇ
ਇਹਦੇ ਨਾਲ ਨਾਲ ਜੀ
ਜੀ ਜੀ ਜੀ ਢਿੱਲੋਂ ਸਾਹਿਬ ਜਾਰੀ ਰੱਖੋ, ਕੋਈ ਨਹੀਂ ਨਾਲ ਕਾਲਰ ਵੀ ਲਵਾਂਗੇ, ਕੋਈ ਨੀ ਤੁਸੀਂ ਗੱਲ ਪੂਰੀ ਕਰੋ ਪਹਿਲਾਂ।
ਇਹਦੇ ਨਾਲ ਜਿਹੜੇ ਤਾਂਤਰਿਕ ਲੋਕ ਆ ਨਾ, ਜਿਨ੍ਹਾਂ ਦਾ ਅੱਜਕਲ ਰੁਜ਼ਗਾਰ ਕਾਫੀ ਬੰਦ ਹੋਇਆ ਪਿਆ, ਲੋਕ ਸਿਆਣੇ ਹੋ ਗਏ ਆ, ਉਹਨਾਂ ਦਾ ਵੀ ਇੱਕ ਵੱਡਾ ਹੱਥ ਹੋ ਸਕਦਾ। ਤੇ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ, ਜਿਹੜਾ 10 ਸਾਲ ਦਾ ਸਾਡਾ ਸਮਾਂ ਸੀ, ਇੱਕ ਪੂਰਾ ਦਹਾਕਾ ਜਾਂ ਉਸ ਤੋਂ ਵੀ ਥੋੜਾ ਜਿਆਦਾ ਸਮਾਂ ਹੀ ਇਹੋ ਜਿਹੇ ਬੜੇ ਕੇਸ ਹੱਲ ਕਰਦੇ ਰਹੇ ਆ। ਉਦੋਂ ਸਾਡੇ ਕੋਲ ਸਾਧਨ ਵੀ ਨਹੀਂ ਸੀ ਹੁੰਦੇ, ਸਕੂਟਰਾਂ ਵਗੈਰਾ ਤੇ ਤਿੰਨ ਤਿੰਨ ਚਾਰ ਚਾਰ ਜਾਣੇ ਬੈਠ ਕੇ ਜਾਂਦੇ ਹੁੰਦੇ ਸੀ, ਰਾਤ ਨੂੰ ਵੀ ਕਈ ਵਾਰੀ ਜਾਣਾ, ਉਹਨਾਂ ਨਾਲ ਥੋੜਾ ਬਹੁਤਾ ਖਤਰਾ ਵੀ ਹੁੰਦਾ ਸੀ, ਪਰ ਫੇਰ ਵੀ ਅਸੀਂ ਇਹੋ ਜਿਹੇ ਬੜੇ ਕੇਸ ਹੱਲ ਕੀਤੇ ਆਲੇ ਦੁਆਲੇ ਸਾਡੇ ਏਰੀਏ ਚ ਹੁੰਦੇ ਰਹੇ ਆ, ਤੇ ਮੈਨੂੰ ਨਹੀਂ ਜਾਪਿਆ ਵੀ ਇਹਨਾਂ ਦੇ ਵਿੱਚ ਕੋਈ ਕਿਸੇ ਦਾ ਕਿਸੇ ਭੂਤ ਦਾ, ਮੈਂ ਭੂਤ ਪ੍ਰੇਤ ਦਾ ਕੋਈ ਹੱਥ ਹੋਏ, ਕਿਉਂਕਿ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਆ। ਤੇ ਹਾਂ, ਇੱਕ ਜ਼ਰੂਰ ਗੱਲ ਹੈਗਾ ਕਿ ਦੋਵਾਂ ਲੱਤਾਂ ਵਾਲਾ ਭੂਤ, ਦੋਵਾਂ ਹੱਥਾਂ ਵਾਲਾ ਭੂਤ ਜ਼ਰੂਰ ਇਹਦੇ ਸ਼ਾਮਲ ਹੁੰਦਾ ਜੀ। ਮਿੰਟੂ ਭਾਜੀ
ਚਲੋ, ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ, ਤੁਸੀਂ ਜੁੜੇ ਰਹੋ, ਤੇ ਇੱਧਰ ਆਪਾਂ ਇੱਕ ਕਾਲਰ ਲੈਂਦੇ ਆ। ਹੈਲੋ
ਜੀ,
ਹੈਲੋ
ਹੈਲੋ,
ਹਾਂ ਸਤਿ ਸ੍ਰੀ ਅਕਾਲ ਜੀ ਜੀਰੋ, ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਅਸੀਂ ਕੈਨਬਰਾ ਤੋਂ ਬੋਲ ਰਹੇ ਜੀ।
ਜੀ ਜੀ,
ਹੈਲੋ,
ਤੁਹਾਡਾ ਸ਼ੁਭ ਨਾਮ?
ਅਮਨਦੀਪ
ਜੀ। ਅਮਨ, ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਚ, ਅੱਜ ਦੇ ਵਿਸ਼ੇ ਤੇ?
ਹਾਂਜੀ ਭਾਈ, ਜਿਹੜਾ ਠੱਗੀ ਤੇ ਚੱਲ ਰਿਹਾ ਉਹ ਮੇਰੇ ਨਾਲ ਹੋਈ ਆ।
ਵਾਹ ਵਾਹ, ਸ਼ਾਬਾਸ਼ ਸ਼ਾਬਾਸ਼ ਦਲੇਰ ਬੱਚੇ ਜੀ ਜੀ।
2010 ਦੀ ਗੱਲ ਆ ਭਾਜੀ, ਹੁਣ ਇਹ ਕੋਈ ਇੰਡੀਆ ਨਹੀਂ ਇਕੱਲੇ ਕਰਦੇ ਗੇ, ਇਹ ਯੂਕੇ ਕੈਨੇਡਾ ਵਾਲੇ ਵੀ ਕਰਦੇ ਆ
ਜੀ ਜੀ ਜੀ।
ਤਾਂ ਕਰਕੇ ਮੈਂ ਫੋਨ ਕੀਤਾ ਦੱਸਣ ਵਾਸਤੇ ਵੀ ਇਕੱਲੇ ਇੰਡੀਆ ਵਾਲੇ ਨਹੀਂ ਕਰਦੇ, ਕਿ ਉੱਥੇ ਕਹਿ ਦੇਣ ਸਾਨੂੰ ਲੋੜ ਆ ਪੈਸੇ ਦੀ, ਐਵੇਂ ਐਵੇਂ ਕਰਕੇ ਅਸੀਂ ਕੋਈ ਕੰਮ ਕਰਦੇ ਆ। ਤੇ ਇਹ ਕੋਈ ਆਪਣੇ, ਉਹਨਾਂ ਨੇ ਇੱਕ ਆਪਣੇ ਐਪ ਕੀਤੀ ਹੋਈ ਸੀਗੀ ਜਿਹਦੇ ਵਿੱਚ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਸੀ
ਜੀ ਜੀ।
ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਥੋੜਾ ਮੈਂ ਸੁਣਦੀ ਹੁੰਦੀ ਸੀ, ਜਿਵੇਂ ਚੈਨਲ ਸੁਣਦੀ ਰਹਿੰਦੀ ਸੀ, ਉਦੋਂ ਮੈਂ ਸਟੂਡੈਂਟ ਸੀਗੀ, 2008 ਦੀ ਗੱਲ ਆ। ਤੇ ਉਸ ਤੋਂ ਬਾਅਦ 2010 ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਕਾਫੀ ਚਿਰ ਤੱਕ ਐਡ ਚੱਲਦੀ ਰਹੀ, ਉਹਨਾਂ ਦੀ ਚੱਲਦੀ ਹੁੰਦੀ ਸੀ, ਐਪ ਚੱਲਦੀ ਰਹੀ ਸੀ ਜਿਵੇਂ 2010 ਦੇ ਵਿੱਚ ਸੋਰੀ। ਤੇ ਫਿਰ ਉਹਨਾਂ ਨੇ ਕਿਹਾ ਕਿ ਸਾਡਾ ਚੈਨਲ ਨਾ ਬੰਦ ਹੋ ਜਾਊਗਾ, ਸਾਨੂੰ ਸਪੋਰਟ ਦੀ ਲੋੜ ਆ, ਸਾਨੂੰ ਸਾਰੇ ਸਪੋਰਟ ਕਰੋ ਤੁਸੀਂ ਜਿੰਨੇ ਵੀ ਸਾਡੇ ਲਿਸਨਰ ਨੇ। ਉਹਨਾਂ ਨੇ ਕਾਫੀ ਵੀ ਗਰੀਬੀ ਦੇ ਢੰਗ ਨਾਲ ਮੰਗਣਾ ਸ਼ੁਰੂ ਕੀਤਾ, ਮੰਗਦੇ ਰਹੇ। ਤੇ 2011 ਦੇ ਵਿੱਚ ਮੈਨੂੰ ਇਹ ਲੱਗਿਆ ਕਿ ਹਾਂ, ਉਦੋਂ ਜਨਵਰੀ ਦਾ ਮਹੀਨਾ ਸੀ 2011 ਵਿੱਚ, ਕਿ ਹਾਂ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਉਹਨਾਂ ਨੇ ਯੂਕੇ ਦੇ ਵਿੱਚ ਮਨੀ ਉਹਦੇ ਆਪਣੇ ਵੈਸਟਰਨ ਯੂਨੀਅਨ ਥਾਣੀ ਪੈਸੇ ਮੰਗਵਾਏ ਸੀਗੇ। ਫਿਰ ਉਹਨੇ ਕਿਹਾ ਸੀ ਜਿੰਨੀ ਵੀ ਹੈਲਪ ਹੋ ਸਕੇ ਕਰਿਓ। ਤੇ ਬਾਅਦ ਉਹਨਾਂ ਦਾ ਕੁਛ ਨੀ ਪਤਾ ਲੱਗਿਆ ਸੀਗਾ, ਕੁਛ ਨੀ ਲੱਭਿਆ ਸੀਗਾ। ਉਹਨਾਂ ਨੇ ਵੈਸਟਰਨ ਯੂਨੀਅਨ ਥਾਣੀ ਕਿਹਾ ਕਿ ਹਾਂ ਕਾਲਾਂ ਕਰ ਕਰਕੇ ਫੇਸਬੁੱਕ ਥਾਣੀ ਦੀ ਪੈਸੇ ਮੰਗਵਾਉਂਦੇ ਸੀ। ਮੈਂ ਵੀ $165 ਭੇਜੇ ਸੀ ਉਹਨਾਂ ਨੂੰ ਕਿ ਉਹਨਾਂ ਦਾ ਗੁਰਬਾਣੀ ਚੈਨਲ ਚੱਲਦਾ ਰਹੇ। ਉਹਨਾਂ ਨੇ ਕਿਹਾ ਸੀ ਸਾਨੂੰ ਚੈਨਲ ਚਲਾਉਣ ਸਪੋਰਟ ਚਾਹੀਦੀ ਆ।
ਰੇਡੀਓ ਚਲਾ ਰਹੇ ਹਾਂ, ਅਖਬਾਰ ਚਲਾ ਰਹੇ ਹਾਂ, ਹਰ ਸਾਲ ਹਰ ਮਹੀਨੇ ਦੋ ਮਹੀਨਿਆਂ ਬਾਅਦ ਜਦੋਂ ਬਿੱਲ ਫਸ ਜਾਂਦਾ ਤੇ ਉਦੋਂ ਕਈ ਵਾਰੀ ਅਸੀਂ ਕੋਸ਼ਿਸ਼ ਸੋਚ ਆਉਂਦੀ ਆ, ਸਾਡੇ ਸਰੋਤੇ ਵੀ ਕਹਿੰਦੇ ਵੀ ਦੱਸਿਆ ਕਰੋ ਸਾਨੂੰ ਜੇ ਲੋੜ ਹੋਵੇ। ਕਈ ਵਾਰੀ ਕੀ ਹੁੰਦਾ ਨਾ ਵੀ ਜਿਵੇਂ ਹੁਣ ਮੰਨ ਲਓ ਉਹਨਾਂ ਨੇ ਏਦਾਂ ਕਰਿਆ ਹੋਣਾ ਨਾ ਵੀ ਜਦੋਂ ਉਹਨਾਂ ਕੋਲ ਪਿਛਲੇ ਨੀ ਪੂਰੇ ਹੋਏ ਹੋਣੇ, ਜ਼ਰੂਰੀ ਨੀ ਵੀ ਸਾਰਿਆਂ ਨੇ ਪੈਸੇ ਭੇਜਤੇ ਹੋਣੇ ਆ, ਹੋ ਸਕਦਾ 500-700 ਭੇਜਤਾ ਹੋਵੇ ਤੇ 500-700 ਨਾਲ ਫੇਰ ਨਾ ਚੱਲਦਾ ਹੋਵੇ, ਉਦੋਂ ਬਿਹਤਰ ਉਹਨਾਂ ਨੇ ਚੁੱਪ ਕਰਕੇ। ਹੁਣ ਇਸ ਵਿਸ਼ੇ ਤੇ ਮੈਨੂੰ ਲੱਗਦਾ ਜੇ ਕਿਸੇ ਨੇ ਐਪ ਜਾਂ ਗੁਰਬਾਣੀ ਦੀ ਸੇਵਾ ਕੁਛ ਚਿਰ ਦਿੱਤੀ ਆ ਤੇ ਉਦੋਂ ਬਾਅਦ ਪੈਸੇ ਮੰਗਿਆ ਤਾਂ ਹੋ ਸਕਦਾ, ਮੈਨੂੰ ਲੱਗਦਾ ਵੀ ਕਿਤੇ ਉਹ ਜੈਨੂਨ ਵੀ ਨਾ ਹੋਵੇ ਕੇਸ ਤੇ। ਜਦੋਂ ਹੁਣ ਜੇ ਮੈਂ ਆਪਣੀ ਪਰਸਨਲ ਤਜਰਬਾ ਦੱਸਦਾ ਵੀ ਕਈ ਵਾਰ ਮੇਰਾ ਮਨ ਆਉਂਦਾ ਵੀ ਜਦੋਂ ਹੁਣ ਨਿਊਜ਼ ਪੇਪਰ ਛਪਣ ਦੇ ਕਿਨਾਰੇ ਪਿਆ ਹੁੰਦਾ, ਪ੍ਰਿੰਟਿੰਗ ਦੇਣ ਨੂੰ ਪੈਸੇ ਨਹੀਂ ਹੁੰਦੇ, ਕਿਤੋਂ ਐਡ ਨਹੀਂ ਹੁੰਦੀ, ਉਦੋਂ ਜੀ ਕਰਦਾ ਵੀ ਅਸੀਂ ਸਰੋਤਿਆਂ ਨੂੰ ਕਹੀਏ ਜਾਂ ਹੋਰ ਕਹੀਏ ਯਾਰ ਵੀ ਸਾਰੇ ਜਾਣੇ ਜੇ 100-100 ਪਾ ਦਈਏ, ਜੇ ਮੰਨ ਲਓ 500 ਬੰਦਾ ਦਾ ਦੇ ਦੇ, ਸਾਲ ਭਰ ਦਾ ਬਜਟ ਨਿਕਲਿਆ ਆ ਤੇ ਅਖਬਾਰ ਚੱਲਦਾ ਰਹਿ ਗਿਆ। ਪਰ ਫੇਰ ਸਾਨੂੰ ਸਾਡੀ ਸੋਚ ਇਹ ਲੋਕਾਂ ਨੇ, ਇਹ ਲੋਕ ਫਿਰ ਅੜਿੱਕਾ ਲਾ ਦਿੰਦੇ ਆ ਜਿਨ੍ਹਾਂ ਨੇ ਪਹਿਲਾਂ ਠੱਗੀਆਂ ਮਾਰੀਆਂ ਹੁੰਦੀਆਂ, ਤੇ ਉਹ ਫਿਰ ਸਾਨੂੰ ਐਂ ਲੱਗਦਾ ਵੀ ਲੋਕ ਸਾਨੂੰ ਕਹਿਣਗੇ ਵੀ ਤੁਸੀਂ ਵੀ ਇਹੀ ਕੰਮ ਫੜ ਲਿਆ, ਤਾਂ ਉਦੋਂ ਬਿਹਤਰ ਹੈ ਅਸੀਂ ਹੋਰ ਤਰੀਕਾ ਲੱਭਦੇ ਹਾਂ, ਕੋਈ ਹੋਰ ਸਿਸਟਮ ਲੱਭਦੇ ਹਾਂ ਵੀ ਆਪਾਂ ਇਹ ਤੋਂ ਬਚਾਇਆ ਜਾਵੇ। ਸੋ ਇਹ ਵੀ ਕਾਰਨ ਹੋ ਸਕਦਾ। ਪਰ ਹਾਂ, ਤੁਹਾਨੂੰ ਥੋੜਾ ਜਿਹਾ ਜ਼ਰੂਰ ਇਹ ਬਹੁਤ ਦਲੇਰੀ ਵਾਲਾ ਕੰਮ ਆ ਜੀ ਤੁਸੀਂ ਦੱਸਿਆ, ਆਨਲਾਈਨ ਆ ਕੇ ਔਨ ਏਅਰ ਆ ਕੇ ਦੱਸਿਆ, ਨਹੀਂ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਪ੍ਰੋਗਰਾਮ ਕਰੋ ਪਰ ਔਨ ਏਅਰ ਆਉਣਾ ਕੋਈ ਨਹੀਂ ਚਾਹੁੰਦਾ। ਸੋ ਇਹ ਇੱਕ ਡਰੋਬੈਕ ਆ ਸਾਡੇ ਸਾਰੇ ਕੰਮ ਦਾ।
ਹਾਂਜੀ, ਨਹੀਂ ਨਹੀਂ ਉਹਨਾਂ ਨੇ, ਕਿਉਂਕਿ ਮੈਂ ਦੱਸਦਾ ਨਹੀਂ ਵੀ ਇੱਥੇ ਇੰਡੀਆ ਚ ਨੀ ਕੱਲੇ ਮੰਗਾਉਂਦੇ, ਯੂਕੇ ਅਮਰੀਕਾ ਕੈਨੇਡਾ ਵੀ ਮੰਗਾਉਂਦੇ ਨੇ। ਤੇ ਗੁੱਤਾ ਕੱਟਣ ਵਾਲੇ ਪਾਸੇ ਤਾਂ ਤੁਸੀਂ ਐਵੇਂ ਵੇਸਟ ਆਫ ਟਾਈਮ, ਤੁਸੀਂ ਪਹਿਲਾਂ ਹੀ ਕਹਿਤਾ ਸੀਗਾ।
ਚਲੋ ਮੈਂ ਇਹ ਸੋਚਦਾ ਸੀ ਮੇਰੇ ਆਈਡੀਆ, ਅੱਛਾ ਮੇਰੇ ਆਈਡੀਆ ਇਹ ਆਇਆ ਸੀ ਵੀ ਕਿਉਂ ਨਾ ਆਪਾਂ ਆਸਟ੍ਰੇਲੀਆ ਚ ਵੀ ਚਲਾ ਲਈਏ, ਵੀ ਅੱਜ ਇੱਕ ਗੁੱਤ ਕੱਟੀ ਗਈ, ਥੋੜਾ ਜਿਹਾ ਜੀ ਜਾ ਲੱਗਿਆ।
ਮੈਨੂੰ ਰਾਤ ਫੋਨ ਆਇਆ ਸੀਗਾ ਘਰੋਂ, ਕਹਿੰਦੇ ਤੁਹਾਡੇ ਆਸਟ੍ਰੇਲੀਆ ਚ ਨੀ ਕੋਈ ਐਵੇਂ ਗੱਲ ਚੱਲਦੀ ਕਿ ਗੁੱਤਾਂ ਕੱਟਦੇ ਆ?
ਅੱਛਾ,
ਰਾਤ ਫੋਨ ਸਾਡੇ ਏਰੀਆ ਚ ਕੁਛ ਜ਼ਿਆਦਾ ਹੀ ਚੱਲਦੀ, ਆਪਣੇ ਏਰੀਆ ਚ ਕੁਛ ਜ਼ਿਆਦਾ ਹੀ ਚੱਲੀ ਜਾਂਦਾ ਆ ਹਰਿਆਣੇ ਦੇ ਵਿੱਚ।
ਜੀ ਜੀ, ਤੁਸੀਂ ਕਹਿਣਾ ਸੀ ਵੀ ਅਸੀਂ ਅਜੇ ਏਡੇ ਵੱਡ ਭਾਗੇ ਨੀ ਹਾਂ, ਸਾਡੇ ਕੋਲ ਇਹ ਜਾ ਕੁਛ ਆਇਆ ਨੀ।
ਮੈਂ ਕਿਹਾ ਇੱਥੇ ਲੋਕਾਂ ਨੂੰ ਵੇਹਲ ਨੀ ਨਾ ਮਿਲਦਾ, ਟਾਈਮ ਤੇ ਟਾਈਮ ਜਾਂਦੇ, ਠੰਡ ਬਹੁਤ ਪਈ ਜਾਂਦੀ ਆ, ਤੇ ਸਵੇਰੇ ਨਿਕਲਦੇ ਹਨੇਰੇ ਸੀ ਤੇ ਸ਼ਾਮ ਹਨੇਰੇ ਸੀ, ਆਉਂਦੇ ਕਿਸੇ ਨੂੰ ਟਾਈਮ ਨੀ ਮਿਲਦਾ ਵੀ ਕਿਸੇ ਦੀ ਗੁੱਤ ਕੱਟੀ ਗਈ ਕਿ ਨਹੀਂ ਕੱਟੀ ਗਈ। ਉੱਥੇ ਐਸੇ ਹੁਣ ਵਿਹਲੇ ਹੋ ਗਏ ਸਾਰੇ ਤਾਂ ਕਰਕੇ।
ਹਾਂਜੀ, ਫਰਕ ਪੈਂਦਾ, ਵਿਹਲਾ ਵਿਹਲਾ ਮਾਣਾ ਜਿਹੜਾ ਸ਼ੈਤਾਨੀ ਦਾ ਘਰ ਹੁੰਦਾ। ਸੋ ਬਹੁਤ ਮਿਹਰਬਾਨੀ,
ਬਸ ਜੀ ਕਦੇ ਕਦੇ ਰਿਛ ਆ ਗਿਆ, ਕਦੇ ਕੁਛ ਆ ਗਿਆ, ਕਦੇ ਕੁਛ ਆ ਗਿਆ, ਤੇ ਹੁਣ
ਚੱਲੀ ਜਾਣਾ
ਆ ਗਈ। ਹਾਂਜੀ,
ਸੋ ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਲੰਮੀ ਲਾਈਨ ਲੱਗ ਗਈ ਆ ਕਾਲਰ ਦੀ, ਬਹੁਤ ਮਿਹਰਬਾਨੀ। ਸੋ ਅਮਨ ਸਾਡੇ ਨਾਲ ਜੁੜੇ ਹੋਏ ਸੀ ਕੈਨਬਰਾ ਤੋਂ, ਤੇ ਉਹਨਾਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਆ ਜੀ। ਤੇ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਜੀ, ਗਿਆਨ ਸਿੰਘ ਕੰਗ ਸਾਡੇ ਅੰਕਲ ਜੀ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਹੋਰ ਸੁਣਾਓ?
ਹਾਲ ਚਾਲ ਵਧੀਆ, ਚੜ੍ਹਦੀ ਕਲਾ ਚ, ਤੁਸੀਂ ਦੱਸੋ? ਚਿੰਤਾ ਵੀ ਦੂਰੀ ਹੋ ਗਈ ਸੀ, ਜਿਹੜੇ ਆਮ ਲੋਕਾਂ ਦੀ ਗੁੱਤ ਕੱਟੀ ਜਾਂਦੀ ਆ, ਉਹਨਾਂ ਦੇ ਫਰੀ ਦੇ ਵਾਲ ਹੁੰਦੇ ਆਪਦੇ ਕੁਦਰਤ ਬੰਨੀਓ ਜਿਹੜੇ ਰੱਬ ਨੇ ਦਿੱਤੇ ਹੋਏ ਆ। ਮੈਂ ਤਾਂ ਵਾਲ ਵੀ ਮੁੱਲ ਦੇ ਲਵਾਏ ਹੋਏ ਆ, ਮੈਨੂੰ ਤਾਂ ਮਹਿੰਗਾ ਦੁੱਗਣਾ ਪੈ ਜਾਣਾ ਸੀ।
ਮੈਂ ਆਪਣਾ ਵਾਕਿਆ ਮੇਰੇ ਨਾਲ ਇੰਡੀਆ ਚ ਹੋਇਆ, ਠੱਗੀ ਦਾ ਮੈਂ ਦੱਸ ਸਕਾਂ ਪਰ ਮੈਂ ਬਚ ਗਿਆ। ਮੈਨੂੰ ਟੈਲੀਫੋਨ ਆਇਆ ਬਈ ਤੁਹਾਡੀ 1,00,000 ਰੁਪਏ ਦੀ ਲੈਟਰੀ ਨਿਕਲੀ ਆ, 2 ਸਾਲ ਦੀ ਗੱਲ ਆ। ਮੈਂ ਕਿਹਾ ਵੀ ਤੁਸੀਂ ਆਪਣਾ ਕੌਣ ਨੰਬਰ ਦਿਓ? ਮੈਂ ਕਿਹਾ ਵੀ ਮੈਂ ਹੈਗਾ ਅਨਪੜ੍ਹ ਬੰਦਾ, ਨਾ ਮੈਂ ਕਦੇ ਬੈਂਕ ਗਿਆ, ਨਾ ਮੇਰਾ ਅਕਾਊਂਟ ਆ, ਮੇਰੇ ਕੋਲ ਘਰ 5-4 ਹਜ਼ਾਰ ਰੁਪਇਆ ਪਿਆ ਹੁੰਦਾ, ਤੂੰ ਏਦਾਂ ਕਰ 1,00,000 ਰੁਪਇਆ ਲੈ ਕੇ ਆ ਜਾ। ਆਹ ਮੇਰਾ ਐਡਰੈਸ ਆ, ਆਹ ਮੇਰਾ ਪਿੰਡ ਆ, ਪੰਚਾਇਤ ਚ ਬਹਿ ਜਾਵਾਂਗੇ, ਠੀਕ ਹੈ ਵੀ ਨਹੀਂ? ਤੈਨੂੰ ਮੇਰਾ 50,000 ਦੇ ਦੂੰ, 50,000 ਦੇ, 50,000 ਮੇਰਾ ਤੂੰ ਹਰਾਮ ਦਾ ਹੋਣੀ ਜੇ ਤੂੰ ਨਾ ਆਵੀ, ਤੂੰ ਹਰਾਮ ਦਾ ਹੋਵਾਂ ਜੇ ਮੈਂ 50,000 ਤੈਨੂੰ ਨਾ ਦੇਵਾਂ। ਮੁੜ ਕੇ ਕੋਈ ਕਾਲ ਨੀ ਆਈ, ਕੋਈ ਜਵਾਬ ਨੀ ਆਇਆ। ਤੁਸੀਂ ਅਕਾਊਂਟ ਨੰਬਰ ਦੇ ਜੇ, ਮੈਂ ਕਹਿੰਦਾ ਅਕਾਊਂਟ ਨੰਬਰ ਤਾਂ ਹੈ ਹੀ ਨੀ, ਅਸੀਂ ਟੱਪ ਕੇ ਆਪਣਾ ਅਕਾਊਂਟ ਨੰਬਰ ਲਿਖਾ ਦਿੰਦੇ ਹਾਂ, ਔਰ ਆਪਣੇ ਜਿਹੜੇ ਕਾਰਡ ਆ ਉਹਨਾਂ ਦੇ ਅਸੀਂ ਦੂਸਰੇ ਨੰਬਰ ਵੀ ਗਏ ਨੇ ਜੇ ਸੀਕਰੇਟ ਹੁੰਦੇ ਆ, ਮਗਰੋਂ ਨੀ ਪਤਾ ਲੱਗਦਾ ਵੀ ਤੁਹਾਡਾ ਅਕਾਊਂਟ ਤਾਂ ਸਾਫ਼ ਹੋ ਗਿਆ। ਪਹੁੰਚ ਕਿੱਦਾਂ ਗਈ? ਜਦ ਤੁਸੀਂ ਲੈਟਰੀ ਪਾਈ ਨੀ, ਤੁਹਾਡੀ ਨਿਕਲ ਇੱਥੋਂ ਆਈ? ਇਹ ਠੱਗ ਬਹੁਤ ਕਰਦੇ ਨੇ ਜੀ, ਟੈਲੀਫੋਨ ਆਉਂਦੇ ਉਹਨਾਂ ਨੂੰ ਪਤਾ ਲੱਗ ਜਾਣਾ ਬੰਦਾ ਬਾਹਰੋਂ ਆਇਆ, ਪਸਾ ਹੋ ਗਈ ਦੋ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ,
ਬਹੁਤ ਮਿਹਰਬਾਨੀ ਕੰਗ ਸਾਹਿਬ, ਬਹੁਤ ਮਿਹਰਬਾਨੀ। ਸੋ ਕੰਗ ਸਾਹਿਬ ਨੇ ਆਪਣਾ ਜਿਹੜੀ ਹੱਡ ਬੀਤੀ ਸਾਂਝੀ ਕੀਤੀ ਹੈ ਜੀ, ਉਮੀਦ ਆ ਤੁਹਾਡੇ ਨਾਲ ਵੀ ਕਿਤੇ ਵਾਪਰੀਆਂ ਆਉਣੀਆਂ। ਪਰ ਕਈ ਵਾਰ ਕੀ ਹੁੰਦਾ, ਅਸੀਂ ਲਾਲਚ ਆ ਜਾਂਦੇ, ਅਸੀਂ ਆਪਦੇ ਆਲੇ ਦੁਆਲੇ ਨੂੰ ਵੀ ਨਹੀਂ ਦੱਸਦੇ ਵੀ ਜੇ ਦੱਸਿਆ ਤਾਂ ਖਣੀ ਉਹ ਨਾ ਹਿੱਸਾ ਮੰਗ ਲੈਣ, ਉਦੋਂ ਬਿਹਤਰ ਕੱਲੇ ਕੱਲੇ ਆ ਜਾਈਏ ਤੇ ਕੱਲੇ ਕੱਲੇ ਹੀ ਡੁੱਬ ਜਾਂਦੇ ਆ। ਅਗਲੀ ਕਾਲ ਸਾਡੇ ਨਾਲ ਜੁੜ ਚੁੱਕਿਆ ਜੀ, 3899। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਪ੍ਰਭ ਸਿਮਰਨ ਬੋਲਦਾ ਪਿਆ ਕੈਨਬਰਾ ਤੋਂ।
ਹਾਂਜੀ ਪ੍ਰਭ ਬਾਈ, ਕਿੱਦਾਂ?
ਠੀਕ ਠਾਕ ਬਾਈ ਜੀ, ਤੁਸੀਂ ਸੁਣਾਓ। ਮੈਂ ਨਾ ਜੀ ਠੱਗੀ ਹੋਈ ਸੀਗੀ 2015 ਦੇ ਵਿੱਚ, ਜਦੋਂ ਤੁਹਾਨੂੰ ਮੈਂ ਪੁੱਛਿਆ ਨਾ ਕਿਹੜੀ ਠੱਗੀ ਦੀ ਗੱਲ ਕਰਦੇ ਪਏ ਹੋ ਤੁਸੀਂ, ਤੇ ਤੁਸੀਂ ਕਿਹਾ ਕਿ ਹਾਂਜੀ ਆ ਜਿਹੜੇ ਇਮੋਸ਼ਨਲ ਤੌਰ ਤੇ ਵਿੱਚ ਜਿਹੜਾ ਹੁੰਦਾ ਉਹਦੀ ਗੱਲ ਕਰਦੇ ਪਏ ਹੋ। ਤੇ ਮੈਂ ਨਾ ਹੋਈ ਸੀ 2015 ਦੇ ਵਿੱਚ, ਏਦਾਂ ਹੀ ਫੇਸਬੁੱਕ ਤੇ ਹੀ ਦੇਖ ਕੇ ਵੀਡੀਓ ਵਗੈਰਾ ਨਾ, ਤੇ ਕਿਸੇ ਨੇ ਪਾਈ ਸੀਗੀ ਪੇਜ ਤੇ, ਤੇ ਕਹਿੰਦੇ ਸੀ ਇੱਕ ਬੰਦੇ ਦੀ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਗਰੀਬ, ਤੇ ਉਹਨੂੰ ਪੈਸੇ ਦੀ ਲੋੜ ਹੈ। ਤੇ ਮੈਂ ਸੋਚਿਆ ਕਿ ਚਲੋ ਗੁਰੂ ਘਰ ਆਪਾਂ ਸੇਵਾ ਕਰਦੇ ਰਹਿੰਦੇ ਹਾਂ 50-100 ਦੀ, ਤੇ ਕਿਉਂ ਨਾ ਆਪਾਂ ਇਹ ਪੈਸੇ ਕਿਸੇ ਗਰੀਬ ਦੇ ਲੇਖੇ ਲਾ ਦਈਏ। ਤੇ ਇਸੇ ਚੱਕਰ ਚ ਮੈਂ $70-80 ਸੀਗੇ, ਤੇ ਮੈਂ ਸੋਚਿਆ ਚਲੋ ਇਹ ਭੇਜ ਦਿੰਦਾ, ਤੇ ਚਲੋ ਇਸਦਾ ਭਲਾ ਹੋਜੂ। ਤੇ ਉਹ ਵੀਰ ਨਾਲ ਗੱਲ ਹੋਈ, ਉਹਨੇ ਆਪਣਾ ਨੰਬਰ ਭੇਜਿਆ, ਤੇ ਕਹਿੰਦਾ ਭਾਜੀ ਇੱਥੇ ਟ੍ਰਾਂਸਫਰ ਕਰ ਦੋ, ਤੇ ਮੈਂ ਕਰ ਦਿੱਤੇ। ਹਫ਼ਤਾ 2 ਹਫ਼ਤੇ ਬਾਅਦ ਉਹ ਬਾਈ ਦਾ ਆਪ ਹੀ ਕੋਲੋਂ ਫੋਨ ਆਉਣ ਲੱਗ ਪਿਆ ਡਾਇਰੈਕਟ ਹੀ, ਤੇ ਕਹਿੰਦਾ ਭਾਜੀ ਮੈਨੂੰ, ਮੈਂ ਸੋਚਦਾ ਹੁਣ ਮੈਂ ਮੇਰਾ ਹੋਰ ਕੋਈ ਸਰਜਰੀ ਰਹਿੰਦੀ ਸੀ ਉਹ ਵੀ ਕਰਾ ਲਾਂ। ਤੇ ਮੈਂ ਕਿਹਾ ਬਾਈ ਜੀ ਹੁਣ ਦੇਖੋ ਕਿ ਇਹ ਤਾਂ ਸ਼ਰਧਾ ਹੁੰਦੀ ਕਿ ਬੰਦੇ ਦੀ, ਕਿ ਹੁਣ ਮੈਥੋਂ, ਮੈਂ ਵੀ ਉਸ ਟਾਈਮ ਸਟੂਡੈਂਟ ਸੀਗਾ, ਮੈਂ ਕਿਹਾ ਕਿ ਹੁਣ ਮੈਂ ਇੰਨੇ ਕਿੱਥੇ ਕਰ ਦੇਵਾਂ? ਕਹਿੰਦਾ ਭਾਜੀ ਕਰ ਦੋ ਤੁਸੀਂ, ਹੁਣ ਤੁਹਾਡੇ ਕੋਲ ਤਾਂ ਰੱਬ ਤੁਹਾਨੂੰ ਭਲਾ ਕਰੂਗਾ, ਇਹ ਹੋਰ ਇਮੋਸ਼ਨ ਦਾ ਚੱਕਰ। ਮੈਂ ਫਿਰ ਮੇਰਾ ਦਿਮਾਗ ਥੋੜਾ ਟਣਕਿਆ ਕਿ ਮੈਂ ਥੋੜਾ ਠੱਗੀ ਦੇ ਵਿੱਚ ਆ ਗਿਆ, ਤੇ ਉਦੋਂ ਮੈਂ ਉਹਨੂੰ ਟਾਲ ਦਿੱਤਾ ਕਿ ਮੈਂ ਕੋਈ ਨੀ ਕਰਦਾਂਗਾ। ਬਟ ਆਫਟਰ 1-2 ਵੀਕ ਤੱਕ ਫਿਰ ਉਹਦਾ ਡਾਇਰੈਕਟ ਫੋਨ ਆਉਣ ਲੱਗ ਪਿਆ, ਕੰਮ ਤੇ ਵੀ ਸ਼ਾਮੀ ਵੀ। ਤੇ ਫਿਰ ਮੈਂ ਬਾਈ ਨੂੰ ਕਿਹਾ, ਮੈਂ ਬਾਈ ਦੇਖੋ ਇਹ ਤਾਂ ਮੇਰੀ ਸ਼ਰਤਾ ਸੀਗੀ ਤੇ ਮੈਂ ਕਰ ਦਿੱਤਾ, ਤੇ ਹੁਣ ਇਹਦੇ ਵਿੱਚ ਮੈਂ ਵੀ ਬੇਵੱਸ ਆ, ਹੁਣ ਹੋਰ ਮੈਂ ਕਰ ਨੀ ਸਕਦਾ, ਸੋਰੀ, ਥੈਂਕ ਯੂ ਤੁਹਾਡਾ, ਤੁਸੀਂ ਮੈਨੂੰ ਫੋਨ ਕੀਤਾ। ਕਹਿੰਦਾ ਬਾਈ ਦੇਖ ਲਓ ਤੁਹਾਡਾ ਬੜਾ ਹੋਊਗਾ, ਜੇ ਹੋਊਗਾ ਉਹ ਹੋਊਗਾ। ਪਰ ਮੈਂ ਉਸ ਵੇਲੇ ਸੋਚ ਲਿਆ ਸੀਗਾ ਕਿ ਇਹ ਚੀਜ਼ਾਂ ਤੋਂ ਹੁਣ ਬਾਕੀਆਂ ਨੂੰ ਵੀ ਅਵੇਅਰ ਕਰਾਂ, ਤੇ ਕੁਝ ਜਿਹੜੇ ਮੇਰੇ ਨਾਲ ਦੇ ਯਾਰ ਦੋਸਤ ਨੇ ਉਹਨਾਂ ਨੂੰ ਮੈਂ ਕਿਹਾ ਭਰਾਵਾ ਏਦਾਂ ਨਾ ਕਰੀਏ, ਸਭ ਨੂੰ ਮੈਂ ਦੱਸਦਾ ਕਿਉਂਕਿ ਜੋ ਹੋਇਆ ਤਾਂ ਉਹ ਦੱਸਣਾ ਚਾਹੀਦਾ ਜ਼ਰੂਰ। ਤਾਂ ਹੀ ਮੇਰਾ ਮਕਸਦ ਹੈ ਕਿ ਚਲੋ ਠੀਕ ਆ, ਮੈਂ ਵੀ ਫੋਨ ਕਰਕੇ ਕੀ ਗੱਲ ਕਰਕੇ ਦੱਸਾਂ ਕਿ ਏਦਾਂ ਹੋ ਰਿਹਾ ਆ।
ਨਹੀਂ ਨਹੀਂ ਪ੍ਰਭ,
ਹਾਂਜੀ ਬਾਈ ਜੀ, ਬਸ ਇੰਨਾ ਹੀ ਕਹਿਣਾ ਚਾਹੁੰਦਾ,
ਅਵੇਅਰ ਕਰਨਾ ਚਾਹੀਦਾ ਆਲੇ
ਦੁਆਲੇ। ਜੀ
ਜੀ
ਬਿਲਕੁਲ ਜੀ, ਇਹ ਸਮਾਜ ਵਿੱਚ ਕੋਈ ਚੰਗੇ ਵੀ ਨੇ ਤੇ ਕੁਝ ਮਾੜੇ ਵੀ ਨੇ, ਤੇ ਬਟ ਹਜੇ ਵੀ ਕਈ ਵਾਰੀ ਸੋਚ ਦਿਲ ਕਰਦਾ ਕਿ ਚਲੋ ਜੇ 4 ਪੈਸੇ ਜੇਬ ਚ ਹੈਗੇ ਤਾਂ ਕਿਸੇ ਦਾ ਭਲਾ ਕਰ ਦਈਏ। ਬਟ ਕਈ ਵਾਰੀ ਹੁਣ ਮੈਂ ਏਦਾਂ ਕਰਦਾ, ਆਪਣੇ ਫਾਦਰ ਸਾਹਿਬ ਨੂੰ ਪੈਸੇ ਭੇਜ ਦਿੰਦਾ ਹੁੰਦਾ, ਉਹ ਜਾਂ ਗੁਰੂ ਦੀ ਗੋਲਕ ਚ ਪਾ ਦਿੰਦੇ ਨੇ, ਨਹੀਂ ਤਾਂ ਕਿਸੇ ਆਲੇ ਦੁਆਲੇ ਜਾਣਕਾਰ ਦੀ ਹੈਲਪ ਕਰ ਦਿੰਦੇ ਨੇ।
ਜੀ 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 ਜੀ, ਸਭ ਤੋਂ ਵਧੀਆ ਜਾਣਕਾਰ ਦੀ ਨੇੜੇ, ਬਹੁਤ ਮਿਹਰਬਾਨੀ,
ਕਿਉਂਕਿ ਉਹ ਚਲੋ ਠੀਕ ਹੈ ਬੰਦਾ। ਹਾਂਜੀ ਉਹ ਵੀ ਚਲੋ ਠੀਕ ਹੈ, ਚਲੋ 70 ਸੀ ਗਏ, ਬਟ ਜਿਹੜੇ ਤੁਹਾਨੂੰ ਪਤਾ ਨਾ ਤੁਹਾਨੂੰ ਠੱਗ ਕੇ ਲੈ ਗਏ ਕਿਸੇ ਕੋ, ਕਿਸੇ ਨੇ ਠੱਗ ਲਿਆ, ਉਹ ਚੁੱਪਦਾ ਜ਼ਰੂਰ ਆ ਕਿ ਮੈਂ ਠੱਗਿਆ ਕਿਵੇਂ ਗਿਆ
ਜੀ। ਬਿਲਕੁਲ ਬਿਲਕੁਲ,
ਉਹ ਚੀਜ਼ ਬਹੁਤ ਲੱਗਦੀ ਹੈ। ਹਾਂਜੀ, ਧੰਨਵਾਦ ਤੁਹਾਡਾ ਭਾਜੀ।
ਪੈਸਾ ਕੋਈ ਮਾਇਨਾ ਨੀ ਰੱਖਦਾ, ਪੈਸਾ ਮਾਇਨਾ ਨੀ ਰੱਖਦਾ, ਜਦੋਂ ਬੰਦੇ ਨੂੰ ਗੱਲ ਮਾਇਨਾ ਕਰਦੀ ਆ। ਸੋ ਬਹੁਤ ਮਿਹਰਬਾਨੀ ਜੀ। ਸੋ ਦੋਸਤੋ, ਸਾਡੇ ਨਾਲ ਪ੍ਰਭ ਸਿਮਰਨ ਬਾਈ ਜੁੜੇ ਸਨ, ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ। ਸੋ ਗੁਰਜ ਬਾਈ, ਹੈਲੋ ਗੁਰਜ ਬਾਈ, ਸਤਿ ਸ੍ਰੀ ਅਕਾਲ।
ਸੋ ਭਾਜੀ ਸਤਿ ਸ੍ਰੀ ਅਕਾਲ ਜੀ, ਮੈਨੂੰ ਪਤਾ ਲੱਗਾ ਮੇਰੀ ਵਾਰੀ ਆ ਗਈ ਜੀ।
ਹਾਂਜੀ, ਤੁਹਾਡੀ ਵਾਰੀ ਆ ਗਈ ਜੀ।
ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ।
ਕੀ ਕਹਿਣਾ ਜੀ,
ਪਰਸਨ ਹੋਈ ਠੱਗੀ ਤਾਂ ਨਹੀਂ ਹੋਈ ਮੇਰੇ ਨਾਲ ਕਦੀ, ਪਰ ਜਿਹੜੇ ਕਈ ਵੀ ਆਪਣੇ ਠੱਗੇ ਜਾਣ ਵਾਲੇ ਹੁੰਦੇ ਨਾ ਭਾਜੀ, ਉਹ ਮੰਨਦੇ ਵੀ ਨੀ ਗੇ, ਉਹ ਟਲਦੇ ਨੀ ਗੇ। ਮੇਰਾ ਇੱਕ ਮਿੱਤਰ ਆ, ਉਹਨੂੰ ਜਦੋਂ ਕਿਤੇ ਮੇਲਾ ਮੁਲਾ ਹੁੰਦਾ ਨਾ ਉਹਦੇ ਪਿੰਡ, ਤੇ ਉਹਨੇ ਮੈਨੂੰ ਫੋਨ ਕਰਨਾ ਹੁੰਦਾ, ਚਲੋ ਆਪਾਂ ਉਹਦੇ ਕਹਿਣ ਤੇ, ਚਲੋ ਮੇਰੇ ਚ ਜਿਹੜਾ ਹਿੱਸਾ ਪਾਉਣਾ ਹੁੰਦਾ ਉਹਦੇ ਕਹਿਣ ਤੇ। ਵੈਸੇ ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਹੈ ਨੀ, ਪਰ ਮੇਲੇ ਮੁਲੇ ਦੇ ਵਿੱਚ ਮੇਰੀ ਕਰਦਾ ਨੀ ਹੁੰਦੀ, ਪਰ ਬਚਪਨ ਦੀ ਆ ਰਹੀ ਆ ਤਾਂ ਕਰਕੇ ਨਿਭਾਉਣ ਲਈ ਥੋੜੇ ਬਹੁਤੇ ਸੇਵਾ ਕਰ ਦੀ ਹੈ ਨਾ। ਤੇ ਉਹਦਾ ਮੈਨੂੰ ਇੱਕ ਵਾਰੀ, ਮੈਂ ਜਦੋਂ ਪਿੰਡ ਗਿਆ ਤਾਂ ਉੱਥੇ ਮੈਨੂੰ ਮਿਲ ਕੇ ਤੇ ਮੈਨੂੰ ਕਹਿੰਦਾ ਥੋੜੇ ਜਿਹੇ ਪੈਸੇ ਚਾਹੀਦੇ। ਮੈਂ ਕਿਹਾ ਕੀ ਕਰਨੇ ਹੁਣ, ਹੁਣ ਤੇ ਮੇਲਾ ਨੀ ਹੈਗਾ। ਕਹਿੰਦਾ ਬਈ ਤੂੰ ਦੇ, ਮੈਨੂੰ ਚਾਹੀਦੇ ਆ। ਮੈਂ ਕਿਹਾ ਕੰਮ ਦੱਸ ਵੀ ਕਦ ਨੀ ਚਾਹੀਦੇ, ਕਿਉਂਕਿ ਮੈਨੂੰ ਕਿਤੇ ਸੁਣਨ ਨੂੰ ਮਿਲਿਆ ਸੀ ਸ਼ਾਇਦ ਵੀ ਉਹ ਕਿਤੇ ਨਾ ਮੈਂ ਨਸ਼ਾ ਨੁਸ਼ਾ ਵੀ ਕਰਨ ਲੱਗ ਗਿਆ, ਤੇ ਮੈਂ ਵੀ ਨਹੀਂ ਮੈਂ ਬੰਦਾ ਬਣਾ ਕੇ ਜਾਊਂਗਾ ਇਹਨੂੰ, ਤੇ ਮੈਂ ਇਹਨੂੰ ਪੈਸੇ ਥੋੜੀ ਦਊਂਗਾ। ਤੇ ਮੈਨੂੰ ਫਿਰ ਉਹਨੇ ਦੱਸਿਆ, ਉਹਨੇ ਮੈਨੂੰ ਚਿੱਠੀਆਂ ਵਿਖਾਈਆਂ, ਕੋਈ ਨਾ ਕੋਈ ਲੇਡੀ ਸੀਗੀ ਜਿਹੜੀ ਉਹਨੂੰ ਕੋਈ ਚਿੱਠੀ ਜੁੱਠੀ ਪਾਉਂਦੀ ਸੀਗੀ, ਕਿ ਬਾਅਦ ਚ ਉਹਨੇ ਉਹਨੂੰ ਟੈਕਸਟ ਮੈਸੇਜਿੰਗ ਵੀ ਵਿਖਾਈ ਉਹਦੇ, ਪਤਾ ਨੀ ਫੇਸਬੁੱਕ ਤੇ ਸੀਗੀ ਸ਼ਾਇਦ, ਇੱਥੇ ਉਹਦੇ ਨਾਲ ਚੈਟਿੰਗ ਵੀ ਸੀਗੀ ਉਹਦੀ, ਹੈ ਨਾ, ਕਿ ਤੇਰੀ ਲਾਟਰੀ ਕੋਈ ਨਿਕਲੀ ਆ, ਤੇ ਇੰਨੇ ਪੈਸੇ ਦੇ, ਤੇ ਬਾਕੀ ਪਤਾ ਨੀ ਲੱਖ ਡਾਲਰ ਕੇ ਪਤਾ ਨੀ ਪਾਉਣ ਸੀ, ਮੈਨੂੰ ਵੀ ਨੀ ਯਾਦ ਹੁਣ, ਵੀ ਇੰਨੇ ਤੈਨੂੰ ਮਿਲਣਗੇ। ਤੇ ਮੈਂ ਉਹਨੂੰ ਬੜਾ ਸਮਝਾਇਆ, ਮੈਂ ਕਿਹਾ ਵੀ ਵੀਰ ਮੇਰੇ ਏਦਾਂ ਨਹੀਂ ਹੁੰਦਾ ਕੁਛ ਵੀ, ਤੂੰ ਕੋਈ ਲਾਟਰੀ ਪਾਈ ਨੀ, ਜਾਂ ਤੈਨੂੰ ਕਿਤਨਾ ਚੂਜ਼ ਕਰ ਲਿਆ, ਤੂੰ ਲੱਕੀ ਚੂਜ਼ਰ, ਤੈਨੂੰ ਲੱਕੀ ਵਿਨਰ ਆ ਸਾਡਾ, ਤੂੰ ਤੈਨੂੰ ਚੂਜ਼ ਕੀਤਾ ਆ। ਉਹ ਮੈਂ ਕਿਹਾ ਉਹਨਾਂ ਨੇ ਥੋੜੇ ਥੋੜੇ ਕਰਕੇ ਸਾਰਿਆਂ ਕੋਲ ਠੱਗਣੇ ਹੁੰਦੇ ਆ, ਤੇ ਇੰਨੇ ਦਾ ਲਾਲਚ ਦੇਣਗੇ ਤਾਂ ਹੀ ਹੁੰਦਾ। ਮੈਂ ਪੂਰੀ ਡਿਟੇਲ ਦੇ ਵਿੱਚ ਉਹਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦਾ ਚੱਲ ਠੀਕ ਹੈ ਤੂੰ ਨਾ ਦੇ। ਮੈਂ ਕਿਹਾ ਪਰ ਤੂੰ ਹਟਣਾ ਨੀ ਨਾ। ਕਹਿੰਦਾ ਨਹੀਂ ਕੋਈ ਨੀ, ਤੂੰ ਨਾ ਦੇ ਦੇਣਾ, ਕਹਿੰਦਾ ਕੋਈ ਗੱਲ ਨੀ ਮੈਂ ਨਹੀਂ ਕਰਦਾ। ਮੈਨੂੰ ਪਤਾ ਸੀਗਾ ਵੀ ਉਹਨੇ ਇੱਦਾਂ ਦੇ ਮੈਨੂੰ ਕਹਿਤਾ ਆ, ਮੇਰੇ ਸਮਝਾਉਣ ਦੇ ਬਾਵਜੂਦ, ਕਿਉਂਕਿ ਮੇਰੇ ਨਾਲ ਭਾਜੀ ਇੱਕ ਵਾਰੀ ਹੋਇਆ ਸੀਗਾ, ਮੈਂ ਇੱਥੇ ਮੈਲਬਨ ਹੀ ਸੀਗਾ, 2014-15 ਦੀ ਗੱਲ ਹੋਣੀ ਹੈ, ਤੇ ਮੈਨੂੰ ਇੱਕ ਚਿੱਠੀ ਆ ਗਈ ਇਟਲੀ ਤੋਂ, ਕਿਤੇ ਯੂਰਪ ਤੋਂ ਕਿਤੋਂ ਆਈ, ਜਿਹਦੇ ਵਿੱਚ ਲਿਖਿਆ ਕਿ ਜਿਹੜਾ ਤੇਰਾ ਸਰਨੇਮ ਆ ਨਾ, ਇਹੋ ਹੀ ਸਰਨੇਮ ਨਾ, ਸਰਨੇਮ ਦਾ ਬੰਦਾ ਇੱਥੇ ਮਰ ਗਿਆ ਆ, ਉਹਦੀ ਬੜੀ ਪ੍ਰੋਪਰਟੀ ਸੀਗੀ ਤੇ ਸਾਰੀ ਬੈਂਕ ਚ ਪਈ ਆ, ਮੈਂ ਉਹਦਾ ਲਾਇਰ ਆ, ਪੈਸਾ ਉਹਦਾ ਪਿਆ ਬੈਂਕ ਦੇ ਵਿੱਚ ਕਾਫੀ, ਤੇ ਮੈਂ ਉਹਦਾ ਵਕੀਲ ਆ, ਤੇ ਤੂੰ ਮੈਨੂੰ ਮੇਰੇ ਨਾਲ ਮਤਲਬ ਗੱਲਬਾਤ ਕਰ, ਤੇ ਆਪਾਂ ਉਹ ਕਢਵਾਈਏ ਕਿਸੇ ਤਰੀਕੇ, ਕਿਉਂਕਿ ਮੈਂ ਸਾਬਤ ਕਰ ਦੂੰਗਾ ਕਿ ਤੂੰ ਉਹਦਾ ਹੀ ਹੈਗਾ ਆ, ਕੋਈ ਨਾ ਕੋਈ ਰਿਸ਼ਤੇਦਾਰ, ਤੇ ਹੋਰ ਕੋਈ ਉਹਦਾ ਹੈ ਨੀ ਗਾ, ਤੇ ਆਪਾਂ ਅੱਧੇ ਅੱਧੇ ਕਰ ਲਾਂਗੇ ਜਾਂ ਜਿੱਦਾਂ ਵੀ ਆ। ਤੇ ਮੈਨੂੰ, ਮੈਂ ਬੜਾ ਵੇਖ ਕੇ, ਮੈਂ ਕਿਹਾ ਯਾਰ ਇਹ ਕਿੱਥੋਂ ਆ ਗਈ, ਕਿਉਂਕਿ ਮੇਰਾ ਸਰਨੇਮ ਜਿਹੜਾ ਹੈ ਜੀ, ਉਹ ਤੇ ਹੈ ਹੀ ਗਲਤ ਆ, ਮੇਰਾ ਸਰਨੇਮ ਤਾਂ ਦੁਨੀਆਂ ਚ ਹੈ ਹੀ ਨੀ ਕਿਸੇ ਦਾ ਹੋਰ, ਕਿਉਂਕਿ ਮੇਰਾ ਸਰਨੇਮ ਜਿਹੜਾ ਪੇਪਰਾਂ ਦੇ ਵਿੱਚ ਉਹ ਗੁਰਜ ਆ, ਉਹ ਇੰਡੀਅਨ ਪਾਸਪੋਰਟ ਦਫ਼ਤਰ ਨੇ ਗਲਤੀ ਨਾਲ ਮੇਰਾ ਨਾਂ ਅੱਧਾ ਕੱਟ ਕੇ ਸਰਨੇਮ ਬਣਾਤਾ ਸੀਗਾ। ਸਰਨੇਮ ਵੀ ਇੰਨੀ ਕੋਈ ਗੁਰਜ ਨਾਂ ਦਾ ਹੈ ਨਾ ਜੀ, ਵੀ ਤੇਰੇ ਸਰਨੇਮ ਦਾ ਬੰਦਾ ਮਰ ਗਿਆ, ਮੇਰਾ ਗੁਰਜ ਬਹਾਦਰ ਨਾਮ ਆ, ਤੇ ਗੁਰਜ ਮੇਰਾ ਸਰਨੇਮ ਆ ਪਾਸਪੋਰਟ ਦੇ ਵਿੱਚ, ਉਹ ਇੰਡੀਅਨ ਪਾਸਪੋਰਟ ਦਫ਼ਤਰ ਨੇ ਪਤਾ ਨੀ ਕਿੱਦਾਂ ਕਰਤਾ, ਤਾਂ ਮੈਂ ਛੋਟਾ ਹੁੰਦਾ ਜਦੋਂ ਬਣਾਇਆ ਸੀ, ਤੇ ਉਹਨਾਂ ਨੇ ਮੇਰਾ ਨਾਂ ਹੀ ਅੱਧਾ ਕੱਟ ਕੇ ਤੇ ਮੇਰਾ ਸਰਨੇਮ ਤੇ ਐਡ ਕਰਤਾ ਸੀਗਾ, ਤੇ ਉਹੀ ਚੱਲਦਾ ਆ ਰਿਹਾ। ਮੈਨੂੰ ਪਤਾ ਨੀ ਸੀ ਚੇਂਜ ਕਰਾਉਣਾ, ਮੈਂ ਕਰਵਾਇਆ ਨੀ, ਉਹ ਇੱਥੇ ਆਸਟ੍ਰੇਲੀਅਨ ਪੇਪਰ ਜਿੰਨੇ ਵੀ ਆ ਸਾਰੇ ਮੇਰਾ ਸਰਨੇਮ ਗੁਰਜ ਆ, ਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਕੋਈ ਠੱਗੀ ਆ ਕੋਈ, ਤੇ ਏਦਾਂ ਦਾ ਕੁਛ ਸੱਚੀ ਵੀ ਆ ਰਹੀ ਤਾਂ ਵੀ ਪਤਾ ਵੀ ਠੱਗੀ ਹੈ ਨਾ, ਏਦਾਂ ਦਾ ਕੋਈ ਚੱਕਰ ਹੈ ਨੀ ਗਾ। ਪਰ ਜਿਹੜੇ ਵੀਰ ਇਹ ਚੱਕਰ ਚ ਪੈ ਜਾਂਦੇ, ਜਦੋਂ ਲਾਲਚ ਹੁੰਦਾ ਨਾ, ਲਾਲਚ ਆਪਾਂ ਕਹਿ ਦਿੰਦੇ ਆ, ਉਹ ਨੀ ਜੀ ਛੱਡਦੇ। ਉਹ ਮੇਰਾ ਬੜਾ ਖਾਸ ਮਿੱਤਰ ਸੀ, ਬਾਅਦ ਚ ਮੈਨੂੰ ਪੁੱਛਿਆ ਮੇਰੇ ਸਾਲ ਡੇਢ ਸਾਲ ਬਾਅਦ, ਮੈਂ ਕਿਹਾ ਤੂੰ ਉਹ ਕੰਮ ਕੀਤਾ? ਹਾਂ ਯਾਰ, ਉਹ ਤੇ ਠੱਗੀ ਹੋ ਗਈ ਕਿਹੜਾ। ਤੇ ਮੈਂ ਕਿਹਾ ਤੈਨੂੰ ਮਤਲਬ ਕਿੰਨਾ ਸਮਝਾਇਆ ਵੀ ਵੀਰੇ ਏਦਾਂ ਨਹੀਂ ਹੁੰਦਾ ਕੁਛ ਵੀ, ਤੈਨੂੰ ਕਿਉਂ ਕੋਈ ਪੈਸੇ ਦਊਗਾ ਨਾ। ਤੇ ਬਾਕੀ ਜਿੰਨਾ ਕੁ ਆਪਾਂ ਗੱਲ ਕਰ ਰਹੇ ਹਾਂ ਵੀ ਆ ਸੋਸ਼ਲ ਮੀਡੀਆ ਤੇ, ਮੈਂ ਤੇ ਭਾਜੀ ਕਿਰਪਾ ਹੀ ਆ ਬਾਬੇ ਦੀ, ਅੱਜ ਤੱਕ ਨਹੀਂ ਠੱਗਿਆ ਗਿਆ। ਜਿੱਥੇ ਕਿਤੇ ਭੇਜੇ ਆ, ਉਹ ਕਿਸੇ ਸੰਸਥਾ ਨੂੰ ਜ਼ਰੂਰ ਭੇਜਿਆ, ਜਿਵੇਂ ਕੋਈ ਕੈਨੇਡਾ ਦਾ ਰੇਡੀਓ ਚੈਨਲ ਆ, ਉਹਨੇ ਦੱਸਿਆ ਵੀ ਹਾਂ ਵੀ ਏਦਾਂ ਦਾ ਕਰਕੇ ਅਸੀਂ ਕੋਈ ਹੈਲਪ ਕਰ ਰਹੇ ਹਾਂ ਕਿਸੇ ਐਸ ਪਰਟੀਕੁਲਰ ਬੰਦੇ ਦੀ, ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਇੱਥੇ ਫਾਈਨੈਂਸ਼ੀਅਲ ਸਪੋਰਟ ਜੇ ਕੋਈ ਕਰ ਸਕਦੇ। ਉਹ ਨਾਲ ਦੀ ਨਾਲ ਬਾਅਦ ਦੱਸਦੇ ਵੀ ਹਾਂ ਸਾਡੇ ਕੋਲ ਇਨਫ ਹੋ ਗਏ, ਹੁਣ ਹੋਰ ਨਾ ਕੋਈ ਦਿਓ ਸਾਨੂੰ, ਸਾਡੇ ਕੋਲ ਇੰਨੇ ਹੋ ਗਏ ਜਮ੍ਹਾਂ ਪਏ, ਜਿਵੇਂ ਤੁਸੀਂ ਕੱਲ ਸਾਰਾ ਹਿਸਾਬ ਤਾਬ ਦੱਸ ਰਹੇ ਸੀ ਨਾ, ਕਿ ਇੰਨੇ ਹਜ਼ਾਰ ਸਾਡੇ ਕੋਲ ਬਚ ਗਏ ਆ, ਤੇ ਹੁਣ ਨਹੀਂ ਦੀ ਲੋੜ। ਉਹ ਬਿਲਕੁਲ ਮਤਲਬ ਕਿ ਰੈਕਗਨਾਈਜ਼ਡ ਤੇ ਬਿਲਕੁਲ ਜਿਹੜੀਆਂ ਨੇ ਉਹ ਵਧੀਆ ਸੰਸਥਾਵਾਂ ਨੇ ਜਿਹਨਾਂ ਨੂੰ ਕਦੇ ਭੇਜੇ ਵੀ ਹੋਣਗੇ, ਪਰ ਓਦਾਂ ਪਰਸਨਲੀ ਤਾਂ ਬੜਾ ਇਮੋਸ਼ਨਲ ਹੋਈਦਾ ਵੇਖ ਕੇ। ਤੇ ਇਹ ਜਦੋਂ ਆਪਾਂ ਮੇਰੇ ਖਿਆਲ ਨਾਲ ਗਾਂ ਤੀਜੇ ਚੌਥੇ ਪਾਸੇ ਜਾ ਕੇ ਕਰਦੇ ਆ ਨਾ ਹੈਲਪ ਕਿਸੇ ਦੀ, ਮੈਨੂੰ ਲੱਗਦਾ ਉਹ ਆਪਾਂ ਆਪਣੀ ਵਾਹ ਵਾਹ ਕਰਾਉਣ ਲਈ ਕਰਦੇ ਆ ਵੀ ਸਾਨੂੰ ਇਹ ਵੀ ਸਾਡੀ ਤਾਰੀਫ ਕਰਦੇ ਹੈ ਨਾ, ਉਹ ਆਪਣੀ ਆਪਣੀ ਮੈਨੂੰ ਲੱਗਦਾ ਉਹਦੇ ਚ ਇੰਟਰਸਟ ਹੁੰਦਾ ਆਪਣਾ, ਅਦਰਵਾਈਜ਼ ਜੇ ਆਪਣੇ ਗੁਆਂਢ ਚ ਹੀ ਵੇਖ ਲਈ ਨਾ ਆਪਾਂ ਹਰ ਪਿੰਡ ਚ ਹਰ ਸ਼ਹਿਰ ਚ ਆਪਣੇ ਰਿਸ਼ਤੇਦਾਰੀ ਚ ਵੀ ਕੋਈ ਨਾ ਕੋਈ ਇਹੋ ਜਿਹਾ ਜ਼ਰੂਰ ਹੋਊਗਾ ਜਿਹਨੂੰ ਫਾਈਨੈਂਸ਼ੀਅਲੀ ਹੈਲਪ ਦੀ ਲੋੜ ਹੋਊਗੀ, ਪਰ ਆਪਾਂ ਉੱਥੇ ਨਹੀਂ ਕਰਦੇ ਕਿਉਂਕਿ ਉਹ ਤੇ ਆਪਾਂ ਨੂੰ ਆਲਰੇਡੀ ਜਾਣਦੇ ਆ ਤੇ ਉਹ ਤੇ ਆਪਣੀ ਜਿੰਨੀ ਕੁ ਤਾਰੀਫ ਜਾਂ ਬਗਤੋਈ ਕਰਦੇ ਉਹ ਕਰਦੇ ਹੀ ਆ, ਉੱਥੇ ਕੋਈ ਫਰਕ ਨੀ ਪੈਣਾ ਤੇ ਅਸੀਂ ਚੌਥੇ ਪਾਸੇ ਜਾਂਦੇ ਆ ਵੀ ਅਨਨੋਨ ਬੰਦੇ ਦੀ ਹੈਲਪ ਕਰੀਏ ਤਾਂ ਜੋ ਸਾਡੀ ਥੋੜੀ ਤਾਰੀਫ ਹੋ ਜਾਏ, ਕਿਉਂਕਿ ਉਹ ਤਾਰੀਫ ਹਰ ਬੰਦਾ ਭਾਲਦਾ ਹੁੰਦਾ ਭਾਜੀ, ਤੇ ਆਪਾਂ ਤਾਂ ਉਦੋਂ ਜਾਂਦੇ ਪਰ ਮੇਰੇ ਖਿਆਲ ਨਾਲ ਏਦਾਂ ਕਰਨਾ ਨੀ ਚਾਹੀਦਾ, ਲੋਕਲ ਹੀ ਆਪਣਾ ਆਪਣਾ ਵੇਖ ਲਈਏ, ਆਪਣੇ ਰਿਸ਼ਤੇਦਾਰੀ ਚ ਆਪਣੇ ਘਰ ਚ ਆਪਣੇ ਪਿੰਡ ਚ ਵੇਖ ਲਈਏ ਆਪਣੇ ਮਹੱਲੇ ਚ ਵੇਖ ਲਈਏ ਤੇ ਬੜੇ ਬੰਦੇ ਇਹੋ ਜਿਹੇ ਆਪਾਂ ਨੂੰ ਮਿਲ ਜਾਂਦੇ, ਕਿਉਂਕਿ ਇੰਡੀਆ ਦਾ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਨੇ ਉੱਥੇ ਆਪਣੇ ਹਨਾ, ਕਿੰਨੀ ਕੁ ਗਰੀਬੀ ਰੇਖਾ ਦੇ ਨੀਚੇ ਲੋਕ ਬੰਦੇ ਜੀ ਰਹੇ ਆ, ਤੇ ਆਪਾਂ ਨੂੰ ਉੱਥੇ ਕਰ ਦੇਣੀ ਚਾਹੀਦੀ ਹੈ ਜੀ ਕੋਈ ਬੱਚਾ ਮੇਰੇ ਖਿਆਲ ਨਾਲ ਕਿਸੇ ਦਾ ਇਲਾਜ ਕਰਾਉਣ ਨਾਲੋਂ ਵੀ ਮੇਰੇ ਖਿਆਲ ਨਾਲ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜੇ ਕੋਈ ਪੜ੍ਹ ਨਹੀਂ ਨਾ ਸਕਦਾ ਦੁਕਾਨਾਂ ਤੇ ਲੱਗੇ ਆ ਤੇ ਉਹਨਾਂ ਦੇ ਕਿਸੇ ਇੱਕ ਅੱਧੇ ਬੱਚੇ ਦੀ ਆਪਾਂ ਜ਼ਿੰਮੇਵਾਰੀ ਲੈ ਲਈਏ, ਉਹਨੂੰ ਐਜੂਕੇਟ ਕਰ ਦਈਏ ਤੇ ਗੁੱਤਾਂ ਗੱਤਾਂ ਕੱਟਣ ਵਾਲਾ ਸੀਨ ਆਪੇ ਖਤਮ ਹੋ
ਜਾਣਾ, ਖਤਮ ਹੋ ਜਾਣੇ ਖਤਮ ਹੋ
ਜਾਣਗੇ ਇਹੋ ਜਿਹੇ ਜਿਹੜੇ ਅੰਧ ਵਿਸ਼ਵਾਸ ਆ ਐਜੂਕੇਸ਼ਨ ਦਾ ਕਰਕੇ ਆਉਂਦੇ ਭਾਜੀ।
ਜੀ 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 ਬਿਲਕੁਲ ਬਿਲਕੁਲ, ਬਹੁਤ ਬਹੁਤ ਮਿਹਰਬਾਨੀ ਗੁਰਜ ਭਾਈ, ਤੁਸੀਂ ਬੜੀ ਵਿਸਤਾਰ ਤੇ ਗੱਲਬਾਤ ਕੀਤੀ, ਬਹੁਤ ਮਿਹਰਬਾਨੀ। ਸੋ ਗੁਰਜ ਬਹਾਦਰ ਬਾਈ ਸਮਾਨੀਆਂ ਤੋਂ ਨਾਲੇ ਨਿੱਜੀ ਤਜਰਬੇ ਸਾਂਝੇ ਕੀਤੇ ਆ ਤੇ ਨਾਲੇ ਆਪਾਂ ਨੂੰ ਕੁਝ ਜਿਹੜੀ ਐਡਵਾਈਸ ਵੀ ਦਿੱਤੀ ਹੈ ਵੀ ਕੀ ਕਰਨਾ ਚਾਹੀਦਾ। ਸਾਡੇ ਬਹੁਤ ਸਾਰੇ ਕਾਲਰ ਆ ਜਿਹੜੇ ਵੇਟ ਕਰਕੇ ਕਾਲਿੰਗ ਕੱਟ ਰਹੀਆਂ, ਪਰ ਕੋਈ ਨੀ, ਅਸੀਂ ਇਧਰੋਂ ਬਾਈ ਸਾਹਿਬ ਰਾਏ ਸਾਡੇ ਸਪੇਨ ਵਾਲੇ ਉਹਨਾਂ ਨੂੰ ਵੀ ਜ਼ੋਰ ਦੀ ਗੱਲ ਆਈ ਹੋਈ ਹੈ, ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨਾ। ਸੋ ਇਹ ਪਹਿਲਾਂ ਮੈਂ ਕਾਲਰ ਲੈਣਾ ਸਾਡੇ ਨਾਲ 4396।
ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲ ਰਹੇ?
ਬਾਈ ਜੀ ਗੌਰਵ ਬੋਲ ਰਿਹਾ, ਬਣੀ ਲੱਗ
ਤੂੰ। ਹਾਂ ਜੀ ਮਿੰਟੂ ਬਾਈ ਜੀ ਵਾਲਿਓ, ਕੀ ਹਾਲ ਆ? ਚੜ੍ਹਦੀ ਕਲਾ
ਜੀ, ਤੁਸੀਂ ਸੁਣਾਓ? ਅੱਜ ਕੱਲ ਸਾਡਾ ਮੌਸਮ ਬਹੁਤ ਵਧੀਆ ਹੋਇਆ, ਠੰਡ ਤੋਂ ਬਚਾ ਹੋਇਆ ਜੀ ਅੱਜ ਕੱਲ।
ਚਲੋ ਅਸੀਂ ਠੰਡ ਨਾਲ ਠਰੀ ਜਾਂਦੇ ਆ ਜੀ, ਫੇ ਤਾਂ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਚ ਚੱਲਦਾ ਹੀ ਰਹਿਣਾ।
ਹਾਂ ਜੀ ਮਿੰਟੂ ਬਾਈ ਜੀ, ਮੈਂ ਵੀ ਤੁਹਾਨੂੰ ਸੁਣਾਉਣਾ ਸੀ ਆਪਣੇ ਨਾਲ, ਮੈਂ ਤਾਂ ਮੈਂ ਬਚ ਗਿਆ, ਮੈਂ ਠੱਗਿਆ ਤੇ ਨਹੀਂ ਗਿਆ ਯਾਰ। ਇਹ ਗੱਲ ਹੈਗੀ ਆ 2007-08 ਦੀ, ਤੇ ਮੇਰੀ ਉਮਰ 28-29 ਸਾਲ ਉਮਰ ਹੁੰਦੀ ਸੀ ਮੇਰੀ, ਤੇ ਮੇਰੇ ਮੰਮੀ ਡੈਡੀ ਜਿਵੇਂ ਆਮ ਮਾਂ ਬਾਪ ਕਹਿੰਦੇ ਬੱਚਿਆਂ ਨੂੰ ਵੀ ਤੇਰਾ ਵਿਆਹ ਕਰਨਾ ਛੇਤੀ ਕਰ, ਕੋਈ ਕੁੜੀ ਲੱਭੀਏ ਕੁੜੀ ਲੱਭੀਏ, ਤੇ ਮੇਰੇ ਵੀ ਪੇਰੈਂਟਸ ਮੇਰੇ ਬਹੁਤ ਪਿੱਛੇ ਪਏ, ਤੇ ਮੇਰੇ ਮੰਮੀ ਨੇ ਮੇਰੇ ਪਿੱਛੇ ਪੈ ਕੇ ਉਹਨਾਂ ਨੇ ਵੈਬਸਾਈਟ ਜਿਹੜੀ jeevansathi.com ਉਸ ਤੇ ਮੇਰੀ ਆਈਡੀ ਬਣਵਾਤੀ
ਜੀ,
ਆਈਡੀ ਬਣਵਾਤੀ ਤਾਂ ਹੁਣ ਕੰਪਿਊਟਰ ਦਾ ਮੰਮੀ ਡੈਡੀ ਤੋਂ ਚਲਾਉਂਦਾ ਸੀ, ਮੈਂ ਹੀ ਆਪਰੇਟ ਕਰਦਾ ਸੀ, ਮੈਂ ਆਈਡੀ ਚਲਾਉਣੀ, ਚਲੋ ਥੋੜੇ ਬਹੁਤ ਆਣੇ ਰਿਸਪੋਂਸ ਮੈਂ ਵੀ ਜਵਾਬ ਦਿੰਦਾ ਸੀਗਾ, ਤੇ ਉਹਦੇ ਵਿੱਚ ਇੱਕ ਗੁਜਰਾਤ ਦੀ ਕੁੜੀ ਸੀ, ਤੇ ਉਹਨੇ ਆਪਣੀ ਫੋਟੋ ਭੇਜਿਆ ਮੈਨੂੰ, ਉਹ ਵੀ ਕਈ ਕਾਫੀ ਗੁੜੇ ਫੋਟੋ ਮੈਂ ਇਕੱਠੇ ਕਰਾਂ, ਮੰਮੀ ਨੂੰ ਇਕੱਠਿਆ ਦਿਖਾਊਂਗਾ, ਇੱਕ ਵਾਰ 5-7 ਹੋ ਜਾਣਗੀਆਂ, ਤੇ ਫੋਟੋ ਭੇਜੀਆਂ, ਤੇ ਉਸ ਤੋਂ ਬਾਅਦ ਉਹਨੇ ਮੈਨੂੰ ਆਪਣਾ ਨੰਬਰ ਭੇਜਦਾ, ਉਹਨੇ ਮੈਨੂੰ ਆਪਣਾ ਪ੍ਰੋਫਾਈਲ ਭੇਜਦਾ, ਉਹਦੇ ਮੁਤਾਬਕ ਕੋਈ CA ਦੀ ਪ੍ਰੈਕਟਿਸ ਕਰ ਰਹੀ ਸੀ, ਮੈਨੂੰ ਨੀ ਪਤਾ ਕੀ ਕਰ ਰਹੀ ਹੈ ਉਹ, ਤੇ ਚਲੋ ਉਹਦੇ ਫਿਰ ਥੋੜੀ ਬਹੁਤ ਦੇਰ ਬਾਅਦ ਫੋਨ ਆਉਣ ਲੱਗੇ, ਮੈਂ ਵੀ ਗੱਲ ਕਰਨ ਲੱਗ ਗਿਆ, ਚਲੋ ਹਾਂ ਠੀਕ ਹੈ ਇੱਦਾਂ, ਚਲੋ ਜਿੱਦਾਂ ਵੀ ਹੈ, ਤੇ ਮਿੰਟੂ ਭਾਜੀ ਫਿਰ ਨਾ ਉਹ ਕੁੜੀ ਕੁਝ ਜ਼ਿਆਦਾ ਹੀ ਖੁੱਲਣ ਲੱਗ ਗਈ ਮੇਰੇ ਨਾਲ, ਉਸ ਟਾਈਮ ਸਕਾਈਪ ਦਾ ਹੁੰਦਾ ਨੀ ਸੀ, ਯਾਹੂ ਮੈਸੇਂਜਰ ਹੁੰਦਾ ਸੀ, ਯਾਹੂ ਮੈਸੇਂਜਰ ਵੀਡੀਓ ਕਾਲ, ਮੈਨੂੰ ਕਹਿੰਦੇ ਆਪਾਂ ਵੀਡੀਓ ਕਾਲ ਕਰਦੇ ਹਾਂ, ਤੇ ਚਲੋ ਮੈਂ ਵੀ ਮੈਂ ਤਾਂ ਹੋਰ ਵੀ ਕੁੜੀਆਂ ਗੱਲ ਕਰ ਰਿਹਾ ਸੀ, ਮੈਂ ਕਿਹਾ ਚਲੋ ਕਰ ਲੈਂਦੇ ਹਾਂ, ਉਹ ਵੀਡੀਓ ਕਾਲ ਕਰ ਰਹੇ, ਮਿੰਟੂ ਭਾਈ ਤੁਸੀਂ ਸੁਣ ਪਾ ਰਹੇ ਹੋ ਮੈਨੂੰ? ਹੈਲੋ
ਸੁਣ ਰਹੇ ਜੀ, ਸੁਣ ਰਹੇ,
ਹੈਲੋ,
ਹਾਂਜੀ ਹਾਂਜੀ,
ਅੱਛਾ ਵੀਡੀਓ ਕਾਲ ਕਰੀ, ਕਦੇ ਕਦੇ ਨਾ ਕੁੜੀ ਮੈਂ ਡਾਂਸ ਕਰਕੇ ਦਿਖਾਉਣ ਲੱਗ ਜਾਏ, ਕਦੇ ਕੁਛ ਕਰਕੇ ਦਿਖਾਉਣ ਲੱਗ ਜਾਏ, ਤੇ ਮੈਨੂੰ ਬੜਾ ਅਜੀਬ ਲੱਗਣਾ ਵੀ ਵਿਆਹ ਦੀ ਗੱਲ ਚੱਲ ਰਹੀ ਹੈ, ਤੇ ਉਹਦੇ ਪਿੱਛੇ ਉਹਦੇ ਪੇਰੈਂਟਸ ਘੁੰਮਦੇ ਹੋਣਾ, ਉਹਦਾ ਪੇਰੈਂਟਸ ਪਿੱਛੇ ਘੁੰਮ ਰਿਹਾ, ਕੁੜੀ ਡਾਂਸ ਕਰੀ ਕੈਮਰੇ ਅੱਗੇ, ਮੈਨੂੰ ਬੜਾ ਅਜੀਬ ਲੱਗਦਾ ਸੀਗਾ, ਚਲੋ ਖੈਰ ਮੈਂ ਬਹੁਤੀ ਗੱਲ ਗੱਲ ਥੋੜੀ ਦੇਰ ਨਹੀਂ ਘਟਾਤੀ, ਫਿਰ ਉਹਨਾਂ ਨੇ ਅੱਜ ਮੈਂ ਆਪਣੀ ਕੰਪਨੀ ਦੇ ਕੰਮ ਤੋਂ ਬੰਗਲੌਰ ਗਿਆ, ਤੇ ਕੁੜੀ ਨੂੰ ਪਤਾ ਲੱਗਿਆ, ਮੈਂ ਕਿਹਾ ਫੋਨ ਆਇਆ, ਮੈਂ ਬੰਗਲੌਰ ਆ ਵੀ ਮੈਂ ਤਾਂ ਬਿਜ਼ੀ ਆ ਵੀ ਗੱਲ, ਕਹਿੰਦੇ ਬੰਗਲੌਰ ਕੰਮ ਸੀ, ਮੈਂ ਕਿਹਾ ਦੱਸੋ, ਕਹਿੰਦੀ ਮੈਂ ਨਾ ਇੱਕ ਘੜੀ ਪਰਚੇਜ ਕੀਤੀ ਹੈ ਰੋਲਸ ਰਾਇਸ ਦੀ, 25,000 ਰੁਪਏ ਨੇ ਮੈਨੂੰ ਦੱਸਿਆ ਕਿ ਮੈਂ 25,000 ਰੁਪਏ ਘੜੀ ਖਰੀਦੀ ਹੈ, ਤੇ ਤੁਸੀਂ ਉੱਥੋਂ ਆਉਂਦੇ ਪਿੱਕ ਕਰ ਲਓਗੇ, ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਮੈਂ ਜਾਣਾ ਪੰਜਾਬ ਚ, ਤੁਸੀਂ ਗੁਜਰਾਤ, ਕਹਿੰਦੇ ਮੈਂ ਘੜੀ ਪਿੱਕ ਕਰਕੇ ਤੁਹਾਨੂੰ ਕਿੱਥੇ ਦਊਗਾ, ਕਹਿੰਦੇ ਨਹੀਂ ਤੁਹਾਨੂੰ ਮੈਂ ਦਿੱਲੀ ਦੱਸ ਦੂੰਗੀ, ਦਿੱਲੀ ਤੇ ਸਟੇਸ਼ਨ ਤੇ ਕਿਸੇ ਬੰਦੇ ਨੂੰ ਫੜਾ ਦੇਣਾ, ਮੈਂ ਤਾਂ ਪਹਿਲਾਂ ਤਾਂ ਮਨਾ ਕਰੀ ਗਿਆ, ਫਿਰ ਤੋਂ ਪਿੱਛੇ ਮੈਂ ਕਿਹਾ ਚਲੋ ਦੇਖਦੇ ਹਾਂ, ਫਿਰ ਅਗਲੇ ਦਿਨ ਕੁੜੀ ਦਾ ਫੋਨ ਆਇਆ ਕਿ ਕਹਿੰਦੀ ਮੈਂ ਨਾ ਆਨਲਾਈਨ ਪੇਮੈਂਟ ਕਰ ਰਹੀ ਸੀਗੀ, ਉਹ ਪੇਮੈਂਟ ਹੋ ਨਹੀਂ ਪਾ ਰਹੀ, ਕਹਿੰਦੀ ਤੁਸੀਂ ਐਂ ਕਰੋ ਵੀ ਤੁਸੀਂ ਆਪਣੇ ਕੋਲ ਪੈਸੇ ਦੇ ਘੜੀ ਲੈ ਲਓ, ਤੇ ਫਿਰ ਉਹਦਾ ਬੰਦਾ ਆਏਗਾ, ਮੈਂ ਯਾਰ ਡਰਾਫ ਉਹਦੇ ਹੱਥ ਭਿਜਵਾ ਦਿਆਂ, ਤੁਹਾਨੂੰ ਬਾਅਦ ਚ ਭੇਜ ਦਾਂਗੀ, ਨਹੀਂ ਤਾਂ ਹਾਲੇ ਮਿਲਣਾ ਹੈ ਹੀ ਆ ਕਦੇ ਨਾ ਕਦੇ, ਤੇ ਜੀ ਮੈਂ ਫਿਰ ਉਸ ਕੁੜੀ ਨੂੰ, ਉਦੋਂ ਮੈਂ ਕਹਾਣੀ ਜੀ ਵਧੀ ਵੀ ਨਹੀਂ, ਮੇਰੇ ਪਾਸ ਹੈ ਨੀ ਜੀ, ਉਦੋਂ ਬਾਅਦ ਕੀ ਹੋਇਆ, ਤੇ ਇੱਕ ਦਿਨ ਮੈਨੂੰ ਕਹਿੰਦੀ ਵੀ ਕਹਿੰਦੀ ਮੈਂ ਨਾ ਇੱਕ ਬਾਜ਼ਾਰ ਗਈ ਸੀ, ਮੈਂ ਬੜਾ ਸਾਰਾ ਮੰਗਲ ਸੂਤਰ ਪਸੰਦ ਕਰਕੇ ਆਈ ਹਾਂ। ਮੈਂ ਕਿਹਾ ਚੱਲ ਵਧੀਆ ਗੱਲ ਹੈ, ਕਹਿੰਦੀ ਜੇ ਆਪਣੀ ਗੱਲ ਬਣਦੀ ਨਾ ਮੈਂ ਉਦੋਂ ਦੀ ਲੈਣਾ, ਮੈਂ ਤੇਰੀ ਮਰਜ਼ੀ ਜੋ ਮਰਜ਼ੀ ਲੈ ਲੈ। ਤੇ ਮੈਨੂੰ ਕਹਿੰਦੀ ਉਹਦੀ ਕੀਮਤ 15,000 ਰੁਪਏ, ਮੈਨੂੰ ਪੈਸੇ ਭੇਜ ਦੇ ਲੈ ਕੇ ਤਾਂ ਰੱਖੀ ਲਵਾਂ। ਮੈਂ ਤਾਂ ਜੀ ਉਸ ਤੋਂ ਬਾਅਦ ਉਸ ਕੁੜੀ ਦੇ ਫੋਨ ਚੱਕਣੇ ਬੰਦ ਕਰਤੇ, ਮੇਰੇ ਤਾਂ ਨਾ
ਪੜਾ ਹੋਇਆ ਲੜ ਨੇੜੇ ਛੁੱਟਿਆ।
ਮੇਰੀ ਬੇਟੀ ਹੈਗੀ ਆ ਮਿੰਟੂ ਭਾਈ, ਮੇਰੀ ਉਮਰ 28 ਸਾਲ ਸੀਗੀ, ਉਹਦੀ ਕੁੜੀ ਉਮਰ 17 ਸਾਲ ਸੀਗੀ। ਜਦੋਂ ਸੀ ਮੈਂ ਕਿਹਾ ਵੀ ਮੇਰੇ ਤੋਂ ਕੁੜੀ 10-11 ਸਾਲ ਛੋਟੀ ਹੈ ਬਈ, ਇਹ ਤਾਂ ਹੈਗੀ ਮੈਚ ਨੀ ਹੈਗਾ ਵੀ ਮੈਂ ਰਿਸਪੈਕਟ ਲੱਗੇ ਅੰਕਲ ਨਹੀਂ ਤਾਂ ਮੁਸ਼ਕਲ ਹੈ। ਤਾਂ ਮੈਨੂੰ ਦੱਸਿਆ ਕਹਿੰਦੇ ਨਹੀਂ, ਕਹਿੰਦਾ ਅਸੀਂ ਬਿਹਾਰ ਤੋਂ ਆਉਂਦੇ ਹਾਂ ਸਾਡੇ ਤਾਂ ਕੁੜੀਆਂ ਛੋਟੇ ਮੋਟੇ ਵਿਆਹ ਕਰ ਦਿੰਦੇ ਆ। ਮੈਂ ਕਿਹਾ ਕਰ ਦਿੰਦੇ ਹੋਣਗੇ ਪਰ ਨਹੀਂ ਪੋਸੀਬਲ ਹੈਗਾ। ਨਹੀਂ ਮੈਨੂੰ ਪਿੱਛੇ ਪੈ ਗਿਆ ਜੀ, ਮੈਂ ਤੁਹਾਨੂੰ ਫੋਟੋ ਭੇਜਿਆ ਕੁੜੀ, ਉਹਨੇ ਮੈਨੂੰ ਕੋਈ ਧੁੰਦਲੀ ਫੋਟੋ ਭੇਜੀ। ਚਲੋ ਮੈਂ ਬਹੁਤ ਧਿਆਨ ਨਹੀਂ ਤਾਂ ਦੇਖੋ ਆਪਣੇ ਪੰਜਾਬ ਦੀ ਜਿੱਦਾਂ ਇੰਨਾ ਉਮਰ ਦਾ ਫਰਕ ਚੱਲਦਾ ਨੀ ਹੈਗਾ। ਉਸ ਤੋਂ ਬਾਅਦ ਜੀ ਉਹ ਬੰਦਾ ਕੁੜੀ ਦੇ ਫੋਟੋ ਇੱਕ ਭੇਜ ਕੇ ਆਪਣੀਆਂ ਫੋਟੋ ਭੇਜਿਆ, ਕਦੇ ਟੇਬਲ ਤੇ ਬੈਠ ਕੇ ਪੋਜ਼ ਬਣਾ ਕੇ ਬੈਠਾ, ਕਦੇ ਕਾਰ ਤੇ ਖੜਾ, ਕਦੇ ਐਨਕਾਂ ਰਾਹੀਂ ਖੜਾ। ਉਸ ਤੋਂ ਬੰਦਾ ਮੈਨੂੰ ਫੋਨ ਕਰੀ ਵਾਰ ਵਾਰ, ਫਿਰ ਮੈਨੂੰ ਬਾਅਦ ਚੋਂ ਦੇ ਗੱਲਾਂ ਤੋਂ ਪਤਾ ਲੱਗਿਆ ਉਹ ਗਏ ਸੀਗਾ। ਮੈਂ ਤਾਂ ਭਾਈ ਉਹਨੂੰ ਬਹੁਤ ਪੁੱਠਾ ਸਾ ਬੋਲ ਦੱਸਿਆ ਵੀ ਭਾਈ ਮੈਨੂੰ ਤਾਂ ਫੋਨ ਨਾ ਕਰੀ, ਉਹ ਅੱਗੇ ਸੀਗਾ, ਉਹ ਤਾਂ ਆਪਣੀ ਕਹਾਣੀ ਬਣਾਉਣ ਫਿਰਦਾ ਸੀਗਾ।
ਜੀ 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 ਜੀ, ਸੋ ਅਜੀਬ ਕਿਸਮ ਦੀਆਂ ਠੱਗੀਆਂ ਹੁੰਦੀਆਂ ਜੀ ਦੁਨੀਆਂ ਦੇ ਵਿੱਚ, ਹਰ ਰੋਜ਼ ਹਰ ਪੈਰ ਦੇ ਉੱਤੇ ਜਿਹੜੀਆਂ ਸਲੀਪਾਂ ਵਾਲੀ ਗੱਲ ਆ, ਸੋ ਬਚਣਾ ਆਪ ਨੂੰ ਪੈਣਾ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਗੌਰਵ ਭਾਈ, ਤੁਸੀਂ ਖੁੱਲ ਕੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਸਾਡੇ ਲਿਸਨਰਸ ਨਾਲ, ਬਹੁਤ ਮਿਹਰਬਾਨੀ। ਸੋ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਹੋਏ ਸੀ ਬਿਨੀਪੈਗ ਤੋਂ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਡੇ ਸਪੇਨ ਤੋਂ, ਪਲੀਜ਼ ਸਰਬਜੀਤ ਕੋਸ਼ਿਸ਼ ਕਰੋ ਸਾਹਿਬ ਰਾਏ ਹੋਰਾਂ ਨੂੰ ਕਾਲ ਲੈਣ ਦੇ। ਇੱਧਰ ਮੈਂ ਇੰਨੇ ਚਿਰ ਚ ਹਰਵਿੰਦਰ ਸਿੰਘ ਹੋਰਾਂ ਨਾਲ ਗੱਲ ਕਰਦਾ। ਹਰਵਿੰਦਰ ਭਾਈ ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਸਾਹਿਬ, ਕੀ ਹਾਲ ਚਾਲ ਹੈ ਜੀ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਹਾਂਜੀ ਠੀਕ ਹੈ ਜੀ, ਬਹੁਤ ਵਧੀਆ, ਸਾਡਾ ਪ੍ਰੋਗਰਾਮ ਚੱਲ ਰਿਹਾ ਤੇ ਸੁਣ ਰਹੇ ਸੀਗੇ ਬੈਠੇ, ਤੇ ਮੈਂ ਤੁਹਾਨੂੰ ਦੱਸਣਾ ਸੀਗਾ, ਸਾਡੇ ਤਾਂ ਨਾ ਇੰਡੀਆ, ਮੇਰੀ ਸਿਸਟਰ ਚੰਡੀਗੜ੍ਹ ਪੜ੍ਹਦੇ ਸੀਗੇ ਤੇ ਉਹਨਾਂ ਨੂੰ ਫੋਨ ਆਇਆ
ਜੀ,
ਤੇ ਉਹ ਕਹਿੰਦੇ ਜੀ ਤੁਹਾਡੀ ਤੁਹਾਡੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ। ਤੇ ਉਹ ਮਿਨਿਸਟਰ ਨੇ ਮੈਨੂੰ ਫੋਨ ਕੀਤਾ, ਹਾਂ ਮੈਨੂੰ ਉਹਨਾਂ ਨੇ ਫੋਨ ਕੀਤਾ, ਕਹਿੰਦੇ ਤੁਹਾਡੀ ਲਾਟਰੀ ਨਿਕਲੀ ਆ, ਏਦਾਂ ਕਰਕੇ ਕੋਈ ਮਤਲਬ ਕੋਈ ਸ਼ੋਪਿੰਗ ਮਾਲ ਤੋਂ ਕਹਿੰਦੇ ਕੁਛ ਲਿਆ ਸੀਗਾ ਤੇ ਉੱਥੋਂ ਏਦਾਂ ਕਰਕੇ ਨਿਕਲੀ ਆ, ਪਰ ਕਹਿੰਦੇ ਉਹਦੀ ਕੰਡੀਸ਼ਨ ਇਹ ਆ ਕਿ ਤੁਹਾਨੂੰ ਰੁਪਈਆ ਪਹਿਲਾਂ ਦੇਣਾ ਪਊ, ਉਹਦੇ ਵਾਸਤੇ 50,000 ਰੁਪਈਆ ਕੁਛ ਸਾਨੂੰ ਦਿਓ ਪਹਿਲਾਂ, ਤੇ ਸਾਡੀ ਕੰਡੀਸ਼ਨ ਇਹ ਆ, ਪਹਿਲਾਂ ਸਾਨੂੰ ਪੇਮੈਂਟ ਤੁਹਾਨੂੰ ਕਰਨੀ ਪਊਗੀ ਆਫ ਫਰੰਟ। ਤੇ ਕਹਿੰਦੇ ਮੈਂ ਕਿਹਾ ਇਹ ਕਿਹੜੀ ਲੋਟਰੀ ਹੋਈ, ਏਦਾਂ ਦਾ ਕੋਈ ਹੈ ਨੀ ਸੀ, ਮੈਂ ਕਿਹਾ ਤੁਸੀਂ ਮੈਨੂੰ ਨੰਬਰ ਦਿਓ ਉਹਨਾਂ ਦਾ। ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਬੰਦਿਆਂ ਨੂੰ, ਉਹ ਬੰਦਿਆਂ ਦਾ ਕੋਈ ਉਹਨਾਂ ਦਾ ਦਫ਼ਤਰ ਇੰਗਲੈਂਡ ਸੀਗਾ, ਇੰਗਲੈਂਡ ਦਾ ਨੰਬਰ ਸੀ ਉਹ, ਮੈਂ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਏਦਾਂ ਮਤਲਬ ਏਦਾਂ ਕਰਕੇ ਬੰਦਾ ਆਇਆ, ਉਹਨੂੰ 50,000 ਰੁਪਈਆ ਦੇ ਦਿਓ, ਉਹ ਤੁਹਾਨੂੰ ਲੋਟਰੀ ਫਿਰ ਪੈਸੇ ਤੁਹਾਨੂੰ ਮਿਲਣਗੇ। ਤੇ ਮੈਂ ਕਿਹਾ ਏਦਾਂ ਕਰੋ ਤੁਸੀਂ, ਤੁਸੀਂ ਆਪਣਾ ਐਡਰੈਸ ਦੱਸੋ ਇੰਗਲੈਂਡ ਦਾ, ਮੈਂ ਬੰਦਾ, ਮੈਂ ਕਿਹਾ ਤੁਹਾਨੂੰ 50,000 ਤੁਹਾਨੂੰ ਰੁਪਈਆ ਲੈ ਕੇ, ਮੈਂ ਕਿਹਾ ਤੁਹਾਨੂੰ ਉੱਥੇ ਇੰਗਲੈਂਡ 'ਚ ਹੀ ਮਿਲ ਜਾਊ, ਕਿਉਂਕਿ ਬੰਦੇ ਸਾਨੂੰ ਇੰਗਲੈਂਡ 'ਚ ਵੀ ਜਾਣਦੇ ਆ। ਕਹਿੰਦੇ ਨਹੀਂ ਏਦਾਂ ਨਹੀਂ ਹੁੰਦਾ, ਤੇ ਦਿੱਲੀ 'ਚ ਕੋਈ ਬੰਦਾ ਆ ਤੁਸੀਂ ਉਹਨੂੰ ਉੱਥੇ ਪੈਸੇ ਦੇ ਦਿਓ 50,000 ਬਾਈ ਹੈਂਡ ਕੈਸ਼, ਤੇ ਬਾਕੀ ਤੁਹਾਨੂੰ ਪੈਸੇ ਮਗਰੋਂ ਮਿਲ ਜਾਣਗੇ। ਤੇ ਮੈਂ ਕਿਹਾ ਏਦਾਂ ਨੀ ਹੁੰਦਾ ਬਾਈ, ਮਤਲਬ ਏਦਾਂ ਨੀ, ਅਸੀਂ ਤੁਹਾਨੂੰ ਪਹਿਲਾਂ ਨੀ ਦਿੰਦੇ, ਮੈਂ ਕਿਹਾ ਤੁਸੀਂ ਏਦਾਂ ਕਰੋ, ਜਿਹੜਾ ਤੁਸੀਂ ਕਰੋੜ ਦੇਣਾ ਤੇ ਲੱਖ ਕੱਟ ਲਓ ਪਹਿਲਾਂ ਹੀ, ਬਾਕੀ ਸਾਨੂੰ ਦੇ ਦਿਓ। ਏਦਾਂ ਏਦਾਂ ਠੱਗੀਆਂ ਲੋਕੀ ਕਰਦੇ ਆ ਜੀ, ਬਹੁਤ ਬਚ ਕੇ ਰਹਿਣਾ ਚਾਹੀਦਾ।
ਜੀ 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 ਬਿਲਕੁਲ ਜੀ ਬਿਲਕੁਲ, ਮੈਨੂੰ ਨੀ ਲੱਗਦਾ ਵੀ ਕੋਈ ਵੀ ਲਿਸਨਰ ਜਾਂ ਕੋਈ ਵੀ ਬੰਦਾ ਇਹ ਜਾ ਹੋਊਗਾ ਜਿਹੜਾ ਇਹ ਠੱਗੀ ਦੀ ਮਾਰ ਚ ਨਾ ਆਇਆ ਹੋਵੇ। ਪਰ ਬਚਤ ਇਸੇ ਚ ਹੀ ਹੈ ਵੀ ਜੇ ਅਸੀਂ ਨਿਕਲ ਗਏ ਇਸ ਚੋਂ ਛੋਟੇ ਛੋਟੇ ਬਹੁਤ ਤਰੀਕੇ ਚ ਬਚ ਗਏ ਹਾਂ ਤਾਂ ਸਾਨੂੰ ਬਚਣਾ ਚਾਹੀਦਾ ਤੇ ਆਪਦੇ ਆਲੇ ਦੁਆਲੇ ਨੂੰ ਵੀ ਬਚਾਉਣਾ ਚਾਹੀਦਾ। ਸੋ ਬਹੁਤ ਮਿਹਰਬਾਨੀ ਹਰਵਿੰਦਰ ਭਾਈ।
ਓਕੇ ਜੀ, ਥੈਂਕ ਯੂ।
ਓਕੇ, ਸੋ ਬਹੁਤ ਮਿਹਰਬਾਨੀ। ਸੋ ਹਰਵਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਅਗਲੇ ਕਾਲਰ ਸਾਡੇ ਨਾਲ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਧਰੋਂ ਜਗਤਾਰ ਬਾਈ ਟੁੱਡੀਕੇ ਵਾਲੇ ਕੋਸ਼ਿਸ਼ ਕਰ ਰਹੇ, ਕਾਲ ਨਹੀਂ ਲੱਗ ਰਹੀ, ਤੇ ਇਧਰੋਂ ਸਾਹਿਬ ਰਾਏ ਹੋਰਾਂ ਦੀ ਕਾਲ ਅਸੀਂ ਇਧਰੋਂ ਕੋਸ਼ਿਸ਼ ਕਰਦੇ ਹਾਂ ਸ਼ਾਇਦ ਵਟਸਐਪ ਜ਼ਰੀਏ ਲਾ ਲਈਏ, ਤੇ ਪਰ ਇੱਧਰ ਸਾਡੇ ਨਾਲ ਜੁੜ ਚੁੱਕਿਆ 901।
ਹੈਲੋ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ, ਮੈਂ ਭਾਈ ਸੁਖਦੀਪ ਬੋਲਦਾ ਇੱਥੋਂ ਮੈਲਬਨ ਤੋਂ। ਤੇ ਭਾਜੀ ਠੱਗੀਆਂ ਦੀ ਗੱਲ ਚੱਲਦੀ ਸੀਗੀ ਕਾਫੀ। ਹਾਂਜੀ ਠੀਕ ਜੀ, ਠੱਗੀਆਂ ਦੀ ਕਾਫੀ ਗੱਲ ਚੱਲਦੀ ਸੀਗੀ, ਇੱਕ ਮੈਂ ਵੀ ਛੋਟੀ ਜਿਹੀ ਸਾਂਝ ਪਾਉਣੀ ਸੀਗੀ। ਮੈਂ ਫੈਕਟਰੀ ਚ ਕੰਮ ਕਰਦਾ ਸੀਗਾ ਤੇ ਮੇਰੇ ਨਾਲ ਇੱਕ ਗੋਰਾ ਸੀਗਾ, ਤੇ ਓਹਨੂੰ ਏਦਾਂ ਕਿਸੇ ਨੇ ਕਿਹਾ ਕਿ ਕੀਨੀਆ ਤੋਂ ਤੇਰੀ ਇੰਨੇ ਇੰਨੇ ਮਿਲੀਅਨ ਦੀ ਲੋਟਰੀ ਲੱਗ ਗਈ ਆ ਤੇ ਸਾਨੂੰ ਪੈਸੇ ਪਾ ਦੇ। ਤੇ ਉਹ ਕਹਿੰਦੇ ਕਿ ਸਾਡੀ ਕੰਡੀਸ਼ਨ ਹੈ ਕਿ ਸਾਨੂੰ $50,000 ਪਹਿਲਾਂ ਪਾਉਣਾ ਪੈਣਾ ਤੇ ਫੇਰ ਤੈਨੂੰ ਇੰਨੇ ਮਿਲੀਅਨ ਮਿਲੂਗਾ। ਤੇ ਮੈਂ ਓਹਨੂੰ ਕਾਫੀ ਸਮਝਾਇਆ, ਉਹ ਸਮਝਿਆ ਨੀ ਤੇ ਓਹਨੇ ਆਪਣਾ ਘਰ ਵੇਚ ਕੇ ਮੈਲਬੋਰਨ ਚ ਤੇ $50,000 ਪਾਤਾ ਉਹਨਾਂ ਨੂੰ। $50,000 ਵੀ ਜਾਂਦਾ ਰਿਹਾ ਤੇ ਪੈਸੇ ਦਾ ਕੀ ਆਉਣੇ ਸੀਗੇ ਵਾਪਸ। ਤੇ ਕਈ ਵਾਰੀ ਏਦਾਂ ਵੀ ਹੋ ਜਾਂਦੀ ਆ ਕਿ ਕਾਫੀ ਆਪਾਂ ਨੂੰ ਲਾਲਚ ਦਿਖਾ ਕੇ ਤੇ ਅਖੀਰ ਚ ਬਹੁਤੇ ਠਗੇ ਹੀ ਹੁੰਦੇ ਨੇ।
ਜੀ ਜੀ, ਬਹੁਤੇ ਨੀ, ਜ਼ਿਆਦਾ ਠੱਗ ਹੀ ਹੁੰਦੇ ਆ ਜੀ।
ਹਾਂਜੀ, ਸਾਰੇ ਠਗੇ ਹੁੰਦੇ ਨੇ
ਇਹੀ।
ਚਲੋ
ਹਾਂਜੀ, ਚਾਂਸ ਜਿਹੜੀ ਬਿਨਾਂ ਠੱਗੀ ਦੇ ਬਹੁਤ ਘੱਟ ਹੁੰਦੇ ਆ। ਸੋ ਬਹੁਤ ਮਿਹਰਬਾਨੀ ਸੁਖਦੀਪ ਬਾਈ, ਤੁਸੀਂ ਵੀ ਆਪਣੀ ਜਿਹੜੀ ਨਿੱਜੀ ਤਜਰਬੇ ਤੋਂ ਗੱਲ ਸਾਹਮਣੇ ਲਿਆਂਦੀ। ਸੋ ਦੇਖ ਲਓ, ਲੋਕ ਇੱਥੋਂ ਤੱਕ ਚਲੇ ਜਾਂਦੇ ਆ ਘਰ ਵੇਚਣ ਤੱਕ। ਮੇਰੇ ਕੋਲੇ ਵੀ ਹੈਗਾ ਜੀ ਇੱਕ ਬੰਦਾ ਜਿਹਨੇ ਬੈਂਕ ਤੋਂ ਲੋਨ ਲੈ ਕੇ ਦਿੱਤਾ ਸੀਗਾ 20,000 ਇਸ ਢੰਗ ਨਾਲ। ਮੈਂ ਵੀ ਇੱਕ ਬੰਦੇ ਨੂੰ ਜਾਣਦਾ। ਬਹੁਤ ਧੰਨਵਾਦ। ਸੋ ਸੁਖਦੀਪ ਸਿੰਘ ਮੈਲਬਨ ਤੋਂ ਜੁੜੇ ਸੀ ਜੀ, ਉਹਨਾਂ ਨੇ ਵੀ ਇੱਕ ਨਿੱਜੀ ਤਜਰਬਾ ਸਾਂਝਾ ਕੀਤਾ। ਤੇ ਅਗਲੇ ਕਾਲਰ 517, ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਅਰਸ਼ ਮਲਿਕ ਸਿਡਨੀ ਤੋਂ।
ਹਾਂਜੀ ਅਰਸ਼ ਭਾਈ, ਕੀ ਹਾਲ
ਹੈ? ਮਿੰਟੂ ਭਾਜੀ ਸਸਤੀ, ਠੀਕ ਠਾਕ ਭਾਈ, ਚੜ੍ਹਦੀ ਕਲਾ ਜੀ। ਭਾਜੀ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੁੰਦਾ ਆਪਣੇ ਸਾਰੇ ਹਰਮਨ ਪਰਿਵਾਰ ਨੂੰ।
ਜੀ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਵਾਨ।
ਭਾਜੀ ਗੱਲ ਚੱਲ ਰਹੀ ਹੈ ਠੱਗੀ ਦੀ, ਤੇ ਚਲੋ ਮਹਾਰਾਜ ਦੀ ਕਿਰਪਾ ਰਹੀ ਹੈ ਓਦਾਂ ਦੇ ਆਪਾਂ ਜਿਹੜੀਆਂ ਇੱਧਰ ਸੰਸਾਰਕ ਠੱਗੀਆਂ ਚੱਲ ਰਹੀਆਂ ਨੇ ਬਹੁਤ ਨੇ, ਤੁਹਾਨੂੰ ਪਤਾ ਹੀ ਤਾਂ। ਕਦੇ ਕ੍ਰੈਡਿਟ ਕਾਰਡ ਦੇ ਨਾਲ ਤਾਂ ਬਹੁਤ ਚੱਲਦੀਆਂ ਨੇ, ਆਪਣੇ ਆਸਟ੍ਰੇਲੀਆ ਤਾਂ ਬਹੁਤ ਜ਼ਿਆਦਾ ਚੱਲਦੀਆਂ ਨੇ। ਮੇਰੇ ਨਾਲ ਭਾਜੀ ਇੱਕ ਬਹੁਤ ਡਿਫਰੈਂਟ ਜੀ ਤਰ੍ਹਾਂ ਦੀ ਠੱਗੀ ਵੱਜੀ ਆ, ਤੇ ਮੈਂ ਉਹ ਸਾਂਝੀ ਕਰਨੀ ਚਾਹੁੰਦਾ ਸਪੈਸ਼ਲੀ ਆਪਣੇ ਸਾਰੇ ਐਨਆਰਆਈ ਵੀਰਾਂ ਨਾਲ। ਮੈਂ ਨਾ ਭਾਜੀ 3 ਬੱਚੇ ਅਡੋਪਟ ਕੀਤੇ ਹੋਏ ਸੀ ਸਟੱਡੀ ਲਈ, ਸਟੱਡੀ ਅਡੋਪਟ ਕੀਤੀ ਸੀ ਬੱਚੇ ਨੇ ਮਤਲਬ। ਤੇ ਮੇਰੇ ਰਿਸ਼ਤੇਦਾਰਾਂ ਦੇ ਹੀ ਸੀਗੇ ਜੀ ਬੱਚੇ ਵੀ, ਤੇ ਕਿਉਂਕਿ ਮੈਂ ਭਾਜੀ ਇਸ ਮਾਮਲੇ ਦੇ ਵਿੱਚ ਨਾ ਬਹੁਤ ਜ਼ਿਆਦਾ ਸਟੱਡੀ ਦੇ ਮਾਮਲੇ 'ਚ ਮੈਂ ਨਾ ਬਹੁਤ ਜ਼ਿਆਦਾ ਮਤਲਬ ਇਮੋਸ਼ਨਲ ਹੋ ਜਾਂਦਾ, ਤੇ ਕਿਉਂਕਿ ਮੇਰੇ ਪੇਰੈਂਟਸ ਸੀਗੇ ਜੀ ਤੇ ਉਹ ਮੇਰੇ ਕੋਲ ਸਾਧਨ ਸੀਗੇ ਜੀ ਪੜ੍ਹਨ ਦੇ ਨਾ, ਤੇ ਪਰ ਮੈਂ ਤੁਹਾਨੂੰ ਪਤਾ ਇੱਕ ਟਾਈਮ ਹੁੰਦਾ ਨਾ ਬੰਦੇ ਦੀ ਲਾਈਫ ਦਾ ਜਦੋਂ ਬੰਦਾ ਇਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਪਤਾ ਹੁੰਦੀ ਬੰਦੇ ਨੂੰ। ਤੇ ਹੁਣ ਮੈਂ ਉਹ ਬੱਚਿਆਂ ਦੀ ਸਟੱਡੀ ਅਡੋਪਟ ਕੀਤੀ ਹੋਈ ਸੀ, ਤੇ ਮੈਂ ਭਾਜੀ ਇੱਥੋਂ ਮਤਲਬ ਜੋ ਐਫਰਟ ਕਰ ਸਕਦਾ ਸੀ ਹਨਾ, ਜਿੰਨੇ ਜੋ ਕਰ ਸਕਦਾ ਸੀਗਾ ਤੇ ਮੈਂ ਆਲਵੇਜ਼ ਕੀਤੇ, ਤੇ ਐਂਡ ਆਫ ਦਾ ਡੇ ਆਪਾਂ ਨੂੰ ਕੀ ਪਤਾ ਲੱਗਦਾ, ਮੈਨੂੰ ਪਤਾ ਲੱਗਿਆ ਇੱਕ ਦਿਨ ਭਾਜੀ ਮੈਂ ਕਿਤੇ ਕਾਲ ਕੀਤੀ ਹੈ ਨਾ ਉਹਨਾਂ ਨੂੰ, ਤੇ ਮੇਰੀ ਵਿੱਚ ਕਾਲ ਆ ਗਈ ਕੰਮ ਆ ਜਾਂਦੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਟਰੱਕ ਲੋਡ ਕਰਾਈ ਜਾਂਦਾ, 2 ਮਿੰਟ ਹੋਲਡ ਕਰੋ, ਕੰਪਨੀ ਚੋਂ ਕਾਲ ਆ ਰਹੀ ਹੈ, ਮੈਂ ਤੁਹਾਨੂੰ ਬੈਕ ਕਾਲ ਕਰਦਾ, ਹੋਲਡ ਕਰ ਲਓ ਜਾਂ ਹੋਲਡ ਕਰ ਲਓ। ਭਾਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਸੋਚਿਆ ਕਿ ਫੋਨ ਕੱਟਿਆ ਗਿਆ ਹਨਾ, ਤੇ ਮੈਂ ਇਧਰੋਂ 2 ਮਿੰਟ ਗੱਲ ਕਰਕੇ ਤੇ ਫੋਨ ਆਨ ਕਰ ਬੈਠਾ ਜੀ, ਉਹ ਕਾਲ ਆਨ ਹੋ ਗਈ, ਤੇ ਉਹ ਜੋ ਉਧਰ ਗੱਲਾਂ ਚੱਲ ਰਹੀਆਂ ਸੀ ਉਹ ਸਾਰਾ ਕੁਛ, ਤੇ ਆਪਾਂ ਆਪਣੇ ਕੰਨੀ ਸੁਣਿਆ ਜੋ ਸਾਰਾ ਕੁਛ ਜੀ, ਤੇ ਫਿਰ ਹਾਂ
ਪਰਦੇ ਲੈ ਗਏ,
ਪਰਦੇ ਲੈ ਗਏ ਭਾਜੀ। ਮੈਂ
ਕੀ ਕਹਿ ਰਹੇ ਸੀਗੇ, ਕੀ ਕਹਿ ਰਹੇ ਸੀ, ਸੋਨੇ ਦੇ ਅੰਡਿਆਂ ਵਾਲੀ ਮੁਰਗੀ ਬਿਜੀ ਆ।
ਹਾਂ, ਸੋਨੇ ਦੇ ਅੰਡਿਆਂ ਵਾਲੀ ਮੁਰਗੀ ਹਨਾ, ਤੇ ਮਤਲਬ ਭਾਜੀ ਮੈਨੂੰ ਇਮੋਸ਼ਨਲ ਕੀਤਾ ਜਾਂਦਾ ਕਿਸ ਤਰੀਕੇ ਨਾਲ, ਕਿਉਂਕਿ ਮੈਂ ਇਮੋਸ਼ਨਲ ਜਿਹਾ ਬੰਦਾ ਹਨਾ, ਤੇ ਕਦੇ ਕਿਹਾ ਜਾਂਦਾ ਸੀ ਉਹ ਬੱਚੇ ਮੈਸੇਜ ਕਰ ਦਿੰਦੇ ਸੀ ਵਟਸਐਪ ਤੇ ਕਿ ਵੀਰੇ ਮੰਮੀ ਡੈਡੀ ਬਿਮਾਰ ਨੇ ਤੂੰ ਫੋਨ ਕਰ ਲਈ, ਜਾਂ ਭਾਜੀ ਮੈਂ ਮਤਲਬ ਮੋਟਾ ਮੋਟਾ, ਮੈਂ ਤੇ ਇੱਕ ਦਿਨ ਬਾਈ ਬੈਠੇ ਸੀ, ਅਸੀਂ ਮੋਟਾ ਮੋਟਾ ਹਿਸਾਬ ਲਾਇਆ ਤੇ ਪਿਛਲੇ ਕੋਈ 2-2.5 ਸਾਲ ਦੇ ਵਿੱਚ ਕੋਈ 4.5 ਲੱਖ ਰੁਪਏ ਤੋਂ ਉੱਪਰ ਦੀ ਅਸੀਂ ਇੱਥੋਂ ਮੈਂ ਹੈਲਪ ਭੇਜ ਚੁੱਕਿਆ ਸੀਗਾ, ਕਿਉਂਕਿ ਮੇਰੇ ਕੋਲ ਜਿਹੜੇ ਸਾਰਾ ਮੇਰਾ ਅਕਾਊਂਟ ਸੀਗਾ ਜੀ ਉਸ 'ਚ ਆਪਣੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ, ਤੇ ਉਹ ਸਾਰਾ ਮੈਂ ਚੈੱਕ ਕੀਤਾ ਤੋਂ ਬਾਅਦ ਦੇ ਵਿੱਚ। ਚਲੋ ਫਿਰ ਵੀ ਮੈਂ ਕਾਫੀ ਅਪਸੈਟ ਰਿਹਾ ਜੀ ਕਾਫੀ ਦਿਨ, ਤੇ ਵਾਈਫ ਨੇ ਮੇਰੇ ਫਿਰ ਮੈਨੂੰ ਸਮਝਾਇਆ, ਮੈਨੂੰ ਕਹਿੰਦੀ ਚੱਲ ਕੋਈ ਨਾ ਉਹਨਾਂ ਦੀ ਕੋਈ ਮਜਬੂਰੀ ਆਉਣੀ ਆ ਹਨਾ। ਤੇ ਫਿਰ ਭਾਜੀ ਮੈਂ ਜਦੋਂ ਇੰਡੀਆ ਗਿਆ ਤੇ ਮੈਂ ਸੋਚਿਆ ਮੈਂ ਇੱਕ ਵਾਰੀ ਜਾ ਕੇ ਹਨਾ ਵੀ ਦੇਖ ਕੇ ਤਾਂ ਵਾਂ, ਤੇ ਮੈਂ ਗਿਆ ਭਾਜੀ ਤੇ ਉੱਥੇ ਜੋ ਆਪਾਂ ਦੇਖਿਆ ਉੱਥੇ 40-40 ਇੰਚ ਦੀਆਂ ਐਲਸੀਡੀਆਂ ਲੱਗੀਆਂ ਪਈਆਂ ਨੇ ਜੀ ਹਨਾ, ਜੋ ਮਤਲਬ ਬੜਾ ਦੁੱਖ ਹੋਇਆ। ਤੇ ਫਿਰ ਮੈਂ ਬੱਚਿਆਂ ਨਾਲ ਗੱਲ ਵੀ ਕੀਤੀ, ਉਹ ਲੜਕੀ ਸੀਗੀ ਹਨਾ, ਮੈਂ ਉਹਨੂੰ ਵੀ ਕਿਹਾ ਮੈਂ ਕਿਹਾ ਵੀ ਮੈਂ ਤੇਰੀ ਆਸਟ੍ਰੇਲੀਆ ਦੇ ਵਿੱਚ ਮੈਂ ਇੱਥੇ ਗੱਲ ਕੀਤੀ ਹੈ ਕਿਸੇ ਕਾਲਜ ਦੇ ਨਾਲ, ਤੇ ਵੀ ਮੈਂ ਵੀ ਸੋਚਦਾ ਵੀ ਹੁਣ ਤੈਨੂੰ ਵੀ ਅੱਗੇ ਹਰ ਸਟੱਡੀ ਲਈ ਤੂੰ ਆ ਜਾ ਉੱਥੇ ਚੱਲ ਮੇਰੇ ਕੋਲ ਰਹੇਗੀ ਹਨਾ, ਵੀ ਨਾਲੇ ਤੇਰੀ ਲਾਈਫ ਸੈੱਟ ਹੋਜੂ, ਨਾਲੇ ਤੂੰ ਆਪਣੇ ਪੇਰੈਂਟਸ ਦੀ ਵੀ ਕੁਛ ਹੈਲਪ ਕਰ ਸਕਦੀ। ਤੇ ਭਾਜੀ ਉਹ ਕਾਗਜ਼ਾਂ ਦੇ ਵਿੱਚ ਜਿਹੜੀ MA ਕਰ ਰਹੀ ਸੀਗੀ ਤੇ ਮੇਰੇ ਕੋਲ ਕਾਗਜ਼ਾਂ 'ਚ MA ਕਰ ਰਹੀ ਸੀ, ਤੇ ਜਦੋਂ ਉੱਥੇ ਸਾਰਾ ਕੁਛ ਪਰਦਾ ਖੁੱਲਿਆ ਤੇ ਉਹ ਫਸਟ ਈਅਰ ਵੀ ਉਹਨੇ ਆਪਣੀ ਪੂਰੀ ਨਹੀਂ ਸੀ ਕੀਤੀ, ਫਸਟ ਈਅਰ 'ਚ ਵੀ ਕੰਮ ਉੱਡਿਆ ਹੋਇਆ ਸੀਗਾ ਜੀ, ਫਸਟ ਏਰੀਆ ਚੋਂ ਵੀ ਫੇਲ ਸੀਗੀ ਜੀ। ਤੇ ਮੈਂ ਬਹੁਤ ਮੇਰਾ ਮਨ ਦੁਖੀ ਹੋਇਆ ਤੇ ਹਾਂ, ਜਦੋਂ ਫਿਰ ਭਾਜੀ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਵੀ ਤੁਸੀਂ ਏਦਾਂ ਕਾਹਤੋਂ ਕੀਤਾ ਹਨਾ, ਵੀ ਓਦਾਂ ਹੈਲਪ ਚਾਹੀਦੀ ਸੀ ਮੈਨੂੰ ਦੱਸ ਦਿੰਦੇ ਵੀ ਤੁਸੀਂ ਏਦਾਂ, ਵੀ ਮੈਨੂੰ ਵੀ ਇਮੋਸ਼ਨਲੀ ਮੈਂ ਬਹੁਤ ਹਰਟ ਹੋਇਆ। ਤਾਂ ਉਹਨਾਂ ਨੇ ਫਿਰ ਹੌਲੀ ਹੌਲੀ ਰਿਸ਼ਤੇਦਾਰਾਂ ਚ ਵੀ ਫਿਰ ਆਸੇ ਪਾਸੇ ਫਿਰ ਮੈਨੂੰ ਬਦਨਾਮ ਕਰਨਾ ਸ਼ੁਰੂ ਕਰਤਾ ਜੀ, ਭੰਡਣਾ ਸ਼ੁਰੂ ਕਰਤਾ। ਤਾਂ ਪਰ ਮੈਂ ਉਸ ਚੀਜ਼ ਨਾਲ ਭਾਜੀ ਬਹੁਤ ਹਰਟ ਹੋਇਆ, ਤੇ ਹੁਣ ਨਾ ਕਿਸੇ ਦੀ ਕਿਤੇ ਇੱਕ ਡਾਲਰ ਦੀ ਵੀ ਕਿਤੇ ਹੈਲਪ ਕਰਨ ਲਈ ਨਾ ਕਿਤੇ 100 ਵਾਰੀ ਸੋਚੀ ਦਾ ਜੀ। ਤੇ ਆਹ ਭਾਜੀ ਮੇਰੇ ਨਾਲ ਵਾਪਰੀ ਆ ਨਾ, ਤੇ ਮੈਂ ਸਪੈਸ਼ਲੀ ਹਾਂ ਭਾਜੀ ਮੈਂ ਹੱਥ ਬੰਨ ਕੇ ਬੇਨਤੀ ਕਰਨਾ, ਆਪਾਂ ਨੂੰ ਸਟੱਡੀ ਹਨਾ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਿੱਥੋਂ ਆਪਾਂ ਆਏ ਹਾਂ। ਆਪਾਂ ਨੂੰ ਚਾਹੀਦਾ ਕਿ ਆਪਾਂ ਉਹ ਮੁਲਕ ਨੂੰ ਸੌਖਾ ਕਰੀਏ, ਪਰ ਕਿਤੇ ਨਾ ਇਮੋਸ਼ਨਲ ਫੂਲ ਨਾ ਬਣੀਏ, ਕਿਉਂਕਿ ਮੈਂ ਬਹੁਤ ਜ਼ਿਆਦਾ ਅਪਸੈਟ ਰਿਹਾ ਜੀ, ਮੈਂ ਆਪਣੀ ਲਾਈਫ ਬਹੁਤ ਜ਼ਿਆਦਾ ਅਪਸੈਟ ਕਰ ਲਈ ਇਸ ਚੀਜ਼ ਕਰਕੇ। ਖੈਰ ਚਲੋ ਮਿੰਟੂ ਭਾਜੀ ਜੀ, ਨੁਕਸਾਨ ਮੇਰਾ ਨੀ ਹੋਇਆ ਹਨਾ, ਨੁਕਸਾਨ ਉਹਨਾਂ ਦਾ ਆਪਣਾ ਹੋਇਆ, ਉਹਨਾਂ ਨੇ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰ ਲਿਆ ਹਨਾ, ਉਹ ਮਹਿੰਗੇ ਮਹਿੰਗੇ ਕੱਪੜੇ ਪਾਉਣ ਦੀ ਆਦਤ ਪੈ ਗਈ, ਤੇ ਐਂਡ ਆਫ ਦਾ ਡੇ ਭਾਜੀ ਹੁਣ ਮੈਨੂੰ ਪਿੱਛੇ ਜੇ ਪਤਾ ਲੱਗਿਆ ਕਿ ਹੁਣ ਮੈਨੂੰ ਲੱਗਦਾ ਕਿ ਮੈਂ ਉਹ ਪਾਪ ਕਰਤਾ ਭਾਜੀ, ਮੈਨੂੰ ਪਤਾ ਲੱਗਿਆ ਵੀ ਉਹ ਪੈਸੇ ਨਾਲ ਜਿਹੜਾ ਉਹਨਾਂ ਨੇ ਆਪਣਾ ਲਿਵਿੰਗ ਸਟੈਂਡਰਡ ਹਾਈ ਕਰ ਲਿਆ, ਉਹਨਾਂ ਨੂੰ ਆਦਤ ਪੈ ਗਈ ਭਾਜੀ, ਮੈਨੂੰ ਪਿੱਛੇ ਜੇ ਪਤਾ ਲੱਗਿਆ ਕਿ ਉਹਨਾਂ ਨੇ ਆਪਦਾ 1 ਵਿਘਾ ਜ਼ਮੀਨ ਵੇਚੀ, ਕਿਉਂਕਿ ਉਹ ਹਰਾਮ ਬਣ ਗਿਆ ਉਹ ਪੈਸਾ ਜੀ, ਉਹਨਾਂ ਨੂੰ ਆਦਤ ਪੈ ਗਈ ਉਸ ਚੀਜ਼ ਦੀ।
ਜੀ 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 ਜੀ
ਇਹ ਭਾਜੀ ਬਹੁਤ ਮੈਂ ਸਾਂਝੀ ਕਰਨੀ ਚਾਹੁੰਦਾ ਸੀਗਾ।
ਨਹੀਂ 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 ਬਹੁਤ ਵਧੀਆ ਕੀਤਾ, ਬਹੁਤ ਵਧੀਆ ਕੀਤਾ। ਭਾਵਨਾਵਾਂ ਸਹੀ ਸੀ, ਜੇ ਹੁਣ ਗਾਓ ਤੁਹਾਨੂੰ ਆਂਡੇ ਦੇਣ ਵਾਲੀ ਮੁਰਗੀ ਸਮਝਦੇ ਆ, ਤੇ ਉਹ ਤਾਂ ਸ਼ੁਕਰ ਆ ਵੀ ਵਾਹਿਗੁਰੂ ਨੇ ਤੁਹਾਨੂੰ ਬਚਾਇਆ, ਵੀ ਤੁਸੀਂ ਲਾਈਵ ਸੁਣ ਲਈ ਗੱਲਬਾਤ, ਤੇ ਇਸ ਕਰਕੇ ਤੁਸੀਂ ਬਚ ਰਹੇ ਹੋ।
ਕਿਉਂਕਿ ਮਿੰਟੂ ਭਾਜੀ ਜੀ ਮੇਰੇ ਨਾ ਮਦਰ ਐਕਸਪਾਇਰ ਹੋ ਗਏ ਸੀ, ਉਹਨਾਂ ਨੂੰ ਲੀਵਰ ਦੇ ਸਰਾਈਸਿਸ ਹੋ ਗਿਆ ਸੀਗਾ ਹਨਾ, ਤੇ ਮੇਰੇ ਮਦਰ ਜਦੋਂ ਐਕਸਪਾਇਰ ਹੋਣ ਤੋਂ ਪਹਿਲਾਂ ਨਾ ਮੈਨੂੰ ਕਹਿ ਕੇ ਗਏ ਸੀ, ਮੈਨੂੰ ਕਹਿੰਦੇ ਯਾਰ ਵੀ ਇਹ ਰਿਸ਼ਤੇਦਾਰ ਨੇ ਆਪਣੇ ਹਨਾ, ਬਈ ਚਲੋ ਤੁਹਾਡੀ ਲਾਈਫ ਸੈੱਟ ਆ, ਤੁਸੀਂ ਸਾਰਾ ਕੁਛ, ਚਲੋ ਮਾਲਕ ਨੇ ਆਪਾਂ ਨੂੰ ਬਹੁਤ ਕੁਛ ਬਖਸ਼ਿਆ, ਵੀ ਬੇਟਾ ਹੋਰ ਨੀ ਨਾ ਕਮ ਸੇ ਕਮ ਇਹ ਬੱਚਿਆਂ ਨੂੰ ਨਾ ਇਹਨਾਂ ਦੀ ਪੜ੍ਹਾ ਕੇ ਇਹਨਾਂ ਦੇ ਪੈਰਾਂ ਜੋਗਾ ਕਰ ਦੀ, ਕਿਉਂਕਿ ਇਹਦੇ ਪੇਰੈਂਟਸ ਨੇ, ਇਹਨਾਂ ਦੇ ਪੇਰੈਂਟਸ ਮਤਲਬ ਇੰਨੇ ਜੋਗੇ ਨੀ ਹੈਗੇ ਹਨਾ, ਵੀ ਇਹ ਤੇਰੀ ਜ਼ਿੰਮੇਵਾਰੀ ਆ।
ਜੀ ਜੀ
ਤੇ ਭਾਜੀ ਹੁਣ ਮੈਂ ਜਦੋਂ ਵੀ ਮੈਂ ਮਦਰ ਨੂੰ ਹਨਾ, ਮੈਂ ਉਹ ਗੱਲਾਂ ਮੇਰੇ ਚੇਤੇ ਆਉਂਦੀਆਂ, ਮੈਂ ਬਹੁਤ ਜ਼ਿਆਦਾ ਮੈਂ ਅਪਸੈਟ ਹੋ ਜਾਂਦਾ ਵੀ ਮੈਂ ਉਹ ਜੋ ਮੈਨੂੰ ਮਿਸ਼ਨ ਦੇ ਕੇ ਗਈ, ਮੈਂ ਉਹ ਮਿਸ਼ਨ ਚ ਟੋਟਲੀ ਫੇਲ ਹੋ ਗਈ। ਬਸ ਭਾਜੀ ਇੰਨੀ ਗੱਲ ਕਰਨੀ ਚਾਹੁੰਦਾ ਸੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ,
ਬਹੁਤ ਮਿਹਰਬਾਨੀ ਅਰਸ਼, ਬਹੁਤ ਮਿਹਰਬਾਨੀ ਅਰਸ਼, ਤੁਸੀਂ ਬਹੁਤ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਮਿਹਰਬਾਨੀ। ਸੋ ਅਰਸ਼ਦੀਪ ਸਿੰਘ ਸਾਡੇ ਨਾਲ ਜੋ ਸੀ, ਅਰਸ਼ਦੀਪ ਮੱਲੀ ਸਿਡਨੀ ਤੋਂ, ਤੇ ਇੱਧਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਹਿਬ ਰਾਏ ਹੋਰਾਂ ਨੂੰ ਸਪੇਨ ਤੋਂ ਜੋੜਨ ਦੀ, ਤੇ ਉਹਨਾਂ ਨੂੰ ਰਿੰਗ ਜਾ ਚੁੱਕੀ ਹੈ। ਹੈਲੋ,
ਹਾਂਜੀ
ਸਾਹਿਬ ਰਾਏ ਜੀ, ਸਤਿ ਸ੍ਰੀ ਅਕਾਲ ਸਾਹਿਬ ਰਾਏ, ਕੀ ਹਾਲ ਆ ਜੀ? ਸਪੇਨ ਚੜ੍ਹਦੀ ਕਲਾ ਜੀ, ਤੁਸੀਂ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ ਆਨ ਏਅਰ ਹੋ ਜੀ।
ਥੈਂਕ ਯੂ ਭਾਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ।
ਬਰੀਫ ਦੇ ਵਿੱਚ ਕਹੀਏ ਤਾਂ ਸਾਹਿਬ ਰਾਏ ਸਪੇਨ ਦਾ ਮਿੰਟੂ ਬਰਾੜ ਹੀ ਹੈ ਜੀ, ਜੇ ਗੱਲਾਂ ਨਾ ਕਰੇ ਇਹਦੇ ਵੀ ਢਿੱਡ ਚ ਕੋਲਾ ਬਣ ਜਾਂਦਾ, ਫਿਰ ਬਿਮਾਰ ਹੋ ਜਾਂਦਾ। ਸੋ ਸੇਮ ਹੀ ਜੀ ਹੈ ਜੀ, ਕੋਈ ਫਰਕ ਨੀ ਮੇਰਾ ਤੇ ਸਾਹਿਬ ਰਾਏ ਦੇ ਵਿੱਚ, ਤੇ ਬੜਾ ਮੈਂ ਖੁਸ਼ਗਜਾ ਗਵਾਰਾਂ ਜੀ ਛੋਟੇ ਭਰਾਵਾਂ ਵਰਗਾ।
ਮੈਂ ਤੇ ਕਾਹਲਾ ਪਿਆ ਉਦੋਂ ਦਾ, ਮੈਂ ਕਿਹਾ ਮੇਰੇ ਕਿਤੇ ਗੱਲ ਹੀ ਨਾ ਭੁੱਲ ਜੇ, ਹੁਣ ਭਾਜੀ ਨੇ ਇੱਕ ਨੇ ਇਮੋਸ਼ਨਲ ਜੀ ਗੱਲ ਸੁਣਾਤੀ, ਤੇ ਮੈਂ ਸੋਚੀ ਕਹਿੰਦਾ ਮੈਂ ਕਿਹਾ ਵੀ ਇਹ ਤੇ ਹੁਣ ਮੇਰੀਆਂ ਮੈਨੂੰ ਲੱਗਦਾ ਗੱਲਾਂ ਦੇ ਪਾਣੀ ਫੇਰ ਦੇ।
ਦੇਖੋ ਸਭ ਸਭ ਰੰਗ ਦੁਨੀਆਂ ਦੇ ਵਿੱਚ ਚਾਹੀਦੇ ਆ, ਮਿੱਠੇ ਠੰਡੇ ਹੱਸੇ ਖੇਡੇ। ਤੁਸੀਂ ਜਰੂਰ ਅੱਜ ਤੁਹਾਡਾ ਜਿਹੜਾ ਤਰੀਕਾ ਜਿਹੜਾ ਸਟਾਈਲ ਆ, ਭਾਵੇਂ ਤੁਸੀਂ ਲਿਖਦੇ ਹੋ ਭਾਵੇਂ ਬੋਲਦੇ ਹੋ, ਉਹ ਪ੍ਰਮਾਣਿਤ ਹੋ ਚੁੱਕਿਆ ਜੀ, ਕਿਉਂਕਿ ਜੋ ਗੱਲ ਦਿਲ ਚੋਂ ਆਉਂਦੀ ਹੈ ਨਾ ਡਾਇਰੈਕਟ ਦਿਲ ਚੋਂ, ਉਹ ਗੱਲ ਵਾਕਈ ਕਮਾਲ ਹੁੰਦੀ ਹੈ ਜੀ। ਤੁਸੀਂ ਸ਼ਾਇਦ ਸਾਹਿਬ ਰਾਏ ਦੀ ਮੇਰੀ ਪਹਿਲੀ ਫੇਰੀ ਪੜ੍ਹੀ ਹੋਵੇ ਪੰਜਾਬੀ ਅਖਬਾਰ ਦੇ ਜ਼ਰੀਏ, ਬਹੁਤ ਸਾਰੇ ਲਿਸਨਰ ਨੇ, ਤੇ ਜੇ ਨਹੀਂ ਪੜ੍ਹੀ ਤਾਂ ਮੈਂ ਰਿਕਮੈਂਡ ਕਰਦਾ, ਤੁਹਾਨੂੰ ਵੈਬਸਾਈਟ ਤੇ ਮਿਲ ਜੂਗੀ, ਜ਼ਰੂਰ ਪੜ੍ਹਿਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਜ਼ਮੀਨ ਨਾਲ ਜੁੜਨਾ ਤੇ ਜ਼ਮੀਨ ਤੇ ਚੱਲਣਾ ਕਿਹੋ ਜਿਹਾ ਹੁੰਦਾ। ਸੋ ਸਾਹਿਬ ਤੁਸੀਂ ਕੀ ਅੱਜ ਸਾਂਝ ਪਾਉਣੀ ਚਾਹੋਗੇ?
ਸਾਂਝ ਭਾਜੀ ਸਭ ਤੋਂ ਪਹਿਲਾਂ ਤੇ ਮੈਂ ਹੁਣ ਤੁਹਾਨੂੰ ਕੀ ਕਹਾਂ, ਤੁਸੀਂ ਤੇ ਮੈਂ ਤੇ ਜੇ ਹੱਟੀ ਨਵੀਂ ਨਵੀਂ ਖੋਲੀ, ਤੁਸੀਂ ਬੰਦ ਕਰਾ ਦੇਣੀ ਲੱਗਦਾ ਠੱਗੀ ਵਾਲੀ
ਜੀ।
ਮੈਂ ਤੇ ਆਪ ਠੱਗਣਾ ਚਾਹੁੰਦਾ ਹਾਂ, ਮੈਂ ਤੁਹਾਨੂੰ ਮੈਸੇਜ ਹੀ ਅੱਜ ਇਸੇ ਕਰਕੇ ਕੀਤਾ ਹੈ ਵੀ ਇਹਨਾਂ ਤੋਂ ਠੱਗੀ ਠੁੱਗੀ ਮਾਰੀ ਹੈ, ਤੁਸੀਂ ਟੋਪ ਕੀ ਉਹ ਸ਼ੇਰ ਲਿਆ ਦੂਜਿਆਂ ਨੂੰ ਬੰਦ ਕਰਾਈ ਜਾਂਦੇ।
ਅੱਛਾ ਜੀ ਜੀ,
ਆ ਦੇ ਕੰਮ ਹੀ ਉਲਟ ਹੋ ਗਿਆ।
ਪਲਾਨਿੰਗ ਸੀ
ਐਕਚੁਅਲੀ, ਪਲਾਨ ਤੇ ਮੈਂ ਸਾਡੀ ਏਦਾਂ ਵੀ, ਮੈਂ ਵੀ ਫੇਸਬੁੱਕ ਤੇ ਆਪਾਂ ਬਹੁਤ ਵੀਡੀਓ ਜਾਂ ਫੋਟੋਆਂ ਕਈ ਕੁਛ ਦੇਖਦੇ ਹੁੰਦੇ ਆ, ਤੇ ਮੇਰਾ ਥੋੜਾ ਜਿਹਾ ਹਿਸਾਬ ਕਿਤਾਬ ਵੱਖਰਾ ਜਿਹਾ ਵਾ। ਬਹੁਤੇ ਲੋਕ ਕਹਿੰਦੇ ਹੁੰਦੇ ਯਾਰ ਉਹ ਫਲਾਨਾ ਨਾ ਪੋਲਿਟਿਕਸ ਦੀਆਂ ਫੋਟੋਆਂ ਪਾਈ ਜਾਂਦਾ, ਕੋਈ ਏਦਾਂ ਧਾਰਮਿਕ ਪਾਈ ਜਾਂਦਾ, ਯਾਰ ਫੇਸਬੁੱਕ ਤੇ ਆਉਣ ਨੂੰ ਹੀ ਨੀ ਜੀ ਕਰਦਾ। ਤੇ ਮੈਂ ਉੱਥੇ ਇਹ ਕਹਿੰਦਾ ਹੁੰਦਾ ਵੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਸੀਂ ਉਹਨੂੰ ਅਨਫਰੈਂਡ ਕਰ ਦੋ, ਵੀ ਇਹਦਾ ਇੰਨਾ ਵਿੱਚ ਟੈਨਸ਼ਨ ਲੈਣ ਦੀ ਕੀ ਲੋੜ ਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਮਤਲਬ ਕਹਿੰਦੇ ਸਾਰੇ ਵੀ ਫਲਾਨੇ ਨੇ ਵੀਡੀਓ ਪਾਈ ਤੇ ਉਹ ਇਮੋਸ਼ਨਲ ਕਰਤਾ ਉਹਨਾਂ ਨੇ ਵੀ ਆ ਕਿਸੇ ਦੀ ਹੈਲਪ। ਮੇਰਾ ਖਿਆਲ ਆ ਵੀ ਮੈਂ ਜਿੰਨਾ ਕੁ, ਮੈਨੂੰ ਵੀ ਹੁਣ ਕਾਫੀ ਟਾਈਮ ਹੋ ਗਿਆ ਫੇਸਬੁੱਕ ਤੇ ਸਾਰੀਆਂ ਚੀਜ਼ਾਂ ਦੇਖਦੇ ਹਾਂ, ਫੋਟੋਆਂ ਵੀਡੀਓ, ਤੇ ਆਪਾਂ ਪਹਿਲਾਂ ਤੇ ਚਲੋ ਹੈਲਪ ਕਰਨ ਦੇ ਕਾਬਿਲ ਹੀ ਨਹੀਂ ਹੈਗੇ। ਚਲੋ ਜੇ ਕਿਸੇ ਨੂੰ ਥੋੜੀ ਬਹੁਤੀ ਕੀਤੀ ਵੀ ਆ, ਤੇ ਤੁਹਾਨੂੰ ਸਿੱਧੀ ਗੱਲ ਦੱਸਾਂ ਉਹਨਾਂ ਨੂੰ ਕੀਤੀ ਆ ਜਿਨ੍ਹਾਂ ਨੂੰ ਮੈਂ ਪਰਸਨਲੀ ਤੌਰ ਤੇ ਜਾਣਦਾ ਹਾਂ।
ਜੀ ਜੀ,
ਬਈ ਓਦਾਂ ਓਦਾਂ ਮਤਲਬ ਕਿਸੇ ਨੂੰ ਵੀ ਚਾਹੇ ਕੋਈ ਵੀ ਆਪਾਂ ਵੇਖ ਕੇ ਜੇ ਵੀਡੀਓ ਜਾਂ ਫੋਟੋ ਕਹਿ ਦਈਏ ਵੀ ਉਹਦੀ ਹੈਲਪ ਕਰਦੀ ਹੈ, ਆਪਾਂ ਨਹੀਂ ਕਦੀ ਵੀ ਕਰ ਸਕੇ ਤੇ ਨਾ ਕਰੀ ਜਾਂਦੀ ਜੇ। ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹਨੂੰ ਤੁਸੀਂ ਪਰਸਨਲੀ ਜਾਣਦੇ ਹੋ ਉਹਨੂੰ ਤੁਸੀਂ ਹੈਲਪ ਕਰੋ, ਨਹੀਂ ਤੇ ਨਾ ਕਰੋ। ਬਈ ਓਦਾਂ ਹੀ ਜੇ ਤੁਸੀਂ ਓਦਾਂ ਉੜਦੀ ਉੜਦੀ ਵੀਡੀਓ ਜਾਂ ਤੁਰੀ ਫਿਰਦੀ ਕੋਈ ਵੀਡੀਓ ਫੋਟੋ ਦੇਖਦੇ ਆ ਤੇ ਉਹ ਤੇ ਕਹਿ ਦੋ ਜੀ ਹਾਂ ਵੀ ਉਹ ਯਾਰ ਉਸ ਫਲਾਨੇ ਦਾ ਮੈਂ ਵੀਡੀਓ ਦੇਖੀ ਸੀ, ਤੇ ਉਹਨੂੰ ਚੱਕ ਕੇ ਤੁਸੀਂ ਉਹਦਾ ਨੰਬਰ ਤੇ ਉੱਤੇ ਪਹਿਲਾਂ ਉਹਨਾਂ ਦਿੱਤਾ ਹੁੰਦਾ ਤੇ ਉਹਨੂੰ ਤੁਸੀਂ ਫੋਨ ਕਰਕੇ ਉਹਨੂੰ ਹੈਲਪ ਕਰ ਦੋ ਜਾਂ ਪੈਸੇ ਭੇਜ ਦੋ। ਇਹ ਗੱਲ ਨਾਲ ਮੈਂ ਵੀ ਸਹਿਮਤ ਨਹੀਂ ਹਾਂ, ਪਰ ਕਈ ਵਾਰ ਨਾ ਕਹਿੰਦੇ ਹੁੰਦੇ ਆਟੇ ਨਾਲ ਘੁਣ ਪਿਸ ਜਾਂਦਾ ਵੀ ਉਹ, ਹੁਣ ਪਤਾ ਨੀ ਕਹਾਵਤ ਗਲਤ ਜੀ ਬੋਲੀ ਗਈ ਹੋਣੀ, ਮੈਨੂੰ ਬਾਹਲਾ ਪਤਾ ਨੀ ਹੈਗਾ। ਬਈ ਹੁਣ ਕਈ ਚੰਗੇ ਵੀ ਹੈਗੇ, ਕਈ ਸਹੀ ਵੀ ਹੈਗੇ ਆ ਜਿਹਨਾਂ ਦਾ ਸਹੀ ਮਾਇਨਿਆਂ ਵਿੱਚ ਵੀ ਜੋ ਕੰਮ ਕਰਦੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ। ਜਿਵੇਂ ਹੁਣ ਜਿਹੜੇ ਜਿਨ੍ਹਾਂ ਨੇ ਠੱਗੀ ਖਾਧੀ ਉਹਨਾਂ ਵਿਚਾਰਿਆਂ ਦਾ ਦੁਬਾਰਾ ਕਿਥੋਂ ਦਿਲ ਕਰੂਗਾ ਕਿ ਅਸੀਂ ਕਿਸੇ ਨੂੰ ਹੈਲਪ ਕਰੀਏ, ਚਾਹੇ ਕੋਈ ਸਹੀ ਵੀ ਹੋਇਆ ਉਹਦੀ ਵੀ ਹੈਲਪ ਨਹੀਂ ਕਰ ਸਕਦੇ, ਕਿਉਂਕਿ ਜਿਹਨੇ ਇੱਕ ਵਾਰੀ ਠੱਗੀ ਖਾਧੀ ਹੁੰਦੀ ਉਹਨੂੰ ਦੁੱਖ ਲੱਗਾ ਹੁੰਦਾ। ਸੋ ਇਹ ਮੈਂ ਸਾਰਿਆਂ ਦੇ ਨਾਲ ਸਹਿਮਤ ਹਾਂ ਬਈ, ਸਾਨੂੰ ਇਹੀ ਗੱਲ ਕਹੂੰਗਾ ਵੀ ਪਹਿਲਾਂ ਵਿਚਾਰੋ, ਉਹਨੂੰ ਪਤਾ ਕਰੋ ਕਿ ਵਾਕਈ ਉੱਥੇ। ਹੁਣ ਜਿੱਦਾਂ ਆਪਾਂ ਮੰਨ ਲਓ ਇੱਥੇ ਬਾਹਰ ਨਹੀਂ, ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਣਾ ਕੋਈ ਇੰਡੀਆ ਹੈ ਹੀ ਨਹੀਂ, ਕੋਈ ਪਤਾ ਹੀ ਨਹੀਂ ਕਰ ਸਕਦਾ। ਆਪਣੇ ਫੈਮਿਲੀ ਮੈਂਬਰ ਹੁੰਦੇ, ਕੋਈ ਰਿਸ਼ਤੇਦਾਰ ਹੁੰਦਾ, ਉਹਨੂੰ ਭੇਜ ਕੇ ਪਹਿਲਾਂ ਪਤਾ ਕਰ ਲਓ ਵੀ ਵਾਕਿਆ ਉਹ ਚੀਜ਼ ਸਹੀ ਆ, ਜੇ ਸਹੀ ਆ ਤੇ ਉਹਦੀ ਹੈਲਪ ਜ਼ਰੂਰ ਕਰੂ। ਤੇ ਬਾਕੀ ਅਸੀਂ ਤੇ ਆਪ ਜੀ ਮਤਲਬ ਕਈ ਚੀਜ਼ਾਂ ਆਪਾਂ ਨੂੰ ਇਹਨਾਂ ਵੀਡੀਓ ਫੋਟੋ ਦੇਖ ਕੇ ਆਪਾਂ ਨੂੰ ਕੁਛ ਪਤਾ ਲੱਗਦਾ। ਅਸੀਂ ਵੀ ਆਪਣੇ ਪਿੰਡ ਦਾ ਇੱਕ ਕਲੱਬ ਬਣਾਇਆ ਹੁਣ ਮਹੀਨਾ ਵੀ ਹੋ ਗਿਆ, ਤੇ ਯਕੀਨ ਕਰਨਾ ਬੜਾ ਔਖਾ ਹੁੰਦਾ। ਪਹਿਲਾਂ ਤਾਂ ਸਾਡੇ ਪਿੰਡ ਦੇ ਨੀ ਯਕੀਨ ਕਰਦੇ, ਉਹਨਾਂ ਨੂੰ ਕਿਹਾ ਵੀ ਆਪਾਂ ਜਿੱਥੇ ਆਪਣੇ ਪਰਿਵਾਰਾਂ ਦਾ ਆਪਣੇ ਘਰ ਦਾ ਸੋਚਦੇ ਆ, ਸਾਰੀ ਉਮਰ ਬੰਦਾ ਆਪਣੇ ਘਰ ਲਈ ਬਣਾਉਂਦਾ ਖਪ ਜਾਂਦਾ, ਫਿਰ ਇਹ ਵੀ ਆਪਣਾ ਪੱਲਾ ਪੂਰ ਨਹੀਂ ਹੁੰਦਾ, ਉੱਥੇ ਆਪਣਾ ਪਿੰਡ ਦਾ ਵੀ ਕੁਝ ਨਾ ਕੁਝ ਸੋਚੀਏ, ਕਿਉਂਕਿ ਪਿੰਡ ਨਾਲ ਜੁੜੇ ਆ, ਮੋਹ ਹੁੰਦਾ ਪਿੰਡ ਨਾਲ, ਹਨਾ, ਚਾਹੇ ਦੂਰ ਵੀ ਆ ਗਏ ਆ। ਤੇ ਇਸੇ ਸਿਲਸਿਲੇ ਨੂੰ ਮਤਲਬ ਅੱਗੇ ਰੱਖ ਕੇ ਤੇ ਅਸੀਂ ਉਹ ਪਿੰਡ ਦਾ ਇੱਕ ਕਲੱਬ ਬਣਾਇਆ, ਜਿਹਦੇ ਵਿੱਚ ਪਹਿਲਾਂ ਸਾਫ਼ ਸਫਾਈ ਰੁੱਖ ਰੱਖ ਲਾਉਣੇ ਤੇ ਏਦਾਂ ਹੈਲਪ ਦੀ ਵੀ ਸਾਰਾ ਵਿੱਚ ਉਹਦੇ ਵਿੱਚ ਰੱਖੀਆਂ ਗਈਆਂ ਗੱਲਾਂ। ਤੇ ਹੁਣ ਉਹਦੇ ਲਈ ਵੀ ਕੀ ਹੁੰਦਾ ਕਿ ਕਈ ਜਿਹੜੇ ਪਿੰਡ ਦੇ ਮੁੰਡੇ ਵੀ ਆ, ਉਹ ਵੀ ਛੇਤੀ ਯਕੀਨ ਕਰਦੇ, ਉਹ ਕਹਿੰਦੇ ਯਾਰ ਅਸੀਂ ਅੱਗੇ ਫਲਾਣੇ ਨੂੰ ਭੇਜੀ ਸੀ, ਉਹਨੇ ਪੈਸੇ ਸਹੀ ਜਗ੍ਹਾ ਨੀ ਲਾਏ, ਵੀ ਉੱਥੇ ਲੋਕ ਪਿੰਡ ਚ ਕੋਈ ਸਹੀ ਜਿੱਦਾਂ ਗ੍ਰਾਂਟ ਨੀ, ਕਹਿ ਲਓ ਕਿ ਸਿੱਧਾ ਹੀ ਆ ਮਤਲਬ ਯਕੀਨ ਗਵਾਚਿਆ ਹੁੰਦਾ, ਕੋਈ ਸਰਪੰਚ ਨੂੰ ਵੀ ਗ੍ਰਾਂਟ ਆਉਂਦੀ ਉਹ ਸਹੀ ਜਗ੍ਹਾ ਨੀ ਲਾਉਂਦਾ, ਤੇ ਉਹ ਯਕੀਨ ਨੂੰ ਬਣਾਉਣਾ ਵੀ ਬੜਾ ਔਖਾ ਆ। ਤੇ ਹੁਣ ਇਹ ਤੋਂ ਵੇਲੋ ਅਸੀਂ ਉਹ ਕਲੱਬ ਬਣਾਇਆ ਤੇ ਪਿੰਡ ਦੇ ਹੀ ਕਈ ਕਰੀ ਜਾਂਦੇ ਆ, ਉਹ ਯਾਰ ਇੰਨਾ ਪੈਸੇ ਹੀ ਖਾਣੇ ਆ, ਹੋਰ ਤੇ ਹੋਰ ਬਗਾਨਿਆਂ ਤੇ ਪਹਿਲਾਂ ਹੀ ਕਹਿਣਾ ਪਿੰਡ ਵਾਲੇ ਕਈ ਸੱਤੇ ਉਹ ਇੰਨਾ ਪੈਸੇ ਹੀ ਖਾਣੇ ਹੋਣੇ ਆ ਤੇ ਨਾ ਕਿਸੇ ਨੂੰ ਇੰਨਾ ਹਿਸਾਬ ਦੇਣਾ ਆ। ਤੇ ਸੋ ਇਹ ਗੱਲਾਂ ਸਾਰੇ ਆਉਂਦੇ ਆ, ਮਤਲਬ ਆਪਾਂ ਸਹਿਮਤ ਆ ਬਈ, ਬਟ ਯਕੀਨ ਕਰਨਾ ਬੜਾ ਔਖਾ। ਪਰ ਮੈਂ ਫੇਰ ਇਹੀ ਕਹੂੰਗਾ, ਯਕੀਨ ਉੱਤੇ ਕਰੋ ਜਿਹਨੂੰ ਤੁਸੀਂ ਜਾਣਦੇ ਆ, ਕਿਉਂਕਿ ਕਈ ਵਾਕਿਆ ਹੀ ਲੋੜਵੰਦ ਹੁੰਦੇ ਆ, ਸਾਰੇ ਅਮੀਰ ਨੀ ਹੁੰਦੇ, ਸਾਰੇ ਗਰੀਬ ਨੀ ਹੁੰਦੇ, ਸਾਰੇ ਤਰ੍ਹਾਂ ਦੇ ਲੋਕ ਆਪਣੇ ਪੰਜਾਬ ਚ ਰਹਿੰਦੇ ਆ, ਕਈਆਂ ਨੂੰ ਵਾਕਿਆ ਹੈਲਪ ਦੀ ਲੋੜ ਹੁੰਦੀ ਆ। ਤੇ ਇੱਕ ਦਿਨ ਇੱਕ ਮੁੰਡੇ ਨੇ ਗੱਲ ਕੀਤੀ ਸੀ, ਮੈਨੂੰ ਕਿਹਾ, ਮੈਂ ਕਿਹਾ ਯਾਰ ਆਪਣੇ ਪਿੰਡ ਦੇ ਜਿਹੜੇ ਗਰੀਬ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਤੇ ਮੈਂ ਕਿਹਾ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਵੀ ਜਿਵੇਂ ਉਹਨਾਂ ਦੀ ਬੱਚਿਆਂ ਦੀ ਸਟੱਡੀ ਲਈ ਜਾਂ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਜਾਂ ਏਦਾਂ ਕੋਈ ਇਲਾਜ ਲਈ ਉਹ ਕਹਿੰਦਾ ਯਾਰ ਇੱਕ ਗੱਲ ਮੈਂ ਬੜਾ ਹੈਰਾਨ ਆ ਸਾਰਿਆਂ ਤੇ ਬਾਹਰ ਵਾਲਿਆਂ ਤੇ ਵੀ ਜਿੰਨੇ ਵੀ ਬਾਹਰ ਵਾਲੇ ਸਾਰੇ ਕਹਿੰਦੇ ਗਰੀਬਾਂ ਦੀ ਹੈਲਪ ਕਰੀਏ ਗਰੀਬਾਂ ਦੀ ਹੈਲਪ ਕਰੀਏ, ਕਹਿੰਦਾ ਮਾੜੀ ਗੱਲ ਨੀ ਚਲੋ ਕਰੋ, ਪਰ ਕਹਿੰਦਾ ਕਦੀ ਕਿਸੇ ਨੇ ਇਹ ਕਿਹਾ ਵੀ ਆਪਾਂ ਕਿਸੇ ਜ਼ਿਮੀਦਾਰ ਦੀ ਹੈਲਪ ਕਰੀਏ, ਕਹਿੰਦਾ ਜ਼ਿਮੀਦਾਰ ਕਦੀ ਤੁਸੀਂ ਕੋਈ ਗਰੀਬ ਬੰਦਾ ਫਰਾਹਾ ਲੈ ਕੇ ਮਰਦਾ ਦੇਖਿਆ, ਜ਼ਿਮੀਦਾਰਾਂ ਦਾ ਰੋਜ਼ ਮਰ ਆਉਂਦਾ ਆ, ਕਹਿੰਦਾ ਜਿਹੜੇ ਗਰੀਬ ਬੰਦੇ ਆ ਉਹਨਾਂ ਨੂੰ ਕਹਿੰਦਾ ਬਹੁਤ ਸਹੂਲਤਾਂ ਗੌਰਮੈਂਟ ਦੇਣ ਦੀ ਆ, ਆਲਰੇਡੀ ਉਹਨਾਂ ਦੇ ਕੋਲ ਬਹੁਤ ਸਹੂਲਤਾਂ ਨੇ, ਤੁਸੀਂ ਵੀ ਕਿਸੇ ਦੀ ਹੈਲਪ ਕਰਨੀ ਆ ਜ਼ਰੂਰ ਕਰੋ, ਪਰ ਕਹਿੰਦਾ ਉਹਦੇ ਨਾਲ ਨਾਲ ਤੁਸੀਂ ਜ਼ਿਮੀਦਾਰਾਂ ਦਾ ਵੀ ਸੋਚੋ, ਤੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਕਹਿੰਦਾ ਉਹਨਾਂ ਦੀ ਹੈਲਪ ਕਰਨ ਬਾਰੇ ਵੀ ਸੋਚੋ, ਕਹਿੰਦਾ ਕਦੀ ਕਿਸੇ ਨੇ ਕਿਸੇ ਜ਼ਿਮੀਦਾਰ ਦਾ ਜਾਂ ਕਿਸੇ ਸੰਸਥਾ ਨੇ ਕਿਸੇ ਐਨ ਆਰ ਆਈ ਕਲੱਬ ਨੇ ਗਰੁੱਪ ਨੇ ਕਦੀ ਵੀ ਸੋਚਿਆ ਗਾ ਅਸੀਂ ਜ਼ਿਮੀਦਾਰ ਦੀ ਹੈਲਪ ਕਰੀਏ?
ਦੇਖੋ ਸਾਹਿਬ, ਮੇਰਾ ਮੰਨਣਾ ਇਹ ਹੈ ਵੀ ਹੈਲਪ ਕੱਲੀ ਪੈਸੇ ਦੀ ਨਹੀਂ ਹੁੰਦੀ, ਹੈਲਪ ਕੱਲੀ ਮਾਲੀ ਮਦਦ ਨਹੀਂ ਹੁੰਦੀ, ਹੈਲਪ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਆ। ਮੰਨ ਲਓ ਵੀ ਅਸੀਂ ਅਕਸਰ ਕਹਿੰਦੇ ਆ ਵੀ ਸਾਡੀਆਂ ਯੂਨੀਵਰਸਿਟੀਜ਼ ਜਿਵੇਂ ਬਹੁਤ ਕੁਛ ਕਰਦੀਆਂ ਜ਼ਿਮੀਦਾਰਾਂ ਤੱਕ, ਪਰ ਉਹ ਜ਼ਿਮੀਦਾਰ ਤੱਕ ਡਿਲੀਵਰ ਨਹੀਂ ਹੁੰਦਾ, ਤੇ ਜੇ ਸਾਡੇ ਲੋਕ ਇਕੱਠੇ ਹੋ ਕੇ ਨੌਜਵਾਨ ਯੂਨੀਵਰਸਿਟੀ ਨੂੰ ਅਪਰੋਚ ਕਰਨ, ਜੀ ਨੌਜਵਾਨ ਯੂਨੀਵਰਸਿਟੀ ਨੂੰ ਅਪਰੋਚ ਕਰਨ, ਉਹਨਾਂ ਨੂੰ ਕਹਿਣ ਵੀ ਆਓ ਜੀ ਤੁਸੀਂ ਸਾਡੇ ਪਿੰਡ ਦੇ ਵਿੱਚ ਆਹ ਚੀਜ਼ ਦੀ ਅਵੇਅਰਨੈਸ ਕੈਂਪ ਲਾਓ, ਪਿੰਡ ਨੂੰ ਨਵੇਂ ਨਵੇਂ ਬੂਟੇ ਨਵੀਆਂ ਨਵੀਆਂ ਵਰਾਇਟੀਆਂ ਬਾਰੇ ਜਿਹੜੀਆਂ ਫਿਲਮਾਂ ਦਿਖਾਉਣ, ਹੋਰ ਕੁਛ ਕਰਨ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਿਨਾਂ ਪੈਸੇ ਤੋਂ ਸਿਰਫ ਵਕਤ ਨਾਲ ਵੀ ਹੋ ਜਾਂਦੀਆਂ ਤੇ ਜਿਹੜੀ ਚੰਗੀ ਹੈਲਪ ਹੁੰਦੀ ਆ।
ਕੱਲ ਦੀ ਹੀ ਗੱਲ ਆ, ਮੁੰਡੇ ਸਾਡੇ ਪਿੰਡ ਦੇ ਰੁੱਖਾਂ ਦੇ ਜੰਗਲੇ ਇਕੱਠੇ ਚਾਹੀਦੇ ਸੀ, ਉਹ ਸੀਚੇਵਾਲ ਜਿਹੜੇ ਉਹ ਸੰਤ ਜਿਹਨਾਂ ਵੇਈ ਦੀ ਸਫਾਈ ਕਰਵਾਈ ਸੀ ਉਹਨਾਂ ਤੋਂ ਗਏ, ਬਾਬਾ ਜੀ ਜੰਗਲੇ ਦੇ ਦੋ, ਉਹ ਕਹਿੰਦੇ ਵੀ ਜੰਗਲੇ ਤਾਂ ਸਾਡੇ ਕੋਲ ਹੈ ਨੀ ਆ, ਵੀ ਤੁਸੀਂ ਜਦੋਂ ਕਦੇ ਛੱਪੜਾਂ ਦੀ ਸਫਾਈ ਕਰਨੀ ਹੋਈ ਤਾਂ ਸਾਡੇ ਕੋਲ ਮਸ਼ੀਨਾਂ ਹੈਗੀਆਂ, ਸਾਡੇ ਬੰਦੇ ਨਾਲ ਜਾਣਗੇ ਮਸ਼ੀਨਾਂ ਲੈ ਕੇ ਜਾਣਗੇ। ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੁਸੀਂ ਡੀਸੀ ਤੋਂ ਜਾਓ, ਪਿੰਡਾਂ ਲਈ ਬਹੁਤ ਸਹੂਲਤਾਂ, ਜੇ ਤੁਸੀਂ ਛੱਪੜ ਸਾਫ਼ ਕਰਦੇ ਫ੍ਰੀ ਕਨੈਕਸ਼ਨ ਦਿੰਦੀ ਆ ਗੌਰਮੈਂਟ, ਤੇ ਉਹ ਤੁਸੀਂ ਉਹਦਾ ਪਾਣੀ ਜਿਹੜਾ ਬਾਹਰ ਜ਼ਮੀਨ ਦੇ ਵਿੱਚ ਵੀ ਵਰਤ ਸਕਦੇ ਆ, ਫ੍ਰੀ ਕਨੈਕਸ਼ਨ ਦੇ ਰਹੇ ਆ, ਉਹਦੇ ਬਾਰੇ ਦਾ ਕਿਸੇ ਨੂੰ ਨੀ ਪਤਾ ਬਈ ਪਿੰਡਾਂ ਨੂੰ ਬਹੁਤ ਸਹੂਲਤਾਂ ਮਿਲਦੀਆਂ, ਕਹਿੰਦਾ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਪਤਾ ਲੱਗੂ। ਸੋ ਇਹ ਗੱਲ ਬਹੁਤ ਵਧੀਆ ਤੁਸੀਂ ਕਹੀ ਆ ਵੀ ਆਪਾਂ ਨੂੰ ਨੌਲੇਜ ਹੈ ਨੀ ਬਈ, ਜਿੰਨਾ ਕਰਕੇ ਆਪਾਂ ਨੂੰ
ਤੁਸੀਂ ਸਾਹਿਬ ਲਾਈਨ ਤੇ ਰਹੋ, ਇੱਕ ਕਾਲਰ ਇੱਧਰ ਹੋਰ ਜੁੜੇ ਹੋਏ ਆਪਣੇ ਨਾਲ, ਉਹਨਾਂ ਨਾਲ ਵੀ ਆਪਾਂ ਗੱਲਬਾਤ ਨਾਲ ਕਰੀਏ। ਹੈਲੋ, ਹਾਂ ਸਤਿ ਸ੍ਰੀ ਅਕਾਲ ਜੀ, 836 ਨੰਬਰ ਆ ਜੀ ਪਿੱਛੋਂ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ,
ਭਾਈ ਸਤਿ ਸ੍ਰੀ
ਅਕਾਲ, ਕੌਣ ਸਾਹਿਬ ਹੋ ਰਹੇ ਜੀ? ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਆ?
ਬਸ ਵਧੀਆ ਭਾਈ, ਤੁਸੀਂ ਸੁਣਾਓ। ਅੱਛਾ ਪਤਾ ਜੀ, ਮੈਂ ਇਹ ਗੱਲ ਕਰਨੀ ਚਾਹਾਂਗਾ, ਜ਼ਰੂਰੀ ਨਹੀਂ ਗਾ ਹੁੰਦਾ ਵੀ ਆਪਾਂ ਨੂੰ ਹਮੇਸ਼ਾ ਫੇਸਬੁੱਕ ਤੇ ਠੱਗੀ ਵਜੇ, ਕਿਉਂਕਿ ਕਈ ਵਾਰੀ ਆਪਣੇ ਪਰਸਨਲ ਵੀ ਹੁੰਦੇ, ਫਰੈਂਡ ਸਰਕਲ ਵੀ ਹੁੰਦਾ, ਕਿਉਂਕਿ ਮੇਰੇ ਨਾਲ ਇਹ ਠੱਗੀ ਹੋ ਚੁੱਕੀ ਆ। ਮੇਰਾ ਇੱਕ ਫਰੈਂਡ ਵਾ ਇੰਡੀਆ ਤੋਂ ਹੀ, 5-6 ਸਾਲ ਤੋਂ ਮੈਨੂੰ ਜਾਣ ਲਿਆ ਸੀ, ਇੱਕ ਦਿਨ ਉਹਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤਾ ਕਿ ਮੈਨੂੰ ਫੋਨ ਕਰ, ਜ਼ਰੂਰੀ ਹੈ ਨਾ। ਤਾਂ ਮੈਂ ਭਾਜੀ ਫੋਨ ਕੀਤਾ, ਪੁੱਛਿਆ ਕੀ ਹੋਇਆ, ਕਹਿੰਦਾ ਵੀ ਏਦਾਂ ਕਰਕੇ ਮੇਰੀ ਮਾਤਾ ਨੂੰ ਕੈਂਸਰ ਵਾ, ਵੀ ਉਹ ਹੋਸਪਿਟਲ ਚ ਦਾਖਲ ਵਾ, ਤੇ ਪਲੀਜ਼ ਮੈਨੂੰ ਵੀਆਰ ਦੀ ਹੈਲਪ ਦੀ ਲੋੜ ਆ ਨਾ। ਕਹਿੰਦਾ ਮੈਂ ਤੈਨੂੰ ਇੱਕ ਮਹੀਨੇ ਬਾਅਦ ਵਾਪਸ ਕਰ ਦੂੰਗਾ। ਮੈਂ ਕਿਹਾ ਚਲੋ ਠੀਕ ਆ, ਕੋਈ ਚੱਕਰ ਨੀ, ਵੀ ਮੈਂ ਤੈਨੂੰ ਵੀਆਰ ਦੋ ਦਿਨਾਂ ਚ ਕਰਕੇ ਭੇਜ ਦੂੰਗਾ ਨਾ। ਕਹਿੰਦਾ ਮੈਂ ਤੈਨੂੰ ਮਹੀਨੇ ਬਾਅਦ ਵਾਪਸ ਕਰ ਦੂੰਗਾ। ਭਾਜੀ ਮੈਂ 2 ਮਹੀਨੇ ਬਾਅਦ ਉਹਨੂੰ ਫੋਨ ਕੀਤਾ ਨਾ, ਮੈਂ ਕਿਹਾ ਮੈਨੂੰ ਏਦਾਂ ਕਰਕੇ ਪੈਸਿਆਂ ਦੀ ਲੋੜ ਆ ਵੀ ਤੂੰ ਮੈਨੂੰ ਦੇ ਦਾ। ਤਾਂ ਭਾਜੀ ਉਹਨੇ ਮੈਨੂੰ ਇੰਨਾ ਬੇਵਕੂਫ ਬਣਾਇਆ ਨਾ, 3 ਮਹੀਨੇ ਮੈਨੂੰ ਲਾਰੇ ਲਾਉਂਦਾ ਰਿਹਾ ਪਹਿਲਾਂ ਤਾਂ। ਹੈਲੋ,
ਹਾਂਜੀ ਹਾਂਜੀ,
ਹੈਲੋ। ਤਾਂ ਭਾਜੀ ਫਿਰ ਮੈਂ ਭਾਈ ਜਦੋਂ ਮੈਂ ਫੋਨ ਕਰਨਾ ਤਾਂ ਮੈਂ ਉਹਨੇ ਪੁੱਛਣਾ ਵੀ, ਉਹਨੇ ਕਹਿਣਾ ਮੈਂ ਯਾਰ ਬਾਹਰ ਆ, ਮੈਂ ਚੰਡੀਗੜ੍ਹ ਮਾਤਾ ਨੂੰ ਲੈ ਕੇ ਆਇਆ ਆ, ਭਾਜੀ ਜਿੰਨੇ ਹਫ਼ਤੇ ਚ ਮੈਂ 5 ਵਾਰੀ ਫੋਨ ਕਰਨਾ ਉਹਨੇ 5 ਵਾਰੀ ਚੰਡੀਗੜ੍ਹ ਦੱਸਣਾ ਨਾ। ਭਾਜੀ ਫਿਰ ਮੈਨੂੰ ਲੱਗਾ, ਮੈਂ ਕਿਹਾ ਸ਼ਾਇਦ ਕੁਛ ਗਲਤ ਹੋਇਆ ਨਾ। ਭਾਜੀ ਮੈਂ ਆਪਣੇ ਫਰੈਂਡ ਨੂੰ, ਇੱਕ ਨਵਾਂ ਸ਼ਹਿਰ, ਉਹ ਵੀ ਨਵਾਂ ਸ਼ਹਿਰ ਤੋਂ ਹੀ ਹੈ ਨਾ, ਉਹਨੂੰ ਫੋਨ ਕੀਤਾ, ਮੈਂ ਕਿਹਾ ਤੂੰ ਏਦਾਂ ਕਰਕੇ ਉਹਦੇ ਘਰ ਜਾ ਕੇ ਆ ਨਾ, ਵੀ ਉਹ ਏਦਾਂ ਕਰਕੇ ਕਹਿ ਰਿਹਾ ਵੀ ਮੈਂ ਚੰਡੀਗੜ੍ਹ ਗਿਆ ਆ, ਵੀ ਆਪਣੀ ਮਾਤਾ ਕਹਿੰਦਾ ਮੇਰੀ ਸੀਰੀਅਸ ਆ, ਮੈਂ ਉਹਨੂੰ ਚੰਡੀਗੜ੍ਹ ਲੈ ਕੇ ਆਇਆ ਆ। ਤਾਂ ਭਾਜੀ ਉਹ ਮੁੰਡਾ ਉਹਦੇ ਘਰ ਗਿਆ, ਤਾਂ ਮੈਂ ਕਿਹਾ ਮੈਂ ਤੂੰ ਉਹਦੇ ਘਰ ਜਾ ਕੇ ਫੋਨ ਕਰੀ ਨਾ। ਤਾਂ ਭਾਜੀ ਉਹਨੂੰ ਮੈਂ ਫੋਨ ਕੀਤਾ, ਮੈਂ ਕਿੱਥੇ ਆ? ਕਹਿੰਦਾ ਚੰਡੀਗੜ੍ਹ ਆ। ਮੈਂ ਕਿਹਾ ਤੇਰੀ, ਕਹਿੰਦਾ ਕੀ ਹੈ? ਮੈਂ ਕਹਿੰਦਾ ਮੇਰੀ ਬੀਬੀ ਬਿਮਾਰ ਹੈ ਨਾ, ਮੈਂ ਕਿਹਾ ਤੇਰੀ ਮਾਤਾ ਤਾਂ ਬਾਹਰ ਖੜੀ ਆ, ਮੇਰਾ ਮੁੰਡਾ ਸਾਹਮਣੇ ਆ ਨਾ, ਤੂੰ ਕਿੱਦਾਂ ਕਹਿ ਰਿਹਾ ਮੇਰੀ ਮਾਤਾ ਨੂੰ ਕੈਂਸਰ ਆ? ਭਾਜੀ ਮੁੰਡਾ ਸਾਹਮਣੇ ਖੜਾ, ਮੈਂ ਭਾਜੀ ਇੰਨਾ ਹੈਰਾਨ ਪਰੇਸ਼ਾਨ ਵੀ ਉਹਦੀ ਮਾਤਾ ਮੇਰੇ ਨਾਲ ਫੋਨ ਤੇ ਗੱਲ ਖੁਦ ਕਰ ਰਹੀ ਆ। ਉਹਨੇ ਪੁੱਛਿਆ ਵੀ ਕੀ ਹੋਇਆ? ਭਾਜੀ ਉਸ ਟਾਈਮ ਤਾਂ ਮੈਂ ਉਹਨੂੰ ਕੁਛ ਨੀ ਦੱਸਿਆ, ਮੈਂ ਕਿਹਾ ਚਲੋ ਮੈਂ ਗੱਲ ਕਰਨੀ ਸੀ ਨਾ ਗਗਨ ਨਾਲ, ਤੇ ਕੋਈ ਨੀ ਮੈਨੂੰ ਫੋਨ ਨੀ ਲੱਗ ਰਿਹਾ। ਭਾਜੀ ਫਿਰ ਉਹਨੇ ਕਿਹਾ ਮੈਂ ਚੱਲ ਤੈਨੂੰ ਪੈਸੇ ਦੇ ਦੂੰਗਾ। ਭਾਜੀ ਉਹਨੇ ਫਿਰ ਮੈਨੂੰ ਚੈੱਕ ਦੇ ਦਿੱਤਾ ਨਾ, ਪਰ ਮੈਨੂੰ ਉਹਨੇ ਕਿਹਾ ਵੀ ਤੂੰ ਚੈੱਕ ਲਾਈ ਨਾ ਵੀ ਤੈਨੂੰ 5 ਦਿਨਾਂ ਨਾਲ ਕੈਸ਼ ਕਰਾ ਦੂੰਗਾ ਕਿਉਂਕਿ ਉਹ ਭਾਈ ਚੈੱਕ ਜਿਹੜਾ ਸੀਗਾ ਉਹਦਾ ਉਹਦੇ ਬਾਪੂ ਨਾਲ ਅਕਾਊਂਟ ਸੀਗਾ ਨਾ ਉਹਨੇ ਆਪਣੇ ਘਰਦਿਆਂ ਨੂੰ ਨੀ ਦੱਸਿਆ ਭਾਜੀ ਫਿਰ ਉਹਨੇ ਕਿਹਾ ਵੀ ਤੂੰ ਚੈੱਕ ਦੂਜਿਆਂ ਨਾਲ ਕਰੀ ਨਾ ਫਿਰ ਉਹਨੇ ਭਾਜੀ ਆਪਣੇ ਬਾਪੂ ਨਾਲ ਗੱਲ ਕਰਾ ਦਿੱਤੀ ਇਹ ਵੀ ਦੇਖੋ ਉਹਨੇ ਬਾਪੂ ਆਪਣਾ ਕੋਈ ਹੋਰੇ ਫਰੈਂਡ ਮਹਾਤ ਮੁੰਡਾ ਉਹਨੇ ਕਹਿੰਦਾ ਮੈਂ ਬਾਪੂ ਬੋਲ ਰਿਹਾ ਮੈਂ ਤੈਨੂੰ 4 ਦਿਨਾਂ ਚ ਪੈਸੇ ਦੇ ਦੂੰਗਾ ਨਾ ਭਾਜੀ ਫਿਰ ਮੈਂ ਇੱਕ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਉਹਦੇ ਬਾਪੂ ਦਾ ਕਿਸੇ ਤਰ੍ਹਾਂ ਨੰਬਰ ਲੈ ਕੇ ਦੇ ਤਾਂ ਭਾਜੀ ਜਦੋਂ ਉਹਨੇ ਉਹਦੇ ਮੈਂ ਬਾਪੂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਏਦਾਂ ਕਰਿਆ ਕਹਿੰਦਾ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਚੰਡੀਗੜ੍ਹ ਗਏ ਆ ਭਾਜੀ ਜਦੋਂ ਉਹਨੇ ਮੇਰੇ ਡੈਡੀ ਨੂੰ ਫੋਨ ਕਰ ਲਿਆ ਭਾਜੀ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਾਂ ਘੱਟੋ ਘੱਟ ਵੀ ਭਾਜੀ ਉਹਨੇ 10 ਦਿਨਾਂ ਵਿੱਚ ਮੈਨੂੰ ਪਤਾ ਨੀ ਕਿੱਥੋਂ ਕਰਕੇ ਮੈਨੂੰ 20,000 ਦਿੱਤਾ ਤਾਂ ਅੱਜ ਤੋਂ ਬਾਅਦ ਉਹਨੇ
ਦੋਸਤ ਦੁਸ਼ਮਣੀਆਂ ਬਣ ਜਾਂਦੀਆਂ। ਸੋ ਬਹੁਤ ਮਿਹਰਬਾਨੀ ਸਤੀ ਬਾਈ,
ਤਾਂ ਹੁਣ ਯਕੀਨ ਨੀ ਰਹਿੰਦਾ ਵੀ ਕਈ ਵਾਰੀ ਹੁਣ ਇੰਡੀਆ ਦਾ ਕੋਈ ਫੋਨ ਆਉਣ ਕਰੇ ਤਾਂ ਕਹਿ ਦੇ ਜ਼ਰੂਰੀ ਆ ਨਾ। ਤਾਂ ਭਾਜੀ ਬਹੁਤ ਵਾਰੀ ਸੋਚ ਕੇ ਦੇਖੀਦਾ, ਤਾਂ ਮੇਰੀ ਹੁਣ ਇਹੀ ਸਲਾਹ ਆ ਵੀ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਆ ਨਾ ਤਾਂ ਆਪਣੇ ਘਰਦਿਆਂ ਨੂੰ ਭੇਜ ਦੋ, ਵੀ ਕਹਿ ਦੋ ਵੀ ਉਹਦੇ ਘਰਦਿਆਂ ਨੂੰ ਲੋੜ ਆ, ਜੇ ਤਾਂ ਮੁੰਡੇ ਨੂੰ ਲੋੜ ਹੋਈ ਤਾਂ ਉਹਦੇ ਘਰਦਿਆਂ ਨੂੰ ਦੇ ਦੋ, ਤਾਂ ਕਿ ਉਹ ਗੱਲ ਕਰਨ ਯੋਗ ਵੀ ਹੈਗਾ ਨਾ।
ਜੀ 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 ਜੀ, ਸੋ ਸੋ ਬਹੁਤ ਮਿਹਰਬਾਨੀ ਸਤੀ ਬਾਈ,
ਓਕੇ ਥੈਂਕ ਯੂ ਜੀ।
ਸੋ ਸਤੀ ਬਾਈ ਕੌਪ ਸਰਵਰ ਤੋਂ ਸਾਡੇ ਨਾਲ ਜੁੜੇ ਹੋਏ ਸਨ, ਤੇ ਇੱਧਰ ਗੁਰਪ੍ਰੀਤ ਗਿੱਲ ਵੀ ਜੁੜ ਚੁੱਕਿਆ, ਪਰ ਮੈਂ ਥੋੜੀ ਜਿਹੀ ਸਾਹਿਬ ਰਾਏ ਨਾਲ ਗੱਲ ਕੰਪਲੀਟ ਕਰਕੇ ਗਿੱਲ ਸਾਹਿਬ ਤੁਹਾਨੂੰ ਲੈਣਾ ਗਾ। ਸਾਹਿਬ ਬਾਈ, ਟਾਈਮ ਵੀ ਤੇਜ਼ੀ ਨਾਲ ਨਿਕਲ ਰਿਹਾ, ਜਾਂਦੇ ਜਾਂਦੇ ਤੁਸੀਂ ਕੀ ਸਪੇਨ ਤੋਂ ਹੋਰ ਸੁੱਖ ਸੁਨੇਹਾ ਸਾਡੇ ਸਰੋਤਿਆਂ ਨੂੰ ਦੇਣਾ ਚਾਹੋਗੇ?
ਮੈਂ ਤੇ ਜੀ ਬਸ ਸੁਨੇਹਾ ਭਾਜੀ ਬੈਨੇ ਕਿੱਥੇ ਕਾਬਲ ਆਪਾਂ ਸੁਨੇਹਾ ਦੇਈਏ, ਤੁਹਾਡੀਆਂ ਗੱਲਾਂ ਸੁਣਦੇ ਤੁਸੀਂ ਆਲਰੇਡੀ ਕਈ ਦੱਸ ਹੀ ਰਹੇ ਸਾਰਿਆਂ ਨੂੰ, ਤੇ ਉਦੋਂ ਵੱਧ ਕੇ ਆਪਣੇ ਜਿਹੜੇ ਸਰੋਤੇ ਨਾਲ ਜੁੜੇ ਆ ਜੇ ਕਾਲ ਕਰ ਰਹੇ ਆ ਉਹ ਵੀ ਦੱਸ ਰਹੇ ਆ ਜਿਵੇਂ ਜਿਵੇਂ ਠੱਗੀ ਹੋਈ ਮੈਨੂੰ, ਮੇਰਾ ਖਿਆਲ ਉਹ ਬਹੁਤ ਸਾਰੇ ਦੋਸਤ ਸਿੱਖ ਹੀ ਰਹੇ ਹੋਣਗੇ ਸਭ ਕੁਝ, ਮਤਲਬ ਜਦੋਂ ਕੋਈ ਸੁਣਾਉਂਦਾ ਆਪਣੀ ਹੱਡ ਬੀਤੀ ਸੁਣਾਉਂਦਾ ਆ ਤੋਂ ਉਹ ਤੋਂ ਸਾਰਾ ਪਤਾ ਲੱਗ ਜਾਂਦਾ। ਬਾਕੀ ਮੈਂ ਇਹ ਜ਼ਰੂਰ ਕਹੂੰਗਾ ਵੀ ਸਾਰੇ ਇੱਕੋ ਜਿਹੇ ਨੀ ਹੁੰਦੇ, ਮੈਂ ਤਾਂ ਅੱਜ ਆਪ ਮਿੰਟੂ ਭਾਈ ਤੋਂ ਠੱਗੀ ਮਾਰਨੀ, ਤੁਸੀਂ ਆ ਮੇਰੇ ਸਾਰਿਆਂ ਠੱਗੀ ਬੰਦ ਕਰਾ ਤੀ, ਅਸੀਂ ਵੀ ਮਤਲਬ ਕਈ ਵਾਰ
ਬੰਦਾ
ਵਾਕਿਆ ਰਿਆਲਿਟੀ ਚ ਵੀ ਕੋਈ ਉਪਰਾਲਾ ਕਰਨਾ ਚਾਹੁੰਦਾ ਹੁੰਦਾ ਮਨ ਚ ਹੁੰਦਾ ਤੇ ਕੱਲਾ ਨਹੀਂ ਕਰ ਸਕਦਾ, ਉਹ ਰਲ ਮਿਲ ਕੇ ਹੁੰਦਾ। ਇਹ ਮੈਂ ਜ਼ਰੂਰ ਇਹ ਗੱਲ ਕਹੂੰਗਾ ਵੀ ਸਾਥ ਜ਼ਰੂਰ ਦਿਓ, ਪਰ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਜਾਣਦੇ ਉਹਨਾਂ ਦਾ ਸਾਥ ਨਾ ਛੱਡੋ, ਕਈ ਵਾਰ ਵਾਕਿਆ ਹੀ ਜ਼ਰੂਰਤ ਹੁੰਦੀ ਕਿਸੇ ਨੂੰ। ਤੇ ਮੈਂ ਅੱਜ ਆਨ ਏਅਰ ਜ਼ਰੂਰ ਇਹ ਗੱਲ ਕਹਿੰਦਾ ਵੀ ਮੈਂ ਮਿੰਟੂ ਭਾਈ ਤੋਂ ਠੱਗੀ ਮਾਰਨੀ ਜੇ ਤੇ ਉਹ ਸਾਰਿਆਂ ਦੇ ਸਾਹਮਣੇ ਮੈਂ ਪਹਿਲਾਂ ਕਹਿ ਦਿੰਦਾ, ਕਿਉਂਕਿ ਫਿਰ ਕੱਲ ਨੂੰ ਜੇ ਕਿਤੇ ਵਾਕਿਆ ਇਹਨਾਂ ਨਾਲ ਠੱਗੀ ਵੱਜ ਗਈ ਫਿਰ ਤੁਹਾਨੂੰ ਦੱਸਣ ਵਾਲੇ ਬਣਨਗੇ ਵੀ ਲੋ ਵੀ ਤੁਸੀਂ ਉਦੋਂ ਸੁਣਿਆ ਸੀ ਮੈਂ ਵੀ ਠੱਗਿਆ,
ਗਵਾਹ ਸੀਗੇ ਤੁਸੀਂ।
ਤੇ ਜੇ ਕੋਈ ਚੰਗ
ਮੈਂ ਇੱਥੇ ਦੱਸਦਿਆਂ ਜੀ, ਮੈਂ ਸਾਹਿਬ ਰਾਏ
ਤੇ ਜੇ ਕੋਈ ਚੰਗਾ
ਮੈਂ ਸਾਹਿਬ ਮੈਂ ਇੱਥੇ ਦੱਸਦਿਆਂ ਵੀ ਮੇਰੀ ਬੁੱਕ ਦੇ ਵਿੱਚ ਵੀ ਮੇਰੇ ਬਾਰੇ ਚ ਕਿਸੇ ਇੱਕ ਲੇਖਕ ਨੇ ਲਿਖਿਆ, ਲਾਈਨ ਮੇਰੇ ਕੱਲ ਪਰਸੋਂ ਨਿਗਾਹ ਪਈ ਸੀ, ਉਹਨੇ ਲਿਖਿਆ ਸੀ ਵੀ ਇਹ ਬੜਾ ਮਿੰਟੂ ਬਰਾੜ ਇੱਕ ਬੜਾ ਤੇਜ਼ ਤਰਾਰ ਬੰਦਾ ਜਿਹੜਾ ਆਸਾਨੀ ਨਾਲ ਹੀ ਠੱਗਿਆ ਜਾਂਦਾ। ਹੁਣ ਇਹ ਮੈਨੂੰ ਸਮਝ ਨੀ ਆਈ ਵੀ ਉਹ ਮੈਨੂੰ ਮੇਰੀ ਤਾਰੀਫ ਕਰ ਗਿਆ ਸੀ ਕਿ ਮੈਨੂੰ ਕਮਜ਼ੋਰੀ ਦਿਖਾ ਗਿਆ ਸੀ। ਸੋ ਇਹ ਮੇਰੀ ਕਿਤਾਬ ਦੇ ਵਿੱਚ ਵੀ ਕਿਸੇ ਲੇਖਕ ਨੇ ਮੇਰੇ ਬਾਰੇ ਚ ਲਿਖਿਆ ਸੀ। ਸੋ ਬਹੁਤ ਮਿਹਰਬਾਨੀ ਸਾਹਿਬ ਭਾਈ ਤੁਸੀਂ ਜੁੜੇ ਤੇ ਸਪੇਨ ਤੋਂ ਸਪੈਸ਼ਲ ਟਾਈਮ ਕੱਢਿਆ।
ਗੱਲ ਭਾਜੀ ਯਕੀਨ ਦੀ ਹੁੰਦੀ ਆ ਵੀ ਮਿੰਟੂ ਬਰਾੜ ਨੂੰ ਤੇਜ਼, ਮੇਰਾ ਖਿਆਲ ਉਹਨਾਂ ਦਾ ਕਹਿਣ ਦਾ ਮਤਲਬ ਇਹ ਨਾ ਕਿ ਬੰਦਾ ਪੜ੍ਹਿਆ ਲਿਖਿਆ ਛੇਤੀ ਕੀਤਿਆਂ ਕਿਸੇ ਗੱਲ ਤੇ ਯਕੀਨ ਨੀ ਕਰੂਗਾ, ਇਹਨੂੰ ਚੰਗੀ ਤਰ੍ਹਾਂ ਘੋ ਕੇ ਇਹਨੂੰ ਫੇਰ ਹੀ ਮੰਨ ਤੁਸੀਂ ਤੁਹਾਡਾ ਤਾਂ ਐਕਸਪੀਰੀਅੰਸ ਆ, ਜੇ ਤੁਸੀਂ ਕੋਈ ਖਬਰ ਦੇਣੀ ਹੁੰਦੀ ਆ ਜਾਂ ਕੋਈ ਗੱਲਬਾਤ ਕਰਨੀ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਪੜਚੋਲ ਕਰਕੇ ਫੇਰ ਹੀ ਕਰਦੇ ਆ। ਸੋ ਇਹ ਮੇਰਾ ਖਿਆਲ ਉਹਨਾਂ ਦਾ ਤਰੀਕਾ ਕਹਿਣ ਦਾ ਮਤਲਬ ਇਹੀ ਹੋਊਗਾ, ਹੋਰ ਬਾਕੀ ਚਲਾਕ ਨੀ ਕਹਿ ਸਕਦੇ ਤੁਹਾਨੂੰ। ਬਹੁਤ ਵਧੀਆ, ਥੈਂਕ ਯੂ ਸਾਰਿਆਂ ਦਾ, ਤੇ ਮਤਲਬ ਸਾਰਿਆਂ ਨੇ ਬਹੁਤ ਵਧੀਆ ਆਪੋ ਆਪਣੀ ਹੱਡ ਬੀਤੀ ਸੁਣਾਈ ਆ, ਤੇ ਥੈਂਕ ਯੂ ਭਾਜੀ, ਸਤਿ ਸ੍ਰੀ ਅਕਾਲ।
ਬਹੁਤ ਮਿਹਰੇ ਬਾਈ, ਬਹੁਤ ਮਿਹਰੇ। ਸੋ ਸਾਹਿਬ ਰਾਏ ਸਪੇਨ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਬੜੇ ਪਿਆਰੇ ਨੌਜਵਾਨ ਆ, ਬਹੁਤ ਸੋਹਣਾ ਲਿਖਦੇ ਆ, ਤੇ ਜ਼ਰੂਰ ਤੁਸੀਂ ਵੀ ਉਹਨਾਂ ਨੂੰ ਫੇਸਬੁੱਕ ਜ਼ਰੀਏ ਫੋਲੋ ਕਰ ਸਕਦੇ ਆ। ਗੁਰਪ੍ਰੀਤ ਗਿੱਲ ਕੈਨਬਰਾ ਤੋਂ ਕੰਕਲੂਜਨ ਕੱਢਣ ਲਈ ਪਹੁੰਚ ਚੁੱਕਿਆ। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ
ਅਕਾਲ ਬਾਈ ਜੀ ਤੇ ਸਰੋਤਿਆਂ
ਨੂੰ, ਸਤਿ ਸ੍ਰੀ
ਅਕਾਲ। ਕੰਕਲੂਜਨ ਦੇਖੋ ਜੀ, ਮੈਂ ਤਾਂ ਕੋਈ ਕੰਕਲੂਜਨ ਕੋਈ ਕੱਢਣਾ ਨਹੀਂ ਹੈਗਾ, ਸਾਰਾ ਹੀ ਆਵਾ ਹੀ ਉੱਤੇ ਪਿਆ। ਐਸਜੀਪੀਸੀ ਵਾਲੇ ਉਹ ਉਦਾਂ ਉੱਠ ਕੇ ਖਾ ਰਹੇ ਆ, ਲੋਕ ਆਪਣੇ ਸੋਨੇ ਦੇ ਚੀਜ਼ਾਂ ਚੜਾਈ ਜਾ ਰਹੇ ਗੁਰਦੁਆਰੇ ਸਾਹਿਬ ਚ, ਵੀ ਦਿਮਾਗ ਸਾਰਿਆਂ ਦਾ ਹਿੱਲਿਆ ਪਿਆ। ਜਿਹੜਾ ਬੰਦਾ ਕੁਛ ਚੰਗਾ ਕਰਨ ਨੂੰ ਫਿਰਦਾ ਆ ਉਹਨੂੰ ਵੀ ਲੁੜਿਆ ਜਾਂਦਾ। ਹੁਣ ਜਿੱਦਾਂ ਉਹ ਜਿਹੜਾ ਹੈਗਾ ਜਹਾਂਗੀਰ ਪਿੰਡ ਤੋਂ, ਵੀ ਉਹਨੇ ਕਾਫੀ ਇਹਨਾਂ ਠੱਗੀ ਮਾਰੀ, ਮੇਰੇ ਨੇ ਵੀ ਠੱਗੀ ਮਾਰੀ, ਮੈਂ ਇਸ ਗੱਲ ਤੋਂ ਮੁੱਕਰਦਾ ਨੀ ਹੈਗਾ। ਪਰ ਇੱਕ ਮਨ ਬਣਾ ਲਿਆ ਵੀ ਅੱਗੇ ਤੋਂ ਕਿਸੇ ਦੀ ਮਦਦ ਨੀ ਕਰਨੀ। ਫੇਸਬੁੱਕ ਤੇ ਲਾਈਵ ਹੋ ਕੇ ਜਿਹੜੇ ਮਿੰਨਤਾਂ ਕਰਦੇ ਨੇ, ਆਪ ਉਹ ਗੱਡੀਆਂ ਚ ਘੁੰਮਦੇ ਨੇ, ਲੋਕਾਂ ਦੇ ਘਰਾਂ ਜਾ ਕੇ ਫੇਸਬੁੱਕ ਤੇ ਲਾਈਵ ਹੋ ਜਾਂਦੀ ਵੀ ਦੇਖੋ ਇਹਨਾਂ ਨੂੰ ਮਦਦ ਚਾਹੀਦੀ ਆ। ਉਹ ਇੱਕ ਕੋਈ ਗੱਗੂ ਗੱਗੂ ਹੈਗਾ ਬਟਾਲੇ ਤੋਂ, ਉਹ ਇਹੀ ਕੰਮ ਕਰਦਾ। ਤੇ ਉਹਨੂੰ ਮੇਰੇ ਫਰੈਂਡ ਨੇ ਪੁੱਛਿਆ ਸੀ ਵੀ ਭਾਜੀ ਵੀ ਤੁਸੀਂ ਕੋਈ ਹਿਸਾਬ ਕਿਤਾਬ ਪਾਉਂਦੇ ਹੋ ਕਿਸੇ ਵੈਬਸਾਈਟ ਦੇ ਵੀ ਕਿੰਨੇ ਪੈਸੇ ਆਏ ਤੇ ਕਿੰਨੇ ਸੀ ਤੁਸੀਂ ਖਰਚੇ ਆ, ਤੇ ਇਹਦਾ ਇੱਕ ਜੈਨੂਇਨ ਤਰੀਕਾ ਆ। ਤੇ ਉਹਨੂੰ ਅੱਗੇ ਉਹਨੇ ਗਾਲਾਂ ਕੱਢੀਆਂ ਵੀ ਤੁਹਾਡੇ ਵਰਗੇ ਲੋਕ ਕਿਸੇ ਨੂੰ ਕੋਈ ਕੰਮ ਨੀ ਕਰਨ ਦਿੰਦੇ ਤੇ ਤੁਸੀਂ ਬਸ ਸਵਾਲ ਪੁੱਛਣ ਲੱਗੇ ਹੋ। ਤੇ ਜਦਕਿ ਉਹਨੂੰ ਇੰਨਾ ਪੈਸਾ ਜਾਂਦਾ ਇੱਥੋਂ ਬਾਹਰਲੇ ਮੁਲਕਾਂ ਵਿੱਚੋਂ, ਕਿਉਂਕਿ ਉਹ ਇਮੋਸ਼ਨਲ ਬਲੈਕਮੇਲ ਕਰਦੇ ਨੇ ਲੋਕਾਂ ਨੂੰ, ਪਤਾ ਵੀ ਕਈਆਂ ਨੂੰ $100-150 ਦਾ ਕੋਈ ਫਰਕ ਨੀ ਪੈਂਦਾ ਤੇ ਅਗਲਾ ਭੇਜ ਦਿੰਦਾ। ਸੋ ਮੇਰੀ ਸਾਰੀਆਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਜਿੱਥੇ ਮੁਲਕ ਖੜਾ ਹੈ ਨਾ ਉਹਨੇ ਉੱਥੇ ਖੜਾ ਰਹਿਣਾ। ਉਹ ਤੁਹਾਨੂੰ ਅੱਜ ਸਰੋਪਾ ਪਾਉਣਗੇ, ਕੱਲ ਤੁਹਾਡੇ ਉਹਨਾਂ ਨੇ ਗੱਲ ਚ ਰੱਸਾ ਪਾ ਦੇਣਾ ਇੱਕ ਨਿੱਕੀ ਜਿਹੀ ਗੱਲ ਕੱਢ ਕੇ। ਮੈਂ ਬੜੇ ਇਹ ਦੇਖੇ ਨੇ ਵੀ ਜਿਹੜਾ ਬੰਦਾ ਭਲਾ ਕਰਨ ਵਾਸਤੇ ਤੁਰਦਾ, ਸੀਚੇਵਾਲ ਦੀ ਗੱਲ ਹੋਈ ਸੀ ਨਾ ਬਾਬਾ ਜਿਹੜਾ ਸੀਚੇਵਾਲ ਆ, ਲੋਕਾਂ ਨੇ ਉਹਨੂੰ ਵੀ ਗਾਲਾਂ ਕੱਢੀਆਂ ਵੀ ਇਹ ਆਇਆ ਤੇ ਇਹ ਉਹ ਆ, ਜਦਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਜਿਹੜੀ ਵਹੀ ਸੀ ਉਹ ਸਾਫ਼ ਕੀਤੀ ਸੀ। ਸੋ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਹੈਲਪ ਕਰਨੀ ਆ ਤੇ ਸਿਰਫ ਆਪਣੇ ਆਲੇ ਦੁਆਲੇ ਦੀ ਕਰ ਲਓ, ਆਪਣੇ ਭਰਾ ਭਾਈ ਇਹਨਾਂ ਦੇ ਬੱਚੇ ਪੜ੍ਹਾ ਦਿਓ, ਹੋਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨੀ ਹੈਗੀ, ਕਿਉਂਕਿ ਜਿਹਨਾਂ ਨੇ ਟੈਨਸ਼ਨ ਲੈਣੀ ਆ ਉਹ ਨੀ ਲੈਂਦੇ ਤੇ ਆਪਾਂ ਇੱਥੇ 14-14 ਘੰਟੇ ਕੰਮ ਕਰਕੇ ਸਾਨੂੰ ਟੈਨਸ਼ਨ ਲੈਣ ਦੀ ਲੋੜ ਪਈ ਹੈ, ਕਿਉਂਕਿ ਸਾਰੇ ਦਾ ਉੱਥੇ ਠੱਗ ਬੈਠੇ ਨੇ ਆਹੀ ਕੰਮ ਕਰਨ ਦੇ ਨੇ। ਸੁਧਾਰ ਆਪਾਂ ਨੂੰ ਕਿਤੇ ਨੀ ਦੇਖ ਰਿਹਾ, ਜੇ ਰੀਅਲੀ ਪੈਸੇ ਕਿਤੇ ਲੱਗ ਰਹੇ ਹੋਣ ਨਾ ਤੇ ਸੁਧਾਰ ਦੇਖਣਾ ਚਾਹੀਦਾ, ਪਰ ਸੁਧਾਰ ਕਿਤੇ ਨੀ ਦੇਖ ਰਿਹਾ, ਸਾਰੇ ਪਾਸੇ ਰਾਤ ਰਾਤ ਮੱਚੀ ਹੋਈ ਹੈ। ਸੋ ਮੈਂ ਜੀ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਜਸਟ ਆਪਣੇ ਜੀਵਨ ਦਾ ਆਨੰਦ ਮਾਰੋ, ਬਸ ਹੋਰ ਕੋਈ ਟੈਨਸ਼ਨ ਲੈਣ ਦੀ ਲੋੜ ਨੀ ਹੈਗੀ, ਕਿਉਂਕਿ ਆਪਣੀ ਸਪੈਸ਼ਲੀ ਜਿਹੜੀ ਕਮਿਊਨਿਟੀ ਹੈ ਨਾ ਇਹ ਇਹ ਕਿਸੇ ਦਾ ਆਸਾਨ ਨੀ ਮੰਨਦੀ, ਇਹ ਸਿਰਫ ਸਾਰੇ ਸਿਆਣੇ ਤੁਰੇ ਫਿਰਦੇ ਨੇ, ਕੋਈ ਸਲਾਹ ਲੈਣ ਨੂੰ ਤਿਆਰ ਨੀ, ਕੋਈ ਡਾਇਰੈਕਸ਼ਨ ਲੈਣ ਨੂੰ ਤਿਆਰ ਨੀ, ਸਾਰੇ ਚਾਹੁੰਦੇ ਨੇ ਵੀ ਹਾਂ ਮੈਨੂੰ ਸਭ ਤੋਂ ਜ਼ਿਆਦਾ ਪਤਾ ਤੇ ਮੈਨੂੰ ਕੋਈ ਸਲਾਹ ਦੇਣ ਦੀ ਲੋੜ ਨੀ, ਬਸ ਜੇ ਪੈਸਾ ਹੈਗਾ ਉਹ ਦੇ ਦਿਓ, ਉਹ ਅਸੀਂ ਦੇਖ ਲਾਂਗੇ ਵੀ ਅਸੀਂ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣਾ। ਬਸ ਇੰਨੀ ਕੁ ਮੇਰੀ ਬੇਨਤੀ ਹੈ ਜੀ, ਟਾਈਮ ਵੀ ਆਪਣਾ ਪ੍ਰੋਗਰਾਮ ਦਾ ਹੋ ਗਿਆ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਗੁਰਪ੍ਰੀਤ, ਤੁਸੀਂ ਜੁੜੇ ਤੇ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ, ਸੋ ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਆ ਜੀ, ਤੇ ਗੱਲ ਅਖੀਰ ਮੁੜ ਕੇ ਉੱਥੇ ਆ ਜਾਂਦੀ ਹੈ ਵੀ ਲੋੜਵੰਦਾਂ ਨੂੰ ਵੀ ਜਿਹੜਾ ਇੱਕ ਗਲਤ ਬੰਦਾ ਦੂਜਿਆਂ ਦਾ ਵੀ ਵਿਸ਼ਵਾਸ ਤੋੜ ਦਿੰਦਾ ਤੇ ਕਈ ਵਾਰ ਸੱਚੀ ਮੁੱਚੀ ਜਿਹੜਾ ਸ਼ੇਰ ਆ ਗਿਆ ਵਾਲੀ ਗੱਲ ਹੋ ਜਾਂਦੀ ਆ ਤੇ ਉਹ ਜਿਹੜਾ ਝੂਠਾ ਸ਼ੇਰ ਆ ਗਿਆ ਕਰਨਾ ਉਹ ਦੂਜੇ ਅਸਲੀ ਦੀ ਮਦਦ ਤੋਂ ਵੀ ਸਾਨੂੰ ਵਾਂਝੇ ਕਰ ਦਿੰਦਾ। ਸੋ ਇੱਧਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਜੀ ਈਮੇਲ ਤੇ ਮੈਸੇਜ ਜ਼ਰੀਏ, ਤੇ ਪ੍ਰੋਗਰਾਮ ਦੇ ਅਖੀਰਲੇ ਇੱਕ ਮਿੰਟ ਦੇ ਵਿੱਚ ਮੈਂ ਛੇਤੀ ਛੇਤੀ ਇਹਨਾਂ ਦੇ ਮੈਸੇਜ ਲੈਣਾ। ਵਿਕਰਮ ਪੰਧੇਰ ਹੋਰਾਂ ਨੇ ਨੰਬਰ ਮੰਗਿਆ ਸੀ ਸਾਡੇ ਤੋਂ, ਅਸੀਂ ਉਹਨਾਂ ਨੂੰ ਨੰਬਰ ਭੇਜਤਾ ਸੀ ਜੀ। ਜਾਹਿਦ ਜੁੱਟੀ ਹੋਰਾਂ ਨੇ ਕਿਹਾ ਜੀ ਆਪਕਾ ਸ਼ੋ ਬਹੁਤ ਅੱਛਾ ਹੈ, ਉਰਦੂ 'ਚ ਲਿਖ ਕੇ ਭੇਜਿਆ ਸੀ ਪਰ ਕੋਈ ਗੱਲ ਨਹੀਂ ਜੀ, ਆਪਾਂ ਪੜ੍ਹ ਲੈਂਦੇ ਹਾਂ ਉਰਦੂ। ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਾਲ ਲਾਉਣ ਦੀ ਵਟਸਐਪ ਤੇ ਟੈਲੀਗ੍ਰਾਮ ਦੇ ਉੱਤੇ, ਪਰ ਉਹਨਾਂ ਨੂੰ ਕਾਲ ਨਹੀਂ ਲਿਖ ਜੀ ਜੀ ਮੈਨੂੰ ਲੱਗਦਾ ਹੁਣ ਟਾਈਮ ਦੀ ਕਮੀ ਆ ਤੇ ਉਧਰੋਂ ਕਾਲ ਵੀ ਆ ਰਹੀ ਆ। ਤੇ ਗੁਰਜੀਤ ਸਿੰਘ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਭਾਜੀ, ਵਧੀਆ ਚੱਲ ਰਿਹਾ ਪ੍ਰੋਗਰਾਮ, ਕੀਪ ਇਟ ਅਪ। ਸੋ ਬਹੁਤ ਮਿਹਰਬਾਨੀ ਗੁਰੀ ਬਾਈ। ਤੇ ਸਾਡੇ ਨਾਲ ਜਸ ਬਾਈ ਜੁੜੇ ਆ ਤੇ ਉਹਨਾਂ ਨੇ ਭਾਜੀ ਆਸਟ੍ਰੇਲੀਆ ਦਾ ਕੈਲੀਫੋਰਨੀਆ, ਉਹਨਾਂ ਨੇ ਕੁਝ ਇੱਕ ਫੋਟੋਆਂ ਭੇਜੀਆਂ ਆਸਟ੍ਰੇਲੀਆ ਤੇ ਕੈਲੀਫੋਰਨੀਆ ਦੀਆਂ। ਸੋ ਮੈਨੂੰ ਲੱਗਦਾ ਉਹ ਵੀ ਅਸੀਂ ਬਲੌਗ ਜ਼ਰੀਏ ਸਾਂਝੀਆਂ ਕਰਾਂਗੇ। ਈਮੇਲ ਜ਼ਰੀਏ ਸਾਡੇ ਨਾਲ ਰੁਪਿੰਦਰ ਸਿੰਘ ਧਾਲੀਵਾਲ ਜੁੜੇ ਆ ਜੀ, ਤੇ ਉਹਨਾਂ ਨੇ ਕਿਹਾ ਬਾਈ ਜੀ ਸਤਿ ਸ੍ਰੀ ਅਕਾਲ, ਪਲੀਜ਼ ਗੁਰਜ ਬਹਾਦਰ ਜੀ ਨੂੰ ਪੁੱਛੋ ਕਿ ਜੇ ਤਸਮਾਨੀਆ ਤੋਂ ਕੋਈ ਵਹੀਕਲ ਬਾਏ ਕਰਕੇ ਸਿਡਨੀ ਲਿਆਉਣਾ ਹੋਵੇ ਤਾਂ ਕੀ ਪ੍ਰੋਸੈਸ ਹੈ। ਥੈਂਕ ਯੂ ਰੁਪਿੰਦਰ ਸਿਡਨੀ। ਰੁਪਿੰਦਰ ਬਾਈ ਦੇਖੋ, ਮੈਂ ਵੀ ਹੁਣੇ ਤਸਮਾਨੀਆ ਤੋਂ ਇੱਕ ਸਪਰੇਅ ਪਲਾਂਟ ਖਰੀਦਿਆ ਸੀ ਤੇ ਬਾਏ ਜਿਹੜੀ ਕੋਰੀਅਰ ਮੈਂ ਮੰਗਾ ਲਿਆ, ਪਹੁੰਚਦਾ ਕਰ ਲਿਆ ਸੀਗਾ ਕਿਵੇਂ ਨਾ ਕਿਵੇਂ ਉਹਨੂੰ ਰਿਵਰਲੈਂਡ ਦੇ ਵਿੱਚ। ਸੋ ਤੁਸੀਂ ਵੀ ਮੈਨੂੰ ਲੱਗਦਾ ਐਡੀ ਗੱਲ ਨਹੀਂ, ਵਹੀਕਲ ਵੀ ਆਜੂਗਾ। ਤੇ ਬਾਈ ਅਮਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਆ ਜੀ ਹਾਂਗਕਾਂਗ ਤੋਂ, ਤੇ ਉਹਨਾਂ ਨੇ ਕਿਹਾ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ, ਇੱਕ ਸੱਚ, ਦੇਰ ਇਜ਼ ਨੋ ਫ੍ਰੀ ਲੰਚ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਬਿਲਕੁਲ ਜੀ, ਇਹ ਗੋਰਿਆਂ ਦੀ ਇੱਕ ਕਹਾਵਤ ਹੈ ਜੀ, ਦੇਰ ਇਜ਼ ਨੋ ਫ੍ਰੀ ਲੰਚ, ਜਾਂ ਅਸੀਂ ਅਕਸਰ ਹੀ ਕਹਿੰਦੇ ਹਾਂ ਵੀ ਇਸ ਦੁਨੀਆਂ ਦੇ ਉੱਤੇ ਕੁਛ ਵੀ ਫ੍ਰੀ ਨਹੀਂ ਹੈ। ਸੋ ਹਰ ਚੀਜ਼ ਦੇ ਬੜੇ ਕੁਛ ਨਾ ਕੁਛ ਤੁਹਾਨੂੰ ਉਤਾਰਾ ਕਰਨਾ ਪੈਂਦਾ। ਸੋ ਇਹ ਇੱਕ ਕੁਦਰਤ ਦਾ ਹੀ ਨਿਯਮ ਆ, ਐਨਰਜੀ ਕ੍ਰੀਏਟ ਐਨਰਜੀ, ਬਸ ਐਨਰਜੀ ਨਾਲ ਹੀ ਐਨਰਜੀ ਪੈਦਾ ਕੀਤੀ ਜਾ ਸਕਦੀ ਆ। ਸੋ ਇਹ ਇਸ ਚੀਜ਼ ਨੂੰ ਜੇ ਅਸੀਂ ਮੱਦੇ ਨਜ਼ਰ ਰੱਖੀਏ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਰੇ ਪਾਸਿਆਂ ਦੇ ਹੱਲ ਨਿਕਲ ਸਕਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ ਕਈ ਵਿਸ਼ਿਆਂ ਦੇ ਉੱਤੇ ਕੀਤੀਆਂ ਤੇ ਉਮੀਦ ਆ ਵੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਜੇ ਕੋਈ ਮਾੜੀ ਮੋਟੀ ਊਨਤਾਈ ਇੱਧਰ ਉੱਧਰ ਰਹਿ ਜਾਂਦੀ ਆ ਤਾਂ ਜਦੋਂ ਮਰਜ਼ੀ ਤੁਸੀਂ ਪਰਸਨਲ ਮੈਸੇਜ ਕਰਕੇ ਸਾਨੂੰ ਇਸ ਲਈ ਅਵੇਅਰ ਕਰ ਸਕਦੇ ਹੋ। ਜ਼ਰੂਰ ਅਸੀਂ ਆਪਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।